2828 905 450 2828।
अपने प्यारों को पैसे भेजें लैम्पफाई के साथ अब आसानी और एतमाद के साथ, बेहतरीन रेट्स और मुकम्मल सिक्योरिटी के साथ आज ही ट्रांसफर करें। लैम्पफाई LEMFI साइन अप करते वक्त रेफर कोड E10 का इस्तेमाल करें और अपनी पहली ट्रांजैक्शन पर 100 या उससे ज्यादा भेजने पर $20 कैशबैक हासिल करें। और बस यही नहीं, अपने दोस्तों और फैमिली को भी रेफर करें और हर रेफर पर आप दोनों पाएंगे $20-$20। तो आज ही विजिट करिए lamfi.com LEMFI.com।
ਤੁਸੀਂ ਸੁਣ ਰਹੇ ਹੋ WTUR 770 AM, ਮੈਂ ਤੁਹਾਡਾ ਹੋਸਟ ਗੁਰਦੀਪ। ਹਾਂਜੀ, ਗੱਲਬਾਤ ਚ ਤੁਹਾਡਾ ਬਹੁਤ ਬਹੁਤ ਸਵਾਗਤ, ਵੈਲਕਮ ਟੂ ਕਾਮਨ ਡਿਸਕਸ਼ਨ। ਸੋ ਅੱਜ ਦੇ ਪ੍ਰੋਗਰਾਮ ਚ ਬਹੁਤ ਸਾਰੀਆਂ ਸਾਡੀਆਂ ਜਿਹੜੀਆਂ ਗੱਲਾਂ ਬਾਤਾਂ ਹੋਣਗੀਆਂ ਤੇ ਬਹੁਤ ਸਾਰੇ ਨਿਊਜ਼ ਹੋਣਗੇ ਜਿਨ੍ਹਾਂ ਦੇ ਉੱਪਰ ਅਸੀਂ ਚਰਚਾ ਕਰਾਂਗੇ। ਸੋ ਪ੍ਰੋਗਰਾਮ ਦੇ ਵਿਚ ਤੁਹਾਨੂੰ ਜਿਸ ਤਰ੍ਹਾਂ ਪਤਾ ਹੀ ਹੈ ਕਿ ਜਿਸ ਤਰ੍ਹਾਂ ਜਿਹੜੀਆਂ ਵੀ ਨਿਊਜ਼ ਨੇ, ਜੋ ਵੀ ਦੁਨੀਆਂ ਦੇ ਵਿਚ ਹੋ ਰਿਹਾ ਹੈ, ਉਹਦਾ ਜਿਹੜਾ ਅਸਰ ਹੈ ਸਾਡੇ ਉੱਪਰ ਡਾਇਰੈਕਟਲੀ ਚਾਹੇ ਨਾ ਵੀ ਪਵੇ, ਇਨਡਾਇਰੈਕਟਲੀ ਜ਼ਰੂਰ ਜਿਹੜਾ ਸਾਡੇ ਉੱਪਰ ਪੈਂਦਾ ਹੈ। ਸੋ ਉਸ ਨੂੰ ਲੈ ਕੇ ਸਾਡਾ ਜਿਹੜਾ ਇਹ ਪ੍ਰੋਗਰਾਮ ਹੈ। ਸੋ ਇਹਨਾਂ ਜਿਹੜੀ ਵੀ ਨਿਊਜ਼ ਸਾਡੇ ਆਲੇ ਦੁਆਲੇ ਵਾਪਰਦੀਆਂ ਨੇ, ਸੋ ਉਹਦੇ ਅਸਰ ਨੂੰ ਲੈ ਕੇ ਅਸੀਂ ਜਿਹੜੀ ਗੱਲਬਾਤ ਹੈ ਉਹ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ। ਸਭ ਤੋਂ ਪਹਿਲਾਂ ਮੈਂ ਸਟੂਡੀਓ ਦੇ ਫੋਨ ਨੰਬਰ ਅਨਾਊਂਸ ਕਰਦੇ ਹਾਂ, 416-620-1778, 416-620-1778 ਸਟੂਡੀਓ ਦੇ ਨੰਬਰ ਨੇ। ਪ੍ਰੋਗਰਾਮ ਦੇ ਦੌਰਾਨ ਅਗਰ ਤੁਸੀਂ ਕਿਤੇ ਵੀ ਕੋਈ ਡਿਲੇ ਦੇਖਦੇ ਹੋ, ਕੋਈ ਰੋਡ ਕਲੋਜ਼ਰ ਜਾਂ ਹਾਈਵੇ ਕਲੋਜ਼ਰ, ਰਾਈਟ ਵੇ ਤੁਸੀਂ ਕਾਲ ਵੀ ਕਰ ਸਕਦੇ ਹੋ, ਟੈਕਸਟ ਕਰ ਸਕਦੇ ਹੋ। ਟੈਕਸਟ ਦੇ ਲਈ ਤੁਸੀਂ ਮੇਰਾ ਨੰਬਰ ਯਾਦ ਰੱਖ ਲਓ, 647-860-5054, 647-860-5054। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਬਾਰੇ ਤੁਹਾਡੀ ਕੋਈ ਇਨਪੁਟ ਹੋਵੇ, ਉਸ ਦੇ ਲਈ ਵੀ ਤੁਸੀਂ ਇਸ ਨੰਬਰ ਦੇ ਉੱਪਰ ਟੈਕਸਟ ਕਰ ਸਕਦੇ ਹੋ। ਸੋ ਮੋਸਟਲੀ ਤੁਹਾਨੂੰ ਪਤਾ ਹੈ ਕਿ ਪ੍ਰੋਗਰਾਮ ਜਿਹੜਾ ਅਸੀਂ ਕਰਦੇ ਹਾਂ, ਇਹ ਸਾਡੀ ਕਾਮਨ ਡਿਸਕਸ਼ਨ ਹੁੰਦੀ ਹੈ ਜਿਹਦੇ ਵਿੱਚ ਤੁਸੀਂ ਵੀ ਹਿੱਸਾ ਲੈ ਸਕਦੇ ਹੋ, ਤੁਸੀਂ ਵੀ ਆਪਣੀ ਇਨਪੁਟ ਜਿਹੜੀ ਹੈ ਉਹ ਪਾ ਸਕਦੇ ਹੋ। ਸਾਡੇ ਆਲੇ ਦੁਆਲੇ ਕਾਫੀ ਕੁਛ ਜਿਹੜਾ ਉਹ ਚੱਲਦਾ ਰਹਿੰਦਾ ਹੈ ਲੇਟਲੀ, ਤੁਹਾਨੂੰ ਪਤਾ ਹੀ ਹੈ ਕਿ ਬਹੁਤ ਸਾਰੀਆਂ ਜਿਹੜੀਆਂ ਵਰਲਡ ਲੈਵਲ ਦੇ ਉੱਪਰ ਤੇ ਈਵਨ ਕੈਨੇਡਾ ਲੈਵਲ ਦੇ ਉੱਪਰ, ਈਵਨ ਤੁਹਾਡੇ ਸਿਟੀ ਲੈਵਲ ਦੇ ਉੱਪਰ ਕਾਫੀ ਕੁਛ ਜਿਹੜਾ ਉਹ ਹੁੰਦਾ ਰਹਿੰਦਾ ਹੈ, ਰੋਜ਼ ਹੀ ਕੁਛ ਨਾ ਕੁਛ ਨਵਾਂ ਸੁਣਨ ਨੂੰ ਮਿਲਦਾ ਰਹਿੰਦਾ ਹੈ। ਜਿਸ ਤਰ੍ਹਾਂ ਦੇ ਅਨਪ੍ਰਡਿਕਟੇਬਲ ਹਾਲਾਤ ਜਿਹੜੇ ਇਸ ਵਕਤ ਬਣੇ ਹੋਏ ਨੇ ਪੂਰੀ ਦੁਨੀਆਂ ਦੇ, ਉਸ ਦਾ ਅਸਰ ਜਿਹੜਾ ਹੈ ਉਹ ਕੈਨੇਡਾ ਦੇ ਉੱਪਰ ਵੀ ਪੈ ਰਿਹਾ ਹੈ ਤੇ ਇਨਡਾਇਰੈਕਟਲੀ ਜਾਂ ਡਾਇਰੈਕਟਲੀ ਉਸ ਦਾ ਅਸਰ ਜਿਹੜਾ ਹੈ ਉਹ ਸਾਰੇ ਹੀ ਸਿਟੀਜ਼ਨਸ ਦੇ ਉੱਪਰ ਵੀ ਪੈਂਦਾ ਹੈ। ਸੋ ਜਿਸ ਨੂੰ ਲੈ ਕੇ ਅੱਜ ਦੇ ਪ੍ਰੋਗਰਾਮ ਚ ਕਾਫੀ ਸਾਰੀ ਗੱਲਬਾਤ ਕਰਾਂਗੇ, ਲੇਕਿਨ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਅੱਜ ਸਭ ਤੋਂ ਪਹਿਲਾਂ ਤੁਹਾਡੇ ਨਾਲ ਵੈਦਰ ਦੀ ਅਪਡੇਟ ਜਿਹੜੀ ਉਹ ਸਾਂਝੀ ਕਰਦੀ ਹੈ। ਇਸ ਵਕਤ ਜਿਹੜਾ ਕਰੰਟ ਟੈਂਪਰੇਚਰ ਆਈ ਨਾਓ ਇਜ 8°C। ਸੋ ਥੋੜੀ ਥੋੜੀ ਧੁੰਦ ਵੀ ਹੈ ਤੇ ਆਫਟਰਨੂਨ ਦੇ ਵਿੱਚ ਜਿਹੜਾ ਟੈਂਪਰੇਚਰ ਹੈ ਅਰਾਊਂਡ 20° ਦੇ ਕਰੀਬ ਜਿਹੜਾ ਉਹ ਜਾ ਸਕਦਾ ਹੈ। ਥੰਡਰ ਸਟਾਰਮ ਦੇ ਆਸਾਰ ਵੀ ਜਿਹੜੇ ਉਹ ਬਣੇ ਹੋਏ ਨੇ। ਸੋ ਇਹ ਵੈਦਰ ਜਿਹੜਾ ਹੈ ਡਬਲ ਡਿਜਿਟ ਦੇ ਵਿੱਚ ਇਹ ਆਉਣ ਵਾਲੇ ਸੈਚਰਡੇ ਤੱਕ, ਸ਼ਨੀਵਾਰ ਤੱਕ ਰਹੇਗਾ, ਜਿਸ ਤੋਂ ਬਾਅਦ ਤੁਸੀਂ ਸੰਡੇ ਵਾਲੇ ਦਿਨ ਕੁਝ ਕੁ ਤੁਸੀਂ ਜਿਹੜਾ ਉਹ ਫਲਰੀਜ਼ ਵੀ ਦੇਖੋਗੇ, ਟੈਂਪਰੇਚਰ ਸਿੰਗਲ ਡਿਜਿਟ ਦੇ ਵਿੱਚ ਚਲਾ ਜਾਏਗਾ। ਇਸ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚ, ਆਉਣ ਵਾਲੇ ਹਫ਼ਤੇ ਦੇ ਵਿੱਚ ਜਿਹੜਾ ਟੈਂਪਰੇਚਰ ਹੈ ਉਹ ਅਗਲੇ ਵੀਕ ਦੇ ਸ਼ੁਰੂਆਤ ਦੇ ਵਿੱਚ ਜਿਹੜਾ ਸਿੰਗਲ ਡਿਜਿਟ ਤੇ ਰਹੇਗਾ ਤੇ ਰਾਤ ਨੂੰ ਇਹ ਨੈਗੇਟਿਵ ਦੇ ਵਿੱਚ ਵੀ ਜਾ ਸਕਦਾ ਹੈ। ਸੋ ਟੈਂਪਰੇਚਰ ਹਮੇਸ਼ਾ ਹੀ ਕੈਨੇਡਾ ਦਾ ਬੜਾ ਹੀ ਅਨਪ੍ਰਡਿਕਟੇਬਲ ਰਹਿੰਦਾ ਹੈ। ਸੋ ਬੀ ਕੇਅਰਫੁਲ, ਹਮੇਸ਼ਾ ਆਪਣੀ ਤੁਸੀਂ ਕਾਰ ਦੇ ਵਿੱਚ ਐਕਸਟਰਾ ਕੁਛ ਜੈਕਟ ਵਗੈਰਾ ਹਲੇ ਤੁਸੀਂ ਰੱਖੋ। ਹਲੇ ਵੀ ਜਿਹੜੇ ਗੱਡੀਆਂ ਦੇ ਟਾਇਰ ਕਾਫੀ ਲੋਕਾਂ ਨੇ ਮੈਂ ਦੇਖ ਰਿਹਾ ਕਿ ਉਹ ਚੇਂਜ ਵੀ ਕਰਵਾ ਲਏ ਨੇ, ਲੇਕਿਨ ਤੁਹਾਨੂੰ ਪਤਾ ਹੀ ਹੈ ਕਿ ਕੈਨੇਡਾ ਦੇ ਵਿੱਚ ਈਵਨ ਕਈ ਵਾਰ ਮਈ ਦੇ ਵਿੱਚ ਵੀ ਸਨੋ ਪੈਂਦੀ ਦੇਖੀ ਹੈ। ਸੋ ਹਾਲਾਂਕਿ ਜਿਹੜੀ ਆਫੀਸ਼ਲੀ ਕਿਹਾ ਜਾਂਦਾ ਹੈ ਕਿ ਜਦੋਂ ਟੈਂਪਰੇਚਰ ਜਦੋਂ ਸਰਦੀਆਂ ਸ਼ੁਰੂ ਹੁੰਦੀਆਂ ਨੇ, ਜਦੋਂ 7° ਦੇ ਕਰੀਬ ਪਹੁੰਚ ਜਾਏ ਤਾਂ ਤੁਸੀਂ ਟਾਇਰ ਚੇਂਜ ਕਰਵਾ ਲਓ, ਲੇਕਿਨ ਜਦੋਂ ਅਸੀਂ ਸਮਰ ਵੱਲ ਨੂੰ ਵੱਧਦੇ ਹਾਂ ਸੋ ਉਦੋਂ ਇਸ ਦੀ ਪ੍ਰੈਡਿਕਸ਼ਨ ਕਰਨਾ ਥੋੜਾ ਜਿਹਾ ਔਖਾ ਹੋ ਜਾਂਦਾ ਹੈ, ਕਿਉਂਕਿ ਟੈਂਪਰੇਚਰ ਕਈ ਵਾਰ ਡਬਲ ਡਿਜਿਟ ਤੇ ਕਈ ਵਾਰ ਸਿੰਗਲ ਤੇ ਕਈ ਵਾਰ ਇੱਥੇ ਵੈਟ ਸਨੋ ਤੋਂ ਲੈ ਕੇ ਤੁਹਾਨੂੰ ਪਤਾ ਹੈ ਕਿ ਕਈ ਵਾਰ ਫ੍ਰੀਜ਼ਿੰਗ ਰੇਨ। ਸੋ ਕੈਨੇਡਾ ਦਾ ਵੈਦਰ ਜਿਹੜਾ ਹਮੇਸ਼ਾ ਹੀ ਅਨਪ੍ਰਡਿਕਟੇਬਲ ਰਹਿੰਦਾ ਹੈ। ਸੋ ਬੀ ਪ੍ਰਪੇਅਰਡ ਫੋਰ ਦਾ ਅਨਪ੍ਰਡਿਕਟੇਬਲ ਟੈਂਪਰੇਚਰ। ਸੋ ਕਦੀ ਵੀ ਕੁਛ ਵੀ ਹੋ ਸਕਦਾ ਹੈ। ਸੋ ਅੱਜ ਦੇ ਪ੍ਰੋਗਰਾਮ ਤੇ ਬਹੁਤ ਸਾਰੇ ਅਹਿਮ ਮੁੱਦੇ ਨੇ ਜਿਨ੍ਹਾਂ ਦੇ ਉੱਪਰ ਅਸੀਂ ਗੱਲਬਾਤ ਕਰਾਂਗੇ, ਜਿਸ ਤਰ੍ਹਾਂ ਕਿ ਦੁਨੀਆਂ ਦੇ ਹਾਲਾਤ ਬਣੇ ਹੋਏ ਨੇ। ਸੋ ਕੈਨੇਡਾ ਦੇ ਵਿੱਚ ਵੀ ਇਸਦਾ ਅਸਰ ਜਿਹੜਾ ਦੇਖਿਆ ਜਾ ਰਿਹਾ, ਲੇਕਿਨ ਅਨਫੋਰਚੁਨੇਟਲੀ AI ਦੇ ਆਉਣ ਤੋਂ ਬਾਅਦ ਬਹੁਤ ਸਾਰੀਆਂ ਜਿਹੜੀਆਂ ਡਿਵੈਲਪਮੈਂਟ ਨੇ ਉਹ ਹੋ ਰਹੀਆਂ ਨੇ। ਸੋ ਬਹੁਤ ਸਾਰੇ ਜੋਬ ਲੋਸਿਸ ਹੋ ਰਹੇ ਨੇ, ਸਪੈਸ਼ਲੀ ਜੇ ਕੈਨੇਡਾ ਦੇ ਵਿੱਚ ਹੁਣ ਲੇਟਲੀ ਦੇਖਿਆ ਜਾਵੇ ਲੇਟੈਸਟ ਡਾਟਾ ਤੇ ਇਹਦੇ ਵਿੱਚ ਜਿਹੜੇ ਸਾਡਾ ਯੂਥ ਹੈ ਕੈਨੇਡੀਅਨ ਬੋਰਨ ਜਿਹੜੇ ਇੱਥੇ ਬੱਚੇ ਨੇ, ਸੋ ਉਹਨਾਂ ਦੇ ਵਿੱਚ ਅਨਇੰਪਲਾਇਮੈਂਟ ਜਿਹੜੀ ਹੈ ਅਪਰੋਕਸੀਮੇਟਲੀ ਉਹ ਆਲਮੋਸਟ ਡਬਲ ਹੈ ਜਿਹੜਾ ਵੀ ਅਨਇੰਪਲਾਇਮੈਂਟ ਰੇਟ ਹੈ ਉਸ ਦੇ ਨਾਲੋਂ ਜਿਹੜਾ ਯੂਥ ਹੈ ਉਹਦੇ ਵਿੱਚ ਜਿਹੜੀ ਅਨਇੰਪਲਾਇਮੈਂਟ ਹੈ ਉਸ ਦਾ ਰੇਟ ਜਿਹੜੀ ਆਮ ਅਨਇੰਪਲਾਇਮੈਂਟ ਹੈ ਓਵਰਆਲ ਉਹਦੇ ਨਾਲੋਂ ਡਬਲ ਦੇਖਿਆ ਜਾ ਰਿਹਾ। ਸੋ ਸਾਡੇ ਬੱਚੇ ਜਿਹੜੇ ਨੇ ਉਹਨਾਂ ਨੂੰ ਇੱਥੇ ਜੋਬਾਂ ਲੈਣ ਦੇ ਵਿੱਚ ਕਾਫੀ ਕਠਿਨਾਈਆਂ ਹੋ ਰਹੀਆਂ ਨੇ। ਹਾਲਾਂਕਿ ਜਿਹੜੀ ਫੈਡਰਲ ਗੌਰਮੈਂਟ ਹੈ ਇਹਦੇ ਉੱਪਰ ਕੰਮ ਜਿਹੜਾ ਉਹ ਕਰ ਰਹੀ ਹੈ, ਲੇਕਿਨ ਹਾਲੇ ਕੁਛ ਉਸਦਾ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ। ਜੇ ਓਵਰਆਲ ਦੇਖਿਆ ਜਾਵੇ ਤੇ ਜਿਹੜੀ ਅਨਇੰਪਲਾਇਮੈਂਟ ਰੇਟ ਹੈ ਇਸ ਵਕਤ ਅਕੋਰਡਿੰਗ ਟੂ ਸਟੈਟਿਸਟਿਕ ਕੈਨੇਡਾ ਉਹ ਅਰਾਊਂਡ 7% ਦੇ ਕਰੀਬ ਹੈ, 6.78% ਦੇ, ਲੇਕਿਨ ਯੂਥ ਦੇ ਵਿੱਚ ਇਹ ਅਨਇੰਪਲਾਇਮੈਂਟ ਰੇਟ ਅਪਰੋਕਸੀਮੇਟਲੀ 14% 13.7 ਤੋਂ 7.8% ਜਿਹੜਾ ਉਹ ਦੇਖਿਆ ਜਾ ਰਿਹਾ। ਸੋ ਜਿਸ ਨੂੰ ਲੈ ਕੇ ਕਾਫੀ ਜਿਹੜੇ ਸਾਡੇ ਪੇਰੈਂਟਸ ਨੇ ਇੱਥੇ ਉਹਨਾਂ ਦੇ ਵਿੱਚ ਕਾਫੀ ਚਿੰਤਾ ਪਾਈ ਜਾਂਦੀ ਹੈ, ਕਿਉਂਕਿ ਬਹੁਤ ਸਾਰੇ ਲੋਨ ਲੈ ਕੇ ਤੇ ਬਹੁਤ ਸਾਰੇ ਪੈਸੇ ਖਰਚ ਕੇ ਜਿਹੜਾ ਯੂਥ ਹੈ ਉਹ ਤੁਹਾਨੂੰ ਪਤਾ ਹੈ ਕਿ ਉਹਨਾਂ ਦੇ ਉੱਪਰ ਲੋਨ ਵੀ ਹੁੰਦੇ ਨੇ, ਬੇਸ਼ੱਕ ਉਹ ਇੰਟਰਸਟ ਫ੍ਰੀ ਹੁੰਦੇ ਨੇ, ਲੇਕਿਨ ਲੋਨ ਲੈ ਕੇ ਜਾਂ ਪੇਰੈਂਟਸ ਦੀ ਹੈਲਪ ਦੇ ਨਾਲ ਜਾਂ ਪੇਰੈਂਟਸ ਦੀ ਜਿਹੜੀ ਜਮ੍ਹਾਂ ਪੂੰਜੀ ਹੈ ਉਹ ਯੂਜ ਕਰਦੇ ਨੇ। ਖਾਸ ਕਰ ਸਾਊਥ ਏਸ਼ੀਅਨ ਸਾਡੀ ਕਮਿਊਨਿਟੀ, ਤੁਹਾਨੂੰ ਪਤਾ ਹੈ ਕਿ ਬੱਚਿਆਂ ਦੇ ਉੱਪਰ ਉਹ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਜਿਹੜੀ ਉਹ ਖਰਚ ਕਰਨ ਨੂੰ ਤਿਆਰ ਰਹਿੰਦੇ ਨੇ। ਸੋ ਜਦੋਂ ਯੂਥ ਨੂੰ ਜਿਹੜਾ ਨੌਕਰੀ ਲੈਣ ਦੇ ਵਿੱਚ ਜੋਬ ਲੱਭਣ ਦੇ ਵਿੱਚ ਪਰੇਸ਼ਾਨੀ ਹੁੰਦੀ ਹੈ ਤੇ ਫਿਰ ਕੁਦਰਤੀ ਗੱਲ ਹੈ ਕਿ ਉਹਦੇ ਨਾਲ ਸਾਰੀ ਜਿਹੜੀ ਫੈਮਿਲੀ ਦੇ ਉੱਪਰ ਜਿਹੜਾ ਅਸਰ ਪੈਂਦਾ ਹੈ। ਸੋ ਇਸ ਨੂੰ ਲੈ ਕੇ ਕਾਫੀ ਸਾਰੀ ਚਰਚਾਵਾਂ ਚੱਲ ਰਹੀਆਂ ਨੇ। ਸੋ ਉਹਦੇ ਉੱਪਰ ਵੀ ਗੱਲਬਾਤ ਕਰਾਂਗੇ। ਈਵਨ ਬੇਸ਼ੱਕ ਅਨਇੰਪਲਾਇਮੈਂਟ ਰੇਟ ਜਿਹੜਾ ਉਹ ਕਾਫੀ ਹਾਈ ਹੈ ਇਸ ਵਕਤ, ਲੇਕਿਨ ਜਿਹੜੀਆਂ ਨਿਊਜ਼ ਨੇ ਉਹ ਇਸ ਤਰ੍ਹਾਂ ਦੀਆਂ ਕਈ ਵਾਰੀਆਂ ਆਉਂਦੀਆਂ ਨੇ। ਬੇਸ਼ੱਕ ਕਿਸੇ ਕੋਲ ਜੋਬ ਨਾ ਹੋਵੇ ਤੇ ਸਭ ਤੋਂ ਸੌਖਾ ਤਰੀਕਾ ਉਸਨੂੰ ਲੱਗਦਾ ਹੈ ਕਿ ਅਗਰ ਕਾਰ ਵਗੈਰਾ ਕੋਈ ਲੀਜ਼ ਤੇ ਲੈ ਕੇ ਜਾਂ ਬਾਏ ਕਰਕੇ ਫਾਈਨੈਂਸ ਕਰਕੇ ਉਬਰ ਵਗੈਰਾ ਚਲਾ ਲੈਂਦੇ ਨੇ, ਲੇਕਿਨ ਉਹਨਾਂ ਲੋਕਾਂ ਦੇ ਬਾਰੇ ਵੀ ਜਿਹੜੇ ਰਾਈਡ ਸ਼ੇਅਰ ਪ੍ਰੋਗਰਾਮਸ ਦੇ ਅੰਡਰ ਵੱਖ ਵੱਖ ਕੰਪਨੀਆਂ ਨਾਲ ਕੰਮ ਕਰਦੇ ਨੇ, ਸੋ ਉਹਨਾਂ ਵਾਸਤੇ ਵੀ ਇੱਕ ਬੁਰੀ ਖਬਰ ਹੀ ਤੁਸੀਂ ਕਹਿ ਸਕਦੇ ਹੋ। ਫਿਲਹਾਲ ਇੱਕ ਕੈਲੀਫੋਰਨੀਆ ਦੀ ਟੈਕ ਕੰਪਨੀ ਹੈ ਜਿਹੜੀ ਕਿ ਸੈਲਫ ਡਰਾਈਵਿੰਗ ਰਾਈਡ ਸ਼ੇਅਰ ਵਹੀਕਲ ਜਿਹੜਾ ਹੈ ਉਹ ਪ੍ਰੋਗਰਾਮ ਸਿਟੀ ਆਫ ਟੋਰਾਂਟੋ ਦੇ ਨਾਲ ਜਿਹੜਾ ਰਲ ਕੇ ਲਾਂਚ ਕਰ ਰਹੀਆਂ ਨੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪਤਾ ਹੈ ਕਿ US ਦੇ ਵਿੱਚ ਵੱਖ ਵੱਖ ਜਿਹੜੀ ਸਿਟੀਜ਼ ਨੇ ਉੱਥੇ ਆਲਰੇਡੀ ਜਿਹੜਾ ਸੈਲਫ ਡਰਾਈਵਰ ਡਰਾਈਵਿੰਗ ਕਾਰਸ ਜਿਹੜੀਆਂ ਨੇ ਰਾਈਡ ਸ਼ੇਅਰ ਉਹ ਚੱਲ ਰਹੀਆਂ ਨੇ, ਲੇਕਿਨ ਹੁਣ ਇਸ ਨੂੰ ਜਿਹੜਾ ਐਕਸਟੈਂਡ ਕੀਤਾ ਜਾ ਰਿਹਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਂਕਿ ਜਿਹੜੇ ਟੋਰਾਂਟੋ ਦੇ ਮੇਅਰ ਨੇ ਓਲੀਵੀਆ ਚਾਓ ਉਹਨਾਂ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ਤੇ ਜੋਬ ਲਾਸ ਜਿਹੜੀ ਉਹ ਨਹੀਂ ਹੋਣ ਦੇਣਗੇ, ਲੇਕਿਨ ਸਾਨੂੰ ਇਹ ਵੀ ਇੱਕ ਰਿਐਲਿਟੀ ਸਮਝ ਲੈਣੀ ਚਾਹੀਦੀ ਹੈ ਕਿ ਕੁਝ ਕੁ ਸਮੇਂ ਦੇ ਬਾਅਦ ਟੈਕਨੋਲੋਜੀ ਦੇ ਚੇਂਜ ਆਉਣ ਦੇ ਨਾਲ ਕਾਫੀ ਕੁਝ ਜਿਹੜਾ ਉਹ ਸਾਡੇ ਆਲੇ ਦੁਆਲੇ ਬਦਲਦਾ ਹੈ। ਬਹੁਤ ਸਾਰੇ ਇਸ ਤਰ੍ਹਾਂ ਦੇ ਫੀਲਡ ਹੁੰਦੇ ਨੇ ਜਿਹਦੇ ਵਿੱਚ ਕਾਫੀ ਸਾਰੀਆਂ ਜੋਬਾਂ ਚਲੀਆਂ ਜਾਂਦੀਆਂ ਨੇ ਤੇ ਬਹੁਤ ਸਾਰੇ ਫੀਲਡ ਨਵੇਂ ਜਿਹੜੇ ਨੇ ਏਰੀਆਜ਼ ਦੇ ਵਿੱਚ ਉਹ ਜੋਬਸ ਜਿਹੜੀਆਂ ਨੇ ਉਹ ਪੈਦਾ ਹੁੰਦੀਆਂ ਨੇ। ਸੋ ਇਸ ਦੇ ਉੱਪਰ ਵੀ ਗੱਲਬਾਤ ਕਰਾਂਗੇ। ਸੋ ਜਿਹੜੇ ਸਾਡੇ ਉਬਰ ਡਰਾਈਵਰ ਨੇ ਰਾਈਟ ਵੇ ਤੇ ਇਸ ਤਰ੍ਹਾਂ ਦਾ ਨਹੀਂ ਕਿ ਅੱਜ ਕਿਸੇ ਨੇ ਲਾਂਚ ਕਰ ਦਿੱਤਾ ਤੇ ਕੱਲ ਨੂੰ ਹੀ ਇਸ ਦੀ ਰਿਪਲੇਸਮੈਂਟ ਹੋ ਜਾਏਗੀ, ਲੇਕਿਨ ਇੱਕ ਬੜਾ ਈਜ਼ੀ ਖਾਸ ਕਰਦੇ ਅਸੀਂ ਇਮੀਗ੍ਰੈਂਟ ਦੀ ਗੱਲ ਕਰੀਏ, ਬੜਾ ਉਹਨਾਂ ਵਾਸਤੇ ਸੌਖਾ ਤਰੀਕਾ ਹੁੰਦਾ ਇਨਸਟੈਡ ਆਫ ਉਹ ਕੰਪਨੀਜ਼ ਦੇ ਵਿੱਚ ਜਾਣ ਉੱਥੇ ਆਪਣੀ ਜੋਬ ਲੱਭਣ ਤੇ ਮਿਨੀਮਮ ਵੇਜ ਦੇ ਉੱਪਰ ਕੰਮ ਕਰਨ ਤੋਂ। ਮੋਸਟਲੀ ਲੋਕ ਸੋਚਦੇ ਨੇ ਕਿ ਉਬਰ ਦੇ ਨਾਲ ਉਹਨਾਂ ਦਾ ਘੱਟੋ ਘੱਟ ਜੇ ਬਹੁਤ ਵਧੀਆ ਇਨਕਮ ਨਹੀਂ ਤੇ ਖਰਚਾ ਪਾਣੀ ਉਹਨਾਂ ਦਾ ਚੱਲ ਜਾਂਦਾ ਹੈ। ਸੋ ਇਸ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਕੀ ਹੋਰ ਕੋਈ ਚੇਂਜਿਸ ਆਉਂਦੀਆਂ ਨੇ, ਸੋ ਉਹਦੇ ਬਾਰੇ ਜਿਹੜੀ ਗੱਲਬਾਤ ਹੈ ਪ੍ਰੋਗਰਾਮ ਦੇ ਅਗਲੇ ਹਿੱਸੇ ਚ ਕਰਾਂਗੇ। ਇਸ ਤੋਂ ਇਲਾਵਾ ਹੋਰ ਵੀ ਬੜੀਆਂ ਸਾਰੀਆਂ ਖ਼ਬਰਾਂ ਨੇ। ਤੁਹਾਨੂੰ ਪਤਾ ਹੈ ਕਿ ਫੈਡਰਲ ਟੈਕਸ ਗੈਸ ਟੈਕਸ ਜਿਹੜਾ ਉਹਦੇ ਪ੍ਰਪੋਜ਼ ਕੀਤਾ ਗਿਆ ਕੁਝ ਸਮੇਂ ਲਈ, ਸੋ ਉਹਦਾ ਕੀ ਅਸਰ ਇਕਾਨਮੀ ਦੇ ਉੱਪਰ ਪਏਗਾ, ਸਪੈਸ਼ਲੀ ਸਾਡੀਆਂ ਜਿਹੜੀਆਂ ਟਰੱਕਿੰਗ ਕੰਪਨੀਆਂ ਜਾਂ ਫਾਰਮਰ ਜਿਹੜੇ ਬਹੁਤ ਡਿਪੈਂਡ ਰਹਿੰਦੇ ਨੇ ਫਿਊਲ ਦੇ ਉੱਪਰ, ਡੀਜ਼ਲ ਦੇ ਉੱਪਰ, ਸੋ ਉਹਦਾ ਅਸਰ ਕੀ ਰਹੇਗਾ, ਸੋ ਉਹਦੇ ਬਾਰੇ ਗੱਲਬਾਤ ਜਿਹੜੀ ਉਹ ਕਰਾਂਗੇ। ਸੋ ਬ੍ਰੈਂਪਟਨ ਦੇ ਵਿੱਚ ਕੁਲਿਜਨ ਕੋਈ ਨਵੀਂ ਗੱਲ ਨਹੀਂ ਹੈ, ਰੋਜ਼ ਹੀ ਇਸ ਚੀਜ਼ ਦੀ ਜਿਹੜੀ ਕਵਰੇਜ ਉਹ ਅਸੀਂ ਕਰਦੇ ਹਾਂ। ਸੋ ਇੱਕ ਮੌਤ ਤੇ ਇੱਕ ਹੋਰ ਜਿਹੜਾ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੈ, ਸੋ ਇਹਦੀ ਵੀ ਗੱਲਬਾਤ ਕਰਾਂਗੇ। ਸੋ ਬੀ ਕੇਅਰਫੁਲ, ਕਿਉਂਕਿ ਜਿਸ ਤਰ੍ਹਾਂ ਹੁਣ ਵੈਦਰ ਤੁਹਾਨੂੰ ਪਤਾ ਹੈ ਕਿ ਇਸ ਵਕਤ ਬਾਹਰ ਵੈਟ ਵੈਦਰ ਹੈ, ਗਿੱਲਾ ਹੈ, ਗਿੱਲੇ ਨੇ ਰੋਡ, ਸੋ ਮੇਕ ਸ਼ੋਰ ਤੁਸੀਂ ਆਈ ਕੰਟੈਕਟ ਕਰੋ ਜਿਹੜੇ ਸਾਡੇ ਪੈਡੈਸਟਰ ਨੇ, ਕਈ ਵਾਰ ਉਹ ਵੀ ਬੜੀ ਕਾਹਲੀ ਦੇ ਵਿੱਚ ਹੁੰਦੇ ਨੇ। ਸੋ ਸਾਡੇ ਜਿਹੜੇ ਗੱਡੀਆਂ ਵਾਲੇ ਨੇ ਸਪੈਸ਼ਲੀ ਮਾਰਨਿੰਗ ਕਮਿਊਟ ਜਾਂ ਜਿਹੜਾ ਈਵਨਿੰਗ ਕਮਿਊਟ ਹੁੰਦਾ ਹੈ, ਸੋ ਉਹਦੇ ਵਿੱਚ ਕਾਫੀ ਉਹਨਾਂ ਨੂੰ ਵੀ ਜਲਦੀ ਹੁੰਦੀ ਹੈ, ਸੋ ਕਈ ਵਾਰ ਉਹ ਵੀ ਕਾਹਲੀ ਚ ਹੁੰਦੇ ਨੇ। ਸੋ ਘੱਟੋ ਘੱਟ ਥੋੜਾ ਜਿਹਾ ਅਸੀਂ ਆਪਣੀ ਜੇ ਹੈਬਿਟ ਦੇ ਵਿੱਚ ਚੇਂਜ ਕਰ ਲਈਏ ਤੇ ਮੈਨੂੰ ਲੱਗਦਾ ਹੈ ਕਿ ਕਾਫੀ ਜਿਹੜਾ ਫਰਕ ਉਹ ਪੈ ਸਕਦਾ ਹੈ। ਸੋ ਮੇਕ ਸ਼ੋਰ ਕਰਿਆ ਕਰੋ ਅਗਰ ਜਦੋਂ ਤੁਸੀਂ ਰੋਡ ਕ੍ਰੋਸ ਕਰਦੇ ਹੋ, ਬੇਸ਼ੱਕ ਤੁਹਾਨੂੰ ਜਿਹੜੇ ਪੈਡੈਸਟਰ ਨੇ ਉਹ ਤੁਹਾਡੇ ਉੱਥੇ ਸੈਕਿੰਡ ਚੱਲਦੇ ਹੁੰਦੇ ਨੇ, ਤੁਹਾਡੇ ਲਈ ਰਸਤਾ ਤੁਹਾਡੇ ਲਈ ਵਾਕਵੇ ਬਣਿਆ ਹੁੰਦਾ ਹੈ, ਲੇਕਿਨ ਕਈ ਵਾਰ ਜਿਹੜੇ ਕਾਰ ਡਰਾਈਵਰ ਨੇ ਅੱਜ ਕੱਲ ਬੜੇ ਡਿਸਟਰੈਕਟਡ ਹੁੰਦੇ ਨੇ, ਸੋ ਉਹਨਾਂ ਦਾ ਧਿਆਨ ਫੋਨਸ ਦਾ, ਕਈ ਵਾਰ ਜਿਹੜੇ ਰਾਈਟ ਸ਼ੇਅਰ ਸਾਡੇ ਹੁੰਦੇ ਨੇ ਕਈ ਵਾਰ ਉਹਨਾਂ ਦਾ ਧਿਆਨ ਫੋਨ ਦੇ ਉੱਪਰ ਹੁੰਦਾ ਹੈ ਕਿ ਕੋਈ ਨਵੀਂ ਰਾਈਡ ਮਿਲੀ ਜਾਂ ਨਹੀਂ, ਸੋ ਇਹਨਾਂ ਇਸ ਡਿਸਟ੍ਰੈਕਸ਼ਨ ਦੇ ਦੌਰਾਨ ਕਈ ਵਾਰ ਹਾਦਸੇ ਜਿਹੜੇ ਨੇ ਵਾਪਰ ਜਾਂਦੇ ਨੇ। ਹੋਰ ਵੀ ਬੜੇ ਸਾਰੇ ਰੀਜ਼ਨ ਨੇ, ਬੜੇ ਸਾਰੇ ਲੋਕ ਇਸ ਵਕਤ ਬੜੇ ਸਟ੍ਰੈਸਫੁਲ ਟਾਈਮ ਦੇ ਵਿੱਚੋਂ ਲੰਘ ਰਹੇ ਨੇ, ਸੋ ਈਵਨ ਅੱਖਾਂ ਰੋਡ ਦੇ ਹੁੰਦੇ ਹੋਏ ਵੀ ਕਈ ਵਾਰ ਦਿਮਾਗ ਰੋਡ ਦੇ ਉੱਪਰ ਨਹੀਂ ਹੁੰਦਾ। ਸੋ ਮੇਕ ਸ਼ੋਰ ਤੁਹਾਡੀ ਆਪਣੀ ਜਾਨ ਜਿਹੜੀ ਉਹ ਤੁਹਾਡੇ ਹੱਥ ਚ ਹੈ, ਥੋੜਾ ਜਿਹਾ ਅਗਰ ਤੁਸੀਂ ਕੇਅਰਫੁਲੀ ਰੋਡ ਵਗੈਰਾ ਕ੍ਰੋਸ ਕਰੋ ਤੇ ਮੈਨੂੰ ਲੱਗਦਾ ਹੈ ਕਿ ਹੋ ਸਕਦਾ ਹੈ ਕਿ ਅਸੀਂ ਕੁਛ ਕੁ ਜਿਹੜੇ ਇੰਸੀਡੈਂਟ ਨੇ ਉਹਦੇ ਪਰਸੈਂਟੇਜ ਵਿੱਚ ਜਿਹੜਾ ਉਹ ਉਸ ਨੂੰ ਘੱਟ ਕਰ ਸਕਦੇ ਹਾਂ। ਸੋ ਅਗਲੀ ਗੱਲਬਾਤ ਕਰਦੇ ਹਾਂ ਯੂਰਪ ਰੀਜਨ ਦੇ ਵਿੱਚ। ਬ੍ਰੇਕਿੰਗ ਕਾਫੀ ਸਾਰੀਆਂ ਪਿਛਲੇ ਸਮੇਂ ਦੇ ਵਿੱਚ ਚੱਲ ਰਹੀਆਂ ਸਨ। ਸੋ ਯੂਰਪ ਰੀਜਨਲ ਪੁਲਿਸ ਨੇ ਜਿਹੜੀ ਇੱਕ ਅਪਡੇਟ ਦਿੱਤੀ ਹੈ, 33 ਲੋਕਾਂ ਨੂੰ ਉਹਨਾਂ ਨੇ ਚਾਰਜ ਕੀਤਾ ਹੈ ਤੇ 2 ਮਿਲੀਅਨ ਤੋਂ ਜ਼ਿਆਦਾ ਚੋਰੀ ਦਾ ਸਟਾਫ ਉਹਨਾਂ ਨੇ ਜਿਹੜਾ ਉਹ ਬਰਾਮਦ ਕੀਤਾ ਹੈ। ਸੋ ਪੁਲਿਸ ਜਿਹੜੀ ਹੈ ਉਹ ਈਵਨ ਇਸ ਚੀਜ਼ ਦੀ ਵੀ ਵੇਟ ਕਰ ਰਹੀ ਹੈ ਕਿ ਜਿਹੜੇ ਰੈਜੀਡੈਂਟਸ ਨੇ ਜਿਨ੍ਹਾਂ ਦੇ ਘਰ ਚੋਰੀਆਂ ਵਗੈਰਾ ਹੋਈਆਂ ਨੇ, ਸੋ ਉਹ ਇਹ ਵੀ ਕਹਿ ਰਹੀ ਹੈ ਕਿ ਅਗਰ ਉਹ ਉਹਨਾਂ ਦਾ ਸਮਾਨ ਚੋਰੀ ਹੋਇਆ ਤੇ ਉਹ ਕੰਟੈਕਟ ਕਰ ਸਕਦੇ ਨੇ। ਹੋ ਸਕਦਾ ਜਿਹੜੀ ਉਹਨਾਂ ਦਾ ਚੋਰੀ ਦਾ ਸਮਾਨ ਹੈ, ਸੋ ਜਿਹੜਾ ਉਹਨਾਂ ਨੇ ਸਮਾਨ ਬਰਾਮਦ ਕੀਤਾ ਹੈ, ਸੋ ਉਹਦੇ ਵਿੱਚ ਉਹ ਵੀ ਮੌਜੂਦ ਜਿਹੜਾ ਉਹ ਹੋਵੇ। ਸੋ US ਤੋਂ ਕੈਨੇਡਾ ਜਿਹੜੀ ਡਰੱਗ ਹੈ ਉਹ ਤੁਹਾਨੂੰ ਪਤਾ ਟਰੈਕਿੰਗ ਦੇ ਜ਼ਰੀਏ ਆਉਂਦੀ ਹੈ, ਲੇਕਿਨ BC ਦੇ ਵਿੱਚ ਇੱਕ ਇੰਡੀਅਨ ਮੂਲ ਦੀ ਜਿਹੜੀ ਲੇਡੀ ਹੈ, ਔਰਤ ਹੈ ਸਪੈਸ਼ਲੀ, ਕਿਉਂਕਿ ਇਹ ਜਿਹੜਾ ਬੜੇ ਹੀ ਬ੍ਰੌਡਕਾਸਟਿੰਗ ਦੇ ਵਿੱਚ ਕੰਮ ਕਰਦੇ ਸਨ, ਸੋ 108 ਕਿਲੋਗ੍ਰਾਮ ਮੈਥ ਦੀ ਤਸਕਰੀ ਚ ਉਹਨਾਂ ਨੂੰ ਜਿਹੜੀ ਉਹ ਸਜ਼ਾ ਮਿਲੀ ਹੈ। ਸੋ ਇਹ ਵੀ ਤੁਹਾਡੇ ਨਾਲ ਅੱਗੇ ਚੱਲ ਕੇ ਪ੍ਰੋਗਰਾਮ ਦੇ ਵਿੱਚ ਸਾਂਝਾ ਕਰਾਂਗਾ। ਇਸ ਤੋਂ ਇਲਾਵਾ ਫੇਕ ਗੈਸ ਕਾਰਡ ਜਿਹੜੇ ਨੇ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਗੈਸ ਤੇ ਡੀਜ਼ਲ ਕਾਫੀ ਮਹਿੰਗਾ ਹੈ, ਸੋ ਫੇਕ ਗੈਸ ਕਾਰਡ ਜਿਹੜੇ ਨੇ ਉਹ ਸੈੱਲ ਕੀਤੇ ਜਾ ਰਹੇ ਨੇ। ਸੋ ਉਹਦੇ ਵਿੱਚ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਲੇਕਿਨ ਮੁਸ਼ਕਿਲ ਇਹ ਆਉਂਦੀ ਹੈ ਕਿ ਜਦੋਂ ਕੋਈ ਚੀਜ਼ ਸਸਤੀ ਮਿਲਦੀ ਹੈ ਤੇ ਖਾਸ ਕਰਕੇ ਅਸੀਂ ਆਪਣੀ ਕਮਿਊਨਿਟੀ ਦੀ ਗੱਲ ਕਰੀਏ ਤੇ ਬੜੀ ਜਲਦੀ ਉਹ ਉਸ ਚੀਜ਼ ਨੂੰ ਬਾਏ ਕਰਨ ਦੀ ਟਰਾਈ ਕਰਦੇ ਨੇ ਬਿਨਾਂ ਇਹ ਜਾਣੇ ਕਿ ਇਹ ਕੋਈ ਫਰਾਡ ਵੀ ਹੋ ਸਕਦਾ ਹੈ ਜਾਂ ਕੋਈ ਉਹਨਾਂ ਨੂੰ ਕੋਈ ਝੂਠੀ ਕੋਈ ਫਰਾਡ ਕਰਕੇ ਕੋਈ ਚੀਜ਼ ਜਿਹੜੀ ਉਹ ਵੇਚ ਸਕਦਾ ਹੈ। ਸੋ ਫੇਕ ਫਿਊਲ ਕਾਰਡ ਵੇਚੇ ਜਾ ਰਹੇ ਸਨ ਜਿਹੜੇ ਟਰੱਕ ਡਰਾਈਵਰ ਨੇ, ਸੋ ਉਹਨਾਂ ਨੇ ਇਹਦਾ ਯੂਜ਼ ਕਰਕੇ ਜਿਹੜਾ ਉਹ ਡੀਜ਼ਲ ਵੀ ਪਵਾ ਲਿਆ। ਸੋ ਹੁਣ ਇਹ ਮੇਨ ਕਲਪ੍ਰਿਟ ਜਿਹੜੇ ਕਿ ਕਾਰਡ ਵੇਚਦੇ ਸਨ, ਸੋ ਇਹਨਾਂ ਨੂੰ ਵੀ ਹੁਣ ਪਕੜਿਆ ਗਿਆ ਹੈ। ਸੋ ਇਹਦੀ ਵੀ ਗੱਲਬਾਤ ਪ੍ਰੋਗਰਾਮ ਦੇ ਅਗਲੇ ਹਿੱਸੇ ਚ ਕਰਾਂਗੇ। ਇਸ ਤੋਂ ਇਲਾਵਾ ਹੋਰ ਵੀ ਬੜੀਆਂ ਸਾਰੀਆਂ ਖ਼ਬਰਾਂ ਨੇ, ਸੋ ਜਿਨ੍ਹਾਂ ਦੇ ਉੱਪਰ ਗੱਲਬਾਤ ਜਿਹੜੀ ਉਹ ਜਾਰੀ ਰਹੇਗੀ। ਤੁਹਾਨੂੰ ਪਤਾ ਹੈ ਕਿ ਸਾਡੇ ਸਾਊਥ ਚ ਜਿਹੜੇ ਪ੍ਰੈਜੀਡੈਂਟ ਨੇ, ਪ੍ਰੈਜੀਡੈਂਟ ਡੋਨਾਲਡ ਟਰੰਪ, ਉਹ ਕਿੰਨਾ ਕੁ ਵੱਡਾ ਆਪਣੇ ਆਪ ਨੂੰ ਉਹ ਸਮਝਦੇ ਨੇ। ਸੋ ਉਹਨਾਂ ਦੀ ਇੱਕ ਤਸਵੀਰ ਪਿਛਲੇ ਦਿਨੀ ਕਾਫੀ ਜਿਹੜੀ ਉਹ ਵਾਇਰਲ ਹੋਈ, ਜਿਹਦੇ ਚ ਉਹ ਆਪਣੇ ਆਪ ਨੂੰ ਜਿਹੜਾ ਪ੍ਰੈਜੈਂਟ ਕਰ ਰਹੇ ਸੀ, ਹਾਲਾਂਕਿ ਬਾਅਦ ਚ ਉਹਨਾਂ ਨੇ ਡਿਨਾਈ ਕਰ ਦਿੱਤਾ ਤੇ ਫੋਟੋ ਵੀ ਉਹਨਾਂ ਨੇ ਰਿਮੂਵ ਕਰ ਲਈ, ਲੇਕਿਨ ਹੁਣ ਉਹ ਆਲਰੇਡੀ ਸਾਰੀ ਦੁਨੀਆਂ ਨੂੰ ਪਤਾ ਲੱਗ ਚੁੱਕਿਆ ਹੈ ਕਿ ਪਾਵਰ ਜਿਹੜੀ ਹੈ ਉਹ ਕਿੱਥੇ ਤੱਕ ਬੰਦੇ ਦੇ ਦਿਮਾਗ ਦੇ ਵਿੱਚ ਜਾ ਕੇ ਤੇ ਬੰਦੇ ਦਾ, ਮੈਂ ਤੇ ਇਹੋ ਹੀ ਸਮਝਦਾ ਕਿ ਇਨਬੈਲੈਂਸ ਹੀ ਕਰ ਦਿੰਦੇ, ਉਹਦੇ ਹਾਰਮੋਨਸ ਵਗੈਰਾ ਇਨਬੈਲੈਂਸ ਹੀ ਹੋ ਜਾਂਦੇ ਨੇ ਜਦੋਂ ਇਹ ਸਮਝੇ ਕਿ ਬੰਦਾ ਕਿ ਮੈਂ ਦੁਨੀਆਂ ਦਾ ਸਭ ਤੋਂ ਜ਼ਿਆਦਾ ਤਾਕਤਵਰ ਤੇ ਆਪਣੇ ਆਪ ਨੂੰ ਜਦੋਂ ਉਹ ਜਿਹੜੇ ਸਾਡੇ ਧਾਰਮਿਕ ਰਹਿਬਰ ਨੇ ਉਹਨਾਂ ਦੇ ਨਾਲ ਮਿਲਾਉਣਾ ਸ਼ੁਰੂ ਕਰ ਦੇ, ਫਿਰ ਤੁਹਾਨੂੰ ਇੱਥੋਂ ਜ਼ਰੂਰ ਅੰਦਾਜ਼ਾ ਲੱਗਣਾ ਚਾਹੀਦਾ ਹੈ ਕਿ ਬੰਦਾ ਆਪਣੇ ਆਪ ਦੇ ਵਿੱਚ ਕੀ ਸੋਚ ਰਿਹਾ ਹੈ ਕਿ ਉਹ ਇਸ ਵਕਤ ਦੁਨੀਆਂ ਦਾ ਕੀ ਹੈ। ਸੋ ਉਹਨਾਂ ਦੀ ਤਸਵੀਰ ਨੂੰ ਲੈ ਕੇ ਕਾਫੀ ਸਾਰੀ ਕੰਟਰੋਵਰਸੀ ਹੋਈ ਸੀ, ਤੇ ਹਾਲਾਂਕਿ ਉਹਨਾਂ ਨੇ ਅਪੋਲੋਜਾਈਜ਼ ਕਰਨ ਤੋਂ ਮਨਾ ਕਰ ਦਿੱਤਾ ਹੈ ਪੋਪ ਜਿਹੜੇ ਲੀਓ ਸਨ, ਸੋ ਉਹਨਾਂ ਕੋਲੋਂ। ਸੋ ਉਹਦੀ ਗੱਲਬਾਤ ਵੀ ਥੋੜੀ ਜਿਹੀ ਪ੍ਰੋਗਰਾਮ ਚ ਕਰਾਂਗੇ, ਕਿਸ ਤਰ੍ਹਾਂ ਜਿਹੜੀ ਇਹ ਪਾਵਰ ਹੈ ਇਹ ਜਿਹੜੀ ਇੱਕ ਤਰ੍ਹਾਂ ਦੇ ਨਾਲ ਸਾਡੇ ਜਿਹੜੇ ਲੀਡਰ ਨੇ, ਸੋ ਉਹਨਾਂ ਦੀ ਜਿਹੜੀ ਤੁਸੀਂ ਕਹਿ ਸਕਦੇ ਹੋ ਕਿ ਦਿਮਾਗੀ ਤਵਾਜ਼ਨ ਨੂੰ ਕਿਸ ਤਰ੍ਹਾਂ ਖਰਾਬ ਕਰ ਦਿੰਦੀ ਹੈ। ਸੋ ਇਹਦੇ ਬਾਰੇ ਵੀ ਥੋੜੀ ਜਿਹੀ ਗੱਲਬਾਤ ਪ੍ਰੋਗਰਾਮ ਚ ਅਗਲੇ ਹਿੱਸੇ ਚ ਕਰਾਂਗੇ। ਇਸ ਤੋਂ ਇਲਾਵਾ CBC ਜਿਹੜੀ ਤੁਹਾਨੂੰ ਪਤਾ ਹੈ ਕਿ ਸਾਡੇ ਜਿਹੜੇ ਇੱਥੇ ਕੈਨੇਡੀਅਨ ਬ੍ਰੌਡਕਾਸਟਰ ਨੇ, ਸੋ ਇਹਨਾਂ ਦਾ ਇੱਕ ਇਨਵੈਸਟੀਗੇਸ਼ਨ ਜਰਨਲਿਜ਼ਮ ਦੇ ਅੰਡਰ ਇਹ ਕਾਫੀ ਸਾਰੀ ਇਨਵੈਸਟੀਗੇਸ਼ਨ ਕਰਦੇ ਨੇ ਦੇ, ਸੋ ਬੜਾ ਵੱਡਾ ਅਦਾਰਾ ਹੈ। ਸੋ ਇਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਸੀ ਪਿਛਲੇ ਦਿਨਾਂ ਦੇ ਵਿੱਚ ਗਰੋਸਰੀ ਸਟੋਰ ਦੇ ਉੱਪਰ, ਸੋ ਜਿੱਥੇ ਇਹਨਾਂ ਨੇ ਪਾਇਆ ਕਿ ਜਿਹੜਾ ਉੱਥੇ ਸਮਾਨ ਵੇਚਿਆ ਜਾ ਰਿਹਾ ਸਪੈਸ਼ਲੀ ਮੀਟ ਨੂੰ ਲੈ ਕੇ, ਸੋ ਉਹਦਾ ਜਿਹੜਾ ਕਵਰ ਹੁੰਦਾ ਹੈ ਪਲਾਸਟਿਕ ਦਾ, ਉਸ ਦਾ ਵੇਟ ਵੀ ਵਿੱਚ ਇਨਕਲੂਡ ਕੀਤਾ ਜਾਂਦਾ ਹੈ ਤੇ ਉਸ ਦੇ ਉੱਪਰ ਵੀ ਜਿਹੜਾ ਲੋਕਾਂ ਨੂੰ ਚਾਰਜ ਕੀਤਾ ਜਾਂਦਾ ਹੈ। ਸੋ ਓਵਰ ਚਾਰਜਿੰਗ ਕਰ ਰਹੇ ਸੀ, ਸੋ ਮਿਲੀਅਨਸ ਆਫ ਡਾਲਰ ਇਹਨਾਂ ਨੇ ਬਣਾਏ ਨੇ। ਸੋ ਬੜੀਆਂ ਸਾਰੀਆਂ ਕੰਪਲੇਂਟਸ ਵੀ ਇਹਨਾਂ ਦੇ ਬਾਰੇ ਕੀਤੀਆਂ ਜਾਂਦੀਆਂ ਨੇ, ਸੋ ਉਸ ਨੂੰ ਲੈ ਕੇ ਇੱਕ ਇਨਵੈਸਟੀਗੇਸ਼ਨ ਹੋਈ ਸੀ, CBC ਨੇ ਇਨਵੈਸਟੀਗੇਸ਼ਨ ਕੀਤੀ ਸੀ, ਸੋ ਜਿਸ ਨੂੰ ਲੈ ਕੇ ਕੁਛ ਕੁ ਜਿਹੜੀਆਂ ਅਪਡੇਟਸ ਨੇ ਉਹ ਵੀ ਅੱਗੇ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇਸ ਤੋਂ ਇਲਾਵਾ ਜਿਹੜਾ US ਇਜ਼ਰਾਈਲ ਵਰਸਿਸ ਇਰਾਨ ਦੀ ਜਿਹੜੀ ਜੰਗ ਹੈ ਇਸ ਵਕਤ, ਉਹ ਪੂਰੀ ਦੁਨੀਆਂ ਨੂੰ ਜਿਹੜਾ ਹੈ ਉਹ ਆਰਥਿਕ ਮੰਦੀ ਜਾਂ ਰਿਸੈਸ਼ਨ ਦੇ ਵੱਲ ਲੈ ਕੇ ਜਾ ਸਕਦੀ ਹੈ। ਅਗਰ ਛੇਤੀ ਇਸ ਨੂੰ ਖਤਮ ਨਾ ਕੀਤਾ ਗਿਆ ਜਾਂ ਇਸਦਾ ਕੋਈ ਨਤੀਜਾ ਨਾ ਨਿਕਲਿਆ, ਸੋ ਆਲਰੇਡੀ ਜਿਹੜੀ ਇਸ ਦੇ ਬਾਰੇ ਰਿਪੋਰਟਸ ਜਿਹੜੀਆਂ ਨੇ ਉਹ ਆ ਗਈਆਂ ਨੇ, ਸੋ ਕੀ ਸੱਚਮੁੱਚ ਹੀ ਦੁਨੀਆ ਜਿਹੜੀ ਉਹ ਸੈਸ਼ਨ ਦੀ ਚਪੇਟ ਚ ਆ ਸਕਦੀ ਹੈ। ਸੋ ਇਹ ਇੱਕ ਪੂਰਾ ਦਾ ਪੂਰਾ ਇੱਕ ਐਡਾ ਵੱਡਾ ਮਸਲਾ ਹੈ ਕਿ ਜਿਹਦੇ ਉੱਪਰ ਤੁਸੀਂ ਚਾਹੇ ਸਾਰਾ ਦਿਨ ਗੱਲ ਕਰਦੇ ਹੋ, ਬਹੁਤ ਸਾਰੇ ਇਹਦੇ ਐਸਪੈਕਟ ਨੇ। ਸੋ ਈਵਨ ਲੜਾਈ ਕਿਤੇ ਲੱਗੀ ਹੈ ਤੇ ਪੂਰੀ ਦੁਨੀਆ ਕਿਸ ਤਰ੍ਹਾਂ ਇਸ ਦੀ ਮੰਤੀ ਦੇ ਚਪੇਟ ਚ ਆ ਸਕਦੀ ਹੈ। ਸੋ ਇਹ ਬੜੇ ਸਵਾਲ ਵੱਡੇ ਨੇ। ਸੋ ਇਹਦੇ ਬਾਰੇ ਜਿਹੜੀ ਗੱਲਬਾਤ ਪ੍ਰੋਗਰਾਮ ਦੇ ਅਖੀਰਲੇ ਹਿੱਸੇ ਚ ਕੋਸ਼ਿਸ਼ ਕਰਾਂਗੇ ਅਗਰ ਟਾਈਮ ਮਿਲਿਆ। ਇਹ ਬੜਾ ਇੰਪੋਰਟੈਂਟ ਇੱਕ ਸਬਜੈਕਟ ਹੈ ਇਸ ਵਕਤ, ਤੁਹਾਨੂੰ ਪਤਾ ਹੀ ਹੈ ਕਿ ਕੈਨੇਡਾ ਦੇ ਵਿੱਚ ਵੀ, ਈਵਨ ਆਸਟ੍ਰੇਲੀਆ ਤੋਂ ਲੈ ਕੇ ਸਾਰੀ ਦੁਨੀਆ ਦੇ ਵਿੱਚ। ਤੇ ਅਗਰ ਜਿਸ ਤਰ੍ਹਾਂ ਹੁਣ ਸਟੇਟ ਆਫ ਹਾਰਮੋਨਸ ਨੂੰ ਬਲੌਕ ਕਰਨ ਦੀ ਜਿਹੜੀ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਧਮਕੀ ਦਿੱਤੀ ਸੀ, ਉਸ ਦੇ ਉੱਪਰ ਉਨ੍ਹਾਂ ਨੇ ਕੰਮ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ। ਸੋ ਅਗਰ ਥੋੜੇ ਬਹੁਤੇ ਉਥੋਂ ਜਿਹੜੇ ਗੈਸ ਟੈਂਕਰ ਨਿਕਲ ਰਹੇ ਸਨ ਤੇ ਉਹ ਵੀ ਉਨ੍ਹਾਂ ਨੇ ਜਿਹੜੇ ਉਹ ਬਲਾਕ ਕਰਨੇ ਸ਼ੁਰੂ ਕਰ ਦਿੱਤੇ ਨੇ। ਸੋ ਇਹਦਾ ਅਸਰ ਕੀ ਹੋਏਗਾ ਪੂਰੀ ਦੁਨੀਆ ਦੇ ਉੱਪਰ, ਸੋ ਜਿਸ ਨੂੰ ਲੈ ਕੇ ਇੱਕ ਰਿਪੋਰਟ ਪਬਲਿਸ਼ ਹੋਈ ਹੈ, ਸੋ ਉਸ ਦੀ ਗੱਲਬਾਤ ਜਿਹੜੀ ਪ੍ਰੋਗਰਾਮ ਦੇ ਅਖੀਰਲੇ ਹਿੱਸੇ ਚ ਕਰਾਂਗੇ। ਸੋ ਫਿਨਲੈਂਡ ਦੇ ਪ੍ਰੈਜ਼ੀਡੈਂਟ, ਸੋ ਉਹ ਇਸ ਵਕਤ ਕੈਨੇਡਾ ਦੇ ਦੌਰੇ ਉੱਪਰ ਨੇ। ਸੋ ਉਨ੍ਹਾਂ ਨੇ ਬੜੀ ਹੀ ਇੱਕ ਇੰਟਰਸਟਿੰਗ ਗੱਲਬਾਤ ਦੇ ਵਿੱਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਕੈਨੇਡਾ ਜਿਹੜਾ ਹੈ ਇਵੈਂਚੁਅਲੀ ਜਿਹੜਾ ਉਹ ਯੂਰੋਪੀਅਨ ਯੂਨੀਅਨ ਦਾ ਪਾਰਟ ਜਿਹੜਾ ਉਹ ਫਿਊਚਰ ਦੇ ਵਿੱਚ ਬਣ ਸਕਦਾ ਹੈ। ਸੋ ਕਿਉਂ ਉਨ੍ਹਾਂ ਨੇ ਇਸ ਤਰ੍ਹਾਂ ਮਹਿਸੂਸ ਕੀਤਾ, ਹਾਲਾਂਕਿ ਕੈਨੇਡਾ ਦਾ ਇਸ ਤਰ੍ਹਾਂ ਦੀ ਕੋਈ ਪਲਾਨਿੰਗ ਤਾਂ ਨਹੀਂ ਚੱਲ ਰਹੀ ਕਿ ਉਹ ਯੂਰੋਪੀਅਨ ਯੂਨੀਅਨ ਨੂੰ ਜੁਆਇਨ ਕਰ ਲਏ, ਲੇਕਿਨ ਕਿਉਂ ਫਿਨਲੈਂਡ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਨ੍ਹਾਂ ਨੇ ਇਹ ਗੱਲ ਆਖੀ। ਸੋ ਇਹਦੀ ਵੀ ਗੱਲਬਾਤ ਜਿਹੜੀ ਪ੍ਰੋਗਰਾਮ ਚ ਅੱਗੇ ਚੱਲ ਕੇ ਜ਼ਰੂਰ ਕਰਾਂਗੇ। ਇਸ ਤੋਂ ਇਲਾਵਾ ਹੋਰ ਵੀ ਬੜੀਆਂ ਸਾਰੀਆਂ ਅਪਡੇਟਸ ਨੇ, ਲੇਕਿਨ ਇਸ ਤੋਂ ਪਹਿਲਾਂ ਕਿ ਮੈਂ ਅਪਡੇਟਸ ਦੇ ਵੱਲ ਵਧਾਂ, IPL ਦਾ ਮੈਚ ਜਿਹੜਾ ਅੱਜ ਦਾ ਬੜਾ ਇੱਕ ਅਹਿਮ ਮੁਕਾਬਲਾ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਹੈ, ਸੋ ਉਹਦੀ ਵੀ ਗੱਲਬਾਤ ਕਰਾਂਗੇ। ਲੇਕਿਨ ਪ੍ਰੋਗਰਾਮ ਦੀ ਸ਼ੁਰੂਆਤ ਹਮੇਸ਼ਾ ਜਿਹੜਾ ਇੱਕ ਧਾਰਮਿਕ ਸ਼ਬਦ ਜਾਂ ਕੁਆਲੀ ਜਾਂ ਕੋਈ ਭਜਨ ਉਹਦੇ ਨਾਲ ਕੀਤੀ ਜਾਂਦੀ ਹੈ। ਸੋ ਅੱਜ ਦੇ ਪ੍ਰੋਗਰਾਮ ਚ ਜਿਹੜਾ ਸ਼ਬਦ ਹੈ ਉਹ ਭਾਈ ਅਨੂਪ ਸਿੰਘ ਉਹਨਾਂ ਦੀ ਜਿਹੜੇ ਮੁਕਾਬਲੇ ਤੋਂ ਉਹਨਾਂ ਨੇ ਇਹ ਗਾਇਆ ਹੈ। ਸੋ ਬੜਾ ਹੀ ਪਿਆਰਾ ਸ਼ਬਦ ਹੈ। ਸੋ 90s ਦੇ ਵਿੱਚ ਤੁਹਾਨੂੰ ਪਤਾ ਹੈ ਕਿ ਦੋ ਜਿਹੜੇ ਪੰਜਾਬ ਦੇ ਖਾਸ ਕਰ ਜਿਹੜੇ ਕੀਰਤਨ ਕਰਨ ਵਾਲੇ ਰਾਗੀ ਸਾਹਿਬਾਨ ਨੇ ਉਹ ਬੜੇ ਫੇਮਸ ਸਨ, ਜਿਨ੍ਹਾਂ ਦੇ ਵਿੱਚ ਭਾਈ ਅਨੂਪ ਸਿੰਘ ਤੇ ਇਸ ਤੋਂ ਇਲਾਵਾ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ। ਸੋ ਸ੍ਰੀਨਗਰ ਵਾਲੇ ਭਾਈ ਹਰਜਿੰਦਰ ਸਿੰਘ ਉਹਨਾਂ ਦੇ ਕਾਫੀ ਸਾਰੇ ਅਸੀਂ ਸ਼ਬਦ ਸੁਣਦੇ ਰਹਿੰਦੇ ਹਾਂ। ਸੋ ਅੱਜ ਤੁਹਾਡੇ ਨਾਲ ਭਾਈ ਅਨੂਪ ਸਿੰਘ ਇੱਕ ਉਹਨਾਂ ਦਾ ਇੱਕ ਬੜਾ ਹੀ ਪਿਆਰਾ ਸ਼ਬਦ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਸੋ 90s ਦੇ ਵਿੱਚ 80s ਦੇ ਵਿੱਚ ਇਹ ਕਾਫੀ ਉਦੋਂ ਅਸੀਂ ਸੁਣਦੇ ਰਹੇ ਸੀ। ਸੋ ਕੱਲ ਮੈਂ ਜਦੋਂ ਕੋਸ਼ਿਸ਼ ਕਰ ਰਿਹਾ ਸੀ ਕਿ ਕੋਈ ਸ਼ਬਦ ਜਿਹੜਾ ਲੱਭਣ ਦੀ ਜਾਂ ਧਾਰਮਿਕ ਗੀਤ ਲੱਭਣ ਦੀ, ਸੋ ਮੈਨੂੰ ਉਸ ਵਕਤ ਇਹ ਸੁਣਿਆ ਤੇ ਮੈਨੂੰ ਉਹਨਾਂ ਦਿਨਾਂ ਦੀ ਯਾਦ ਜਿਹੜੀ ਉਹ ਆਈ। ਸੋ ਸੁਣਦੇ ਹਾਂ ਇੱਕ ਸ਼ਬਦ ਭਾਈ ਅਨੂਪ ਸਿੰਘ ਜੀ ਦੁਆਰਾ, ਤੇ ਉਸ ਤੋਂ ਬਾਅਦ ਪ੍ਰੋਗਰਾਮ ਚ ਵਾਪਸ ਆਉਂਦੇ ਹਾਂ।
ਦਿਨ ਰਾਤ ਨਾਨਕ ਚਾਹੇ ਹੋ, ਨਾਨਕ ਚਾਹੇ ਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੇ ਹੋ, ਵਿਸਰਨਾ ਹੀ ਦਾਤਾ ਵਿਸਰਨਾ ਹੀ ਦਾਤਾ ਆਪਣਾ ਨਾਮ ਦੇ ਹੋ, ਆਪਣਾ ਨਾਮ ਕਾਰਨ ਪੋਥੀਆਂ ਕਾਰਨ ਪੋਤਰੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਚੀਆਂ
ਵੈਲਕਮ ਬੈਕ ਤੁਸੀਂ ਸੁਣ ਰਹੇ ਹੋ ਸਾਡੀ ਗੱਲਬਾਤ ਮੈਂ ਤੁਹਾਡਾ ਹੋਸਟ ਗੁਰਦੀਪ ਸਟੂਡੀਓ ਨੰਬਰ ਨਹੀਂ 416-620-1778 416-620-1778 ਸਟੂਡੀਓ ਦੇ ਨੰਬਰ ਨੇ ਸੋ ਪ੍ਰੋਗਰਾਮ ਚ ਅੱਗੇ ਵੱਧਦੇ ਹਾਂ ਸ਼ੁਰੂਆਤ ਕਰਦੇ ਹਾਂ ਅੱਜ ਜਿਹੜਾ ਅਹਿਮ ਮੁਕਾਬਲਾ ਚੱਲ ਰਿਹਾ ਹੈ IPL ਦੇ ਵਿਚ ਜਿਹਦੇ ਵਿਚ ਕਿ ਜਿਹੜੇ ਦੋ ਟੀਮਾਂ ਨੇ ਲਖਨਊ ਸੁਪਰ ਜਾਇੰਟ ਤੇ ਇਸ ਤੋਂ ਇਲਾਵਾ RCB ਉਨ੍ਹਾਂ ਦੇ ਵਿਚਕਾਰ ਮੁਕਾਬਲਾ ਜਿਹੜਾ ਚੱਲ ਰਿਹਾ ਸੋ RCB ਨੇ ਅੱਜ ਜਿਹੜਾ ਉਹ ਬੋਲਿੰਗ ਕਰਨ ਦਾ ਫੈਸਲਾ ਕੀਤਾ ਹੈ ਪਹਿਲਾਂ ਸੋ ਇਸ ਵਕਤ ਜੇ ਸਕੋਰ ਦੇਖਿਆ ਜਾਏ ਤੇ 4.2 ਓਵਰ ਜਿਹੜੇ ਉਹ ਗੁਜ਼ਰ ਚੁੱਕੇ ਨੇ ਤੇ 33 ਰਨ ਜਿਹੜੇ ਨੇ ਉਹ ਲਖਨਊ ਸੁਪਰ ਜਾਇੰਟ ਨੇ ਬਣਾ ਲਏ ਨੇ ਇੱਕ ਖਿਡਾਰੀ ਉਨ੍ਹਾਂ ਦਾ ਆਊਟ ਹੋ ਚੁੱਕਾ ਹੈ ਸੋ ਮਾਰਕਰਮ ਜਿਹੜੇ ਨੇ ਉਹ 12 ਰਨ ਬਣਾ ਕੇ ਆਊਟ ਹੋ ਚੁੱਕੇ ਨੇ ਇਸ ਵਕਤ ਕ੍ਰੀਜ਼ ਦੇ ਉਪਰ ਖੇਡ ਰਹੇ ਨੇ ਮੈਲਕਮ ਮਾਰਸ ਤੇ ਉਨ੍ਹਾਂ ਦਾ ਜਿਹੜਾ ਸਾਥ ਦੇ ਰਹੇ ਨੇ ਰਿਸ਼ਭ ਪੰਤ ਜਿਹੜੇ ਉਨ੍ਹਾਂ ਦੇ ਵਿਕਟ ਕੀਪਰ ਤੇ ਕੈਪਟਨ ਵੀ ਨੇ ਸੋ ਨਾਲ ਨਾਲ ਜਿਹੜੀ IPL ਦੀ ਅਪਡੇਟ ਹੈ ਜਦੋਂ ਹੀ ਕੋਈ ਖਿਡਾਰੀ ਆਊਟ ਹੋਏਗਾ ਜਾਂ 10 ਓਵਰਾਂ ਦੇ ਬਾਅਦ ਮੈਂ ਤੁਹਾਡੇ ਨਾਲ ਜਿਹੜੀ ਉਹ ਸ਼ੇਅਰ ਕਰ ਦਿਆਂਗਾ ਸੋ ਇਹ ਬੜਾ ਅਹਿਮ ਮੁਕਾਬਲਾ ਜਿਹੜਾ IPL ਦੇ ਵਿਚ ਚੱਲ ਰਿਹਾ ਸੋ IPL ਮਿਲੀਅਨਸ ਆਫ ਡਾਲਰ ਦੀ ਜਿਹੜੀ ਇੱਕ ਤਰ੍ਹਾਂ ਦੇ ਨਾਲ ਫਰੈਂਚਾਈਜ਼ੀਜ਼ ਨੇ ਸਾਰੀਆਂ ਜਿੰਨੀਆਂ ਵੀ ਟੀਮਸ ਨੇ 10 ਟੀਮਾਂ ਨੇ ਸੋ ਇਹਦੇ ਵਿਚ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਤੋਂ ਖਿਡਾਰੀ ਜਿਹੜਾ ਉਹ ਹਿੱਸਾ ਲੈਂਦੇ ਨੇ ਸੋ ਈਵਨ ਤੁਹਾਨੂੰ ਪਤਾ ਹੈ ਕਿ ਪਾਕਿਸਤਾਨ ਦੇ ਵਿਚ ਵੀ ਇਸ ਵਕਤ PSL ਉਹ ਚੱਲ ਰਿਹਾ ਸੋ ਇਸ ਤੋਂ ਇਲਾਵਾ ਜਿਹੜੇ ਇਸ ਵਾਰ ਬੰਗਲਾਦੇਸ਼ ਦੇ ਖਿਡਾਰੀ ਜਿਹੜੇ ਇਸ ਦੇ ਵਿਚ ਸ਼ਾਮਲ ਜਿਹੜੇ ਉਹ ਨਹੀਂ ਕੀਤੇ ਗਏ ਇਸ ਤੋਂ ਇਲਾਵਾ ਬਾਕੀ ਜਿੰਨੇ ਵੀ ਕੰਟਰੀਜ਼ ਨੇ ਹਾਲਾਂਕਿ ਕੈਨੇਡਾ ਦੀ ਟੀਮ ਇਸ ਸਾਲ ਜਿਹੜਾ T20 ਵਰਲਡ ਕੱਪ ਖੇਡ ਕੇ ਆਈ ਹੈ ਲੇਕਿਨ ਕੈਨੇਡਾ ਤੋਂ ਹਲੇ ਖਿਡਾਰੀਆਂ ਨੂੰ ਜਿਹੜਾ ਮੌਕਾ ਮਿਲਣਾ ਉਹ ਸ਼ੁਰੂ ਨਹੀਂ ਹੋਇਆ ਸੋ ਦੇਖਦੇ ਹਾਂ ਫਿਊਚਰ ਦੇ ਵਿਚ ਕੈਨੇਡੀਅਨ ਕ੍ਰਿਕਟ ਜਿਹੜੀ ਉਹ ਕਾਫੀ ਫੇਮਸ ਹੋ ਰਹੀ ਹੈ ਇੱਥੇ ਬੜੀ ਵੱਡੀ ਗਿਣਤੀ ਚ ਹੁਣ ਸਾਊਥ ਏਸ਼ੀਅਨ ਜਿਹੜੇ ਉਹ ਰਹਿ ਰਹੇ ਨੇ ਸੋ ਆਉਣ ਵਾਲੇ ਦਿਨਾਂ ਚ ਦੇਖਾਂਗੇ ਅਸੀਂ ਕਿ ਪੋਸੀਬਲੀ ਕਿ ਜਿਹੜੇ ਸਾਡੇ ਕੈਨੇਡਾ ਤੋਂ ਕੁਝ ਖਿਡਾਰੀ ਜਿਹੜੇ ਉਹ ਵੀ IPL ਦੇ ਵਿਚ ਹਿੱਸਾ ਉਹ ਲੈਣਗੇ ਸੋ ਕਾਫੀ ਜਿਹੜਾ ਇਹ IPL ਟੂਰਨਾਮੈਂਟ ਹੈ ਫੇਮਸ ਹੈ ਸੋ ਇਸ ਦੀ ਜਿਹੜੀ ਲਾਈਵ ਅਪਡੇਟ ਹੈ ਉਹ ਤੁਹਾਡੇ ਨਾਲ ਮੈਂ ਜਾਰੀ ਰੱਖਾਂਗਾ ਸੋ ਅੱਗੇ ਵੱਧਦੇ ਹਾਂ ਸੋ ਅੱਜ ਨਿਊਜ਼ ਦੇ ਵਿਚ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਸੀ ਕਿ ਜਿਹੜੀ ਇਰਾਨ ਦੇ ਨਾਲ ਜਿਹੜੀ ਵਾਰ ਚੱਲ ਰਹੀ ਹੈ US ਤੇ ਇਜ਼ਰਾਈਲ ਦੀ ਸੋ ਉਸ ਨੂੰ ਲੈ ਕੇ ਪੂਰੀ ਦੁਨੀਆਂ ਜਿਹੜੀ ਹੈ ਉਹ ਰਿਸੈਸ਼ਨ ਦੇ ਵਿਚ ਜਾ ਸਕਦੀ ਹੈ ਲੇਕਿਨ ਇਹਦੇ ਨਾਲ ਨਾਲ ਰਿਸੈਸ਼ਨ ਸਿਰਫ ਤੇ ਸਿਰਫ ਇੱਕ ਵਾਰ ਕਰਕੇ ਨਹੀਂ ਹੁੰਦਾ ਸੋ ਐਨਰਜੀ ਕਰਕੇ ਆਉਂਦਾ ਹੈ ਸੋ ਟੈਕਨੋਲੋਜੀ ਕਰਕੇ ਆਉਂਦਾ ਹੈ ਸੋ ਬਹੁਤ ਸਾਰੀਆਂ ਚੀਜ਼ਾਂ ਬਦਲਦੀਆਂ ਰਹਿੰਦੀਆਂ ਨੇ ਸੋ ਕੁਛ ਫੀਲਡ ਦੇ ਵਿਚੋਂ ਜੋਬ ਲੋਸਿਸ ਹੁੰਦੀਆਂ ਨੇ ਸੋ ਇਹ ਨਵੀਂ ਖਬਰ ਜਿਹੜੀ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਸਪੈਸ਼ਲੀ ਜਿਹੜੇ ਸਾਡੇ ਰਾਈਡ ਸ਼ੇਅਰ ਗੱਡੀਆਂ ਚਲਾਉਂਦੇ ਨੇ ਉਬਰ ਜਾਂ ਲਿਫਟ ਡਰਾਈਵਰ ਨੇ ਸੋ ਉਹਨਾਂ ਵਾਸਤੇ ਇੱਕ ਬਹੁਤ ਹੀ ਵਧੀਆ ਨਿਊਜ਼ ਜਿਹੜੀ ਉਹ ਨਹੀਂ ਹੈ ਲੇਕਿਨ ਕਿਉਂਕਿ ਨਿਊਜ਼ ਹੈ ਤੁਹਾਡੇ ਨਾਲ ਸਾਂਝੀ ਕਰ ਦੇਣਾ ਹੈ ਹੁਣ ਜਿਹੜੀ ਇੱਕ ਕੰਪਨੀ ਹੈ, ਇਹ ਕੈਲੀਫੋਰਨੀਆ ਬੇਸਡ ਇੱਕ ਟੈਕ ਕੰਪਨੀ ਹੈ ਜਿਸ ਦਾ ਨਾਮ ਹੈ ਵਾਈਮੋ। ਸੋ ਵਾਈਮੋ ਜਿਹੜੀ ਹੈ ਇਹ ਜਿਹੜੀ ਰਾਈਡ ਸ਼ੇਅਰਿੰਗ ਸਰਵਿਸਿਸ ਪ੍ਰੋਵਾਈਡ ਕਰਦੀਆਂ ਨੇ। ਸੋ ਜਿੱਥੇ US ਦੇ ਵਿੱਚ 11 ਦੇ ਕਰੀਬ ਜਿਹੜੇ ਸਿਟੀਜ਼ ਨੇ ਜਿੱਥੇ ਆਲਰੇਡੀ ਇਹ ਸਰਵਿਸ ਚੱਲ ਰਹੀ ਹੈ, ਸੋ ਉੱਥੇ ਤੁਸੀਂ ਅਗਰ ਤੁਹਾਨੂੰ US ਜਾਣ ਦਾ ਮੌਕਾ ਮਿਲਿਆ ਹੋਇਆ ਤਾਂ ਮੈਨੂੰ ਲੱਗਦਾ ਹੋ ਸਕਦਾ ਹੈ ਕਿ ਕੁਝ ਸਾਡੇ ਜਿਹੜੇ ਲਿਸਨਰ ਨੇ ਉਹਨਾਂ ਨੇ ਇਸ ਰਾਈਡ ਦਾ ਜਿਹੜਾ ਆਨੰਦ ਵੀ ਲਿਆ ਹੋਇਆ ਜਿੱਥੇ ਫਰੰਟ ਸੀਟ ਦੇ ਉੱਪਰ ਡਰਾਈਵਰ ਸੀਟ ਦੇ ਉੱਪਰ ਕੋਈ ਵੀ ਨਹੀਂ ਬੈਠਾ ਹੁੰਦਾ। ਸੋ ਇਸ ਕੈਲੀਫੋਰਨੀਆ ਬੇਸਡ ਜਿਹੜੀ ਟੈਕ ਕੰਪਨੀ ਹੈ, ਸੋ ਇਸ ਨੇ ਹੁਣ ਜਿਹੜਾ ਉਹ ਪਲਾਨ ਕੀਤਾ ਹੈ ਕਿ ਕੁਝ ਕੁ ਹੋਰ ਮੇਜਰ ਸਿਟੀਜ਼ ਨੇ ਜਿੱਥੇ ਉਹ ਆਪਣਾ ਜਿਹੜਾ ਉਹ ਐਕਸਪੈਂਡ ਕਰਨ ਜਾ ਰਹੇ ਨੇ ਆਪਣੇ ਪ੍ਰੋਗਰਾਮ। ਸੋ ਜਿਹਦੇ ਵਿੱਚ ਟੋਰਾਂਟੋ ਵੀ ਇਨਕਲੂਡ ਹੈ, ਇਸ ਤੋਂ ਇਲਾਵਾ ਲੰਡਨ, ਟੋਕਿਓ ਤੇ ਹੋਰ ਵੀ ਬੜੀ ਸਾਰੀ ਸਿਟੀਜ਼ ਦੇ ਵਿੱਚ ਜਿਹੜਾ ਉਹ ਆਪਣੇ ਇਸ ਨੂੰ ਐਕਸਪੈਂਡ ਕਰਨ ਜਾ ਰਹੇ ਨੇ। ਸੋ ਇਸ ਦਾ ਜਿਹੜਾ ਅਸਰ ਹੈ ਉਹ ਬੇਸ਼ੱਕ ਜਿਹੜਾ ਉਹ ਐਡੀ ਜਲਦੀ ਦੇਖਣ ਨੂੰ ਨਹੀਂ ਮਿਲੇਗਾ, ਲੇਕਿਨ ਇਸ ਦੇ ਜਿਹੜੇ ਕੁਝ ਐਡਵਾਂਟੇਜ ਵੀ ਨੇ, ਕਿਉਂਕਿ ਤੁਹਾਨੂੰ ਪਤਾ ਹੈ ਕਿ ਐਕਸੀਡੈਂਟਸ ਇੱਥੇ ਕਾਫੀ ਹੁੰਦੇ ਨੇ ਜਿਹਦੇ ਵਿੱਚ ਹਿਊਮਨ ਐਰਰ ਹੁੰਦੇ ਨੇ। ਸੋ ਜਿਸ ਨੂੰ ਲੈ ਕੇ ਲੋਕਾਂ ਦੀ ਤੇ ਸਪੈਸ਼ਲੀ ਜਿਹੜੇ ਇਸ ਫੀਲਡ ਦੇ ਜਿਹੜੇ ਸਪੈਸ਼ਲਿਸਟ ਨੇ, ਸੋ ਉਹਨਾਂ ਦੀ ਵੱਖ ਵੱਖ ਰਾਏ ਹੈ ਜਿਸ ਨੂੰ ਲੈ ਕੇ ਹਲੇ ਇਹ ਤਾਂ ਨਹੀਂ ਹੈਗਾ ਕੋਈ ਪ੍ਰੋਗਰਾਮ ਲਾਂਚ ਹੋ ਗਿਆ ਤੇ ਆਲਰੇਡੀ ਟੈਕਸੀਜ਼ ਹੋਣੀਆਂ ਸ਼ੁਰੂ ਹੋ ਗਿਆ, ਲੇਕਿਨ ਫਿਊਚਰ ਦੀ ਪ੍ਰੈਡਿਕਸ਼ਨ ਨੂੰ ਲੈ ਕੇ ਮੈਂ ਜਿਹੜੀ ਗੱਲਬਾਤ ਉਹ ਕਰ ਰਿਹਾ। ਸੋ ਇਹਦੀ ਐਡਵਾਂਟੇਜ ਜਿਹੜੀ ਇਹ ਹੁੰਦੀ ਹੈ ਸੈਲਫ ਡਰਾਈਵਿੰਗ ਕਾਰ ਦੀ, ਇਹਦੇ ਵਿੱਚ ਕੋਈ ਵੀ ਹਿਊਮਨ ਐਰਰ ਹੋਣ ਦੀ ਗਲਤੀ ਜਿਹੜੀ ਉਹ ਜ਼ੀਰੋ ਹੁੰਦੀ ਹੈ। ਸੋ ਇੱਕ ਤਰ੍ਹਾਂ ਦੇ ਨਾਲ ਨਾ ਤੇ ਕੋਈ ਡਰਿੰਕ ਐਂਡ ਡਰਾਈਵ ਕਰਕੇ ਬੈਠਾ ਹੁੰਦਾ ਹੈ, ਨਾ ਕਿਸੇ ਦਾ ਧਿਆਨ ਇੱਧਰ ਉੱਧਰ ਹੁੰਦਾ ਹੈ, ਸੋ ਨਾ ਹੀ ਕੋਈ ਇਸ ਤਰ੍ਹਾਂ ਦਾ ਉਸ ਨੂੰ ਕੋਈ ਡਿਸਟ੍ਰੈਕਸ਼ਨ ਹੁੰਦੀ ਹੈ, ਕਿਉਂਕਿ ਇਹ ਸੈਲਫ ਡਰਾਈਵਿੰਗ ਕਾਰਸ ਹੁੰਦੀਆਂ ਨੇ। ਸੋ ਜਿਸ ਨੂੰ ਲੈ ਕੇ ਇਹ ਪ੍ਰੋਗਰਾਮ ਜਿਹੜਾ ਹੈ ਅਗਰ ਇਹ ਟੋਰਾਂਟੋ ਚ ਲਾਂਚ ਹੁੰਦਾ ਹੈ ਇਨ ਫਿਊਚਰ, ਤੇ ਇਸ ਦੇ ਕਾਰਨ ਕਾਫੀ ਸਾਰੇ ਜਿਹੜੇ ਸਾਡੇ ਰਾਈਡ ਸ਼ੇਅਰ ਪ੍ਰੋਗਰਾਮ ਦੇ ਵਿੱਚ ਜਿਹੜੇ ਲਿਫਟ ਜਾਂ ਊਬਰ ਦੇ ਨਾਲ ਕੰਮ ਕਰਨ ਵਾਲੇ ਡਰਾਈਵਰ ਨੇ, ਉਹਨਾਂ ਦੇ ਜਿਹੜੀ ਅਰਨਿੰਗ ਦੇ ਉੱਪਰ ਜਿਹੜਾ ਉਹ ਫਰਕ ਪੈ ਸਕਦਾ ਹੈ। ਸੋ ਦੇਖਦੇ ਹਾਂ ਫਿਊਚਰ ਦੇ ਵਿੱਚ ਕੀ ਬਣਦਾ, ਲੇਕਿਨ ਫਿਲਹਾਲ ਮੇਅਰ ਜਿਹੜੇ ਨੇ ਟੋਰਾਂਟੋ ਦੇ ਓਲੀਵੀਆ ਚਾਓ, ਉਹਨਾਂ ਦੇ ਆਫਿਸ ਦਾ ਕਹਿਣਾ ਹੈ ਕਿ ਇਹ ਜਿਹੜੀ ਕੰਪਨੀ ਹੈ ਵਾਈਮੋ, ਐਕਚੁਲੀ ਇਹ ਗੂਗਲ ਦੀ ਜਿਹੜੀ ਇੱਕ ਪੇਰੈਂਟ ਕੰਪਨੀ ਹੈ ਅਲਫਾਬੈਟ, ਸੋ ਉਹ ਓਨ ਕਰਦੀ ਹੈ। ਸੋ ਉਹਨਾਂ ਨੇ ਇਹ ਕਿਹਾ ਹੈ ਕਿ ਜਿਹੜਾ ਇਹ ਇੱਕ ਤਰ੍ਹਾਂ ਨਾਲ ਪ੍ਰੋਵਿੰਸ਼ੀਅਲ ਪਾਇਲਟ ਪ੍ਰੋਗਰਾਮ ਜਿਹੜਾ ਹੈ ਉਹ ਉਹਦੇ ਅਕੋਰਡਿੰਗ ਉਹਦੇ ਅੰਡਰ ਇਹ ਇੱਕ ਟੈਸਟ ਕੀਤੇ ਜਾ ਰਹੇ ਨੇ। ਸੋ ਇਸ ਨੂੰ ਲੈ ਕੇ ਹਲੇ ਬਹੁਤੀ ਕੋਈ ਫਿਕਰਮੰਦੀ ਵਾਲੀ ਗੱਲ ਤਾਂ ਨਹੀਂ ਹੋਣੀ ਚਾਹੀਦੀ, ਲੇਕਿਨ ਇਨ ਫਿਊਚਰ ਜਿਹੜੀ ਹੈ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਊਬਰ ਜਿਹੜੇ ਰਾਈਡ ਕਰਨ ਵਾਲੇ ਨੇ ਉਹਨਾਂ ਦੀ ਜਿਹੜੀ ਅਰਨਿੰਗ ਹੈ ਉਹਦੇ ਉੱਪਰ ਜਿਹੜਾ ਫਰਕ ਪੈ ਸਕਦਾ ਹੈ। ਇਸ ਤੋਂ ਪਹਿਲਾਂ ਵੀ ਜਿਹੜਾ ਟੋਰਾਂਟੋ ਦੇ ਵਿੱਚ ਦੋ ਵਾਰ ਜਿਹੜੇ ਸੈਲਫ ਡਰਾਈਵਿੰਗ ਪਾਇਲਟ ਪ੍ਰੋਗਰਾਮ ਜਿਹੜੇ ਉਹ ਕੀਤੇ ਗਏ, ਜਿਹਦੇ ਵਿੱਚ ਹਾਲਾਂਕਿ ਉਹਨਾਂ ਨੂੰ ਜਿਹੜਾ ਬੰਦ ਵੀ ਕਰ ਦਿੱਤਾ ਗਿਆ। ਸਭ ਤੋਂ ਪਹਿਲਾਂ 2021 ਦੇ ਵਿੱਚ ਇੱਕ ਸੈਲਫ ਡਰਾਈਵਿੰਗ ਸ਼ਟਲ ਜਿਹੜੀ ਉਸਨੂੰ ਲਾਂਚ ਕੀਤਾ ਗਿਆ ਸੀ, ਲੇਕਿਨ ਬੜੀ ਜਲਦੀ ਉਸਨੂੰ ਇੱਕ ਐਕਸੀਡੈਂਟ ਕੋਲੀਜਨ ਹੋਣ ਤੋਂ ਬਾਅਦ ਜਿਹੜਾ ਉਹ ਬੰਦ ਕਰ ਦਿੱਤਾ ਗਿਆ। ਸੋ ਇਸ ਤਰ੍ਹਾਂ ਦੇ ਪ੍ਰੋਗਰਾਮ ਹਮੇਸ਼ਾ ਜਿਹੜੇ ਇਹ ਪਾਇਲਟ ਪ੍ਰੋਗਰਾਮ ਨੇ ਇੱਕ ਵਾਰ ਟੈਸਟਿੰਗ ਉਹਨਾਂ ਦੀ ਕੀਤੀ ਜਾਂਦੀ ਹੈ, ਸੋ ਜਿਸ ਨੂੰ ਲੈ ਕੇ ਹੁਣ ਜਿਹੜੀ ਇਹ ਗੱਲਬਾਤ ਜਿਹੜੀ ਉਹ ਹੋ ਰਹੀ ਹੈ। ਸੋ ਇਹ ਜਿਹੜਾ ਪ੍ਰੋਗਰਾਮ ਹੈ ਇਹ ਇੱਕ ਤਰ੍ਹਾਂ ਦੇ ਨਾਲ ਪ੍ਰੋਵਿੰਸ਼ੀਅਲ ਪਾਇਲਟ ਪ੍ਰੋਗਰਾਮ ਹੈ। ਸੋ ਇਹਦੇ ਵਿੱਚ ਦੇਖਦੇ ਹਾਂ ਕਿ ਸਿਟੀ ਆਫ ਟੋਰਾਂਟੋ ਦੇ ਵਿੱਚ ਜਿਹੜਾ ਪ੍ਰੋਵਿੰਸ਼ੀਅਲ ਪਾਇਲਟ ਪ੍ਰੋਗਰਾਮ ਜਿਹੜਾ ਸ਼ੁਰੂ ਹੋਣ ਜਾ ਰਿਹਾ, ਸੋ ਇਸ ਤੋਂ ਬਾਅਦ ਜਿਹੜੇ ਇਹਦੇ ਬਾਰੇ ਕੀ ਰਿਕਮੈਂਡੇਸ਼ਨ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਅਗਲੀ ਖ਼ਬਰ ਜਿਹੜੀ ਹੈ ਤੁਹਾਨੂੰ ਪਤਾ ਲੱਗ ਹੀ ਗਈ ਹੋਏਗੀ, ਤੁਹਾਨੂੰ ਪਤਾ ਹੈ ਕਿ ਦੁਨੀਆਂ ਦੇ ਵਿੱਚ ਇਸ ਵਕਤ ਐਨਰਜੀ ਕ੍ਰਾਈਸਿਸ ਜਿਹੜਾ ਉਹ ਚੱਲ ਰਿਹਾ, ਜਿਸ ਨੂੰ ਲੈ ਕੇ ਇਸ ਦਾ ਅਸਰ ਜਿਹੜਾ ਗੈਸ ਸਟੇਸ਼ਨ ਦੇ ਉੱਪਰ ਆਪਾਂ ਦੇਖ ਰਹੇ ਹਾਂ। ਸੋ ਟਰਾਂਸਪੋਰਟੇਸ਼ਨ ਦੀਆਂ ਕੀਮਤਾਂ ਵੱਧ ਰਹੀਆਂ ਨੇ, ਸੋ ਜਿਸ ਨੂੰ ਲੈ ਕੇ ਹੁਣ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਉਹਨਾਂ ਨੇ ਮੈਜੋਰਟੀ ਦੇ ਵਿੱਚ ਆਉਣ ਤੋਂ ਬਾਅਦ ਜਿਹੜਾ ਕੈਨੇਡੀਅਨਸ ਨੂੰ ਜਿਹੜਾ ਉਹ ਤੋਹਫਾ ਦਿੱਤਾ ਹੈ, ਸੋ ਫੈਡਰਲ ਐਕਸਾਈਜ਼ ਟੈਕਸ ਜਿਹੜਾ ਹੈ ਗੈਸ ਤੇ ਡੀਜ਼ਲ ਦੇ ਉੱਪਰ ਉਸ ਨੂੰ ਰਿਮੂਵ ਕਰਨ ਦੀ ਗੱਲ ਜਿਹੜੀ ਉਹ ਕੀਤੀ ਗਈ ਹੈ। ਸੋ ਇਹ ਪਰਮਾਨੈਂਟ ਸਸਪੈਂਸ਼ਨ ਤੇ ਨਹੀਂ ਹੋਏਗੀ, ਇਸ ਫੈਡਰਲ ਐਕਸਾਈਜ਼ ਟੈਕਸ ਨੂੰ ਕੋਈ ਪਰਮਾਨੈਂਟਲੀ ਜਿਹੜਾ ਬੰਦ ਨਹੀਂ ਕੀਤਾ ਜਾ ਰਿਹਾ, ਲੇਕਿਨ ਅਪ੍ਰੈਲ 20 ਤੋਂ ਲੈ ਕੇ ਸਪਟੰਬਰ 7 ਤੱਕ, 20 ਅਪ੍ਰੈਲ ਤੋਂ ਲੈ ਕੇ ਇਸ ਸਾਲ 7 ਸਤੰਬਰ ਤੱਕ ਜਿਹੜਾ ਇਸ ਟੈਕਸ ਦੇ ਵਿੱਚ ਜਿਹੜਾ ਉਹ ਛੂਟ ਦਿੱਤੀ ਜਾਏਗੀ। ਸੋ ਜਿਸ ਕਾਰਨ ਤੁਸੀਂ ਗੈਸ ਪ੍ਰਾਈਜ਼ ਜਿਹੜੀ ਹੈ ਉਹਦੇ ਵਿੱਚ ਕੁਝ ਕਟੌਤੀ ਦੇਖੋਗੇ, 10 ਸੈਂਟ ਜਿਹੜੀ ਹੈ ਕਮੀ ਤੁਸੀਂ ਜਿਹੜੀ ਗੈਸ ਦੇ ਵਿੱਚ ਦੇਖੋਗੇ, ਇਸ ਤੋਂ ਇਲਾਵਾ 4 ਸੈਂਟ ਦੀ ਕਮੀ ਜਿਹੜੀ ਉਹ ਡੀਜ਼ਲ ਦੇ ਉੱਪਰ ਵੀ ਤੁਸੀਂ ਜਿਹੜੀ ਉਹ ਦੇਖੋਗੇ। ਸੋ ਦੇਖਦੇ ਇਹਦੇ ਨਾਲ ਕਿੰਨਾ ਅਸਰ ਪੈਂਦਾ ਹੈ। ਸੋ ਲੇਕਿਨ ਆਮ ਜਿਹੜੇ ਲੋਕ ਹੁੰਦੇ ਨੇ, ਚਾਹੇ ਮੈਂ ਜਿਸ ਤਰ੍ਹਾਂ ਹੁਣੇ ਊਬਰ ਡਰਾਈਵਰਸ ਦੀ ਗੱਲ ਕਰ ਰਿਹਾ ਸੀ, ਸਾਡੇ ਜਿਹੜੇ ਟਰਕਿੰਗ ਇੰਡਸਟਰੀ ਦੇ ਨਾਲ ਜਿਹੜੇ ਲੋਕ ਨੇ, ਸੋ ਉਹ ਜਿਹੜੇ ਜੁੜੇ ਹੋਏ ਨੇ, ਸੋ ਉਹ ਉਹਨਾਂ ਨੂੰ ਡੇਲੀ ਜਿਹੜਾ ਗੈਸ ਤੇ ਯੂਜ਼ ਜਿਹੜਾ ਡੀਜ਼ਲ ਹੈ ਉਸਨੂੰ ਯੂਜ਼ ਕਰਨਾ ਪੈਂਦਾ ਹੈ। ਸੋ ਅਗਰ ਓਵਰਆਲ ਦੇਖਿਆ ਜਾਵੇ ਮੰਥਲੀ ਜਾਂ ਈਅਰਲੀ ਤੇ ਇਹਦਾ ਕਾਫੀ ਫਰਕ ਪੈ ਜਾਂਦਾ, ਲੇਕਿਨ ਇਹ ਕੁਝ ਕੁ ਮਹੀਨੇ ਲਈ ਇਹ ਪ੍ਰੋਗਰਾਮ ਜਿਹੜਾ ਉਹ ਚੱਲ ਰਿਹਾ। ਸੋ ਇੱਕ ਮੋਟਾ ਅੰਦਾਜ਼ਾ ਅਗਰ ਤੁਸੀਂ ਲਗਾਉਣਾ ਹੋਵੇ ਕੋਈ ਟਰੱਕ ਡਰਾਈਵਰ ਜਿਹੜਾ ਕੋਈ 1,000 ਲੀਟਰ ਅਗਰ ਉਹ ਡੀਜ਼ਲ ਭਰਾਉਂਦਾ ਹੈ ਤੇ ਉਸਨੂੰ $40 ਦਾ ਜਿਹੜਾ ਫਾਇਦਾ ਹੈ ਉਹ ਹੋ ਸਕਦਾ ਹੈ। ਸੋ ਇਹਦੇ ਨਾਲ ਫਰਕ ਤੇ ਜ਼ਰੂਰ ਪਏਗਾ, ਹੁਣ ਕਿੰਨਾ ਫਰਕ ਪੈਂਦਾ ਹੈ ਸੋ ਇਹ ਤੇ ਆਉਣ ਵਾਲਾ ਜਿਹੜਾ ਉਹ ਸਮਾਂ ਹੀ ਦੱਸੇਗਾ। ਲੇਕਿਨ ਘੱਟੋ ਘੱਟ ਫੈਡਰਲ ਜਿਹੜੀ ਗੌਰਮੈਂਟ ਹੈ ਉਹਦਾ ਮੈਜੋਰਿਟੀ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ ਕਿ ਉਹਨਾਂ ਨੂੰ ਜਿਹੜੇ ਸਾਡੇ ਸਿਟੀਜਨ ਨੇ ਉਹਨਾਂ ਨੂੰ ਇੱਕ ਤੋਹਫਾ ਹੀ ਤੁਸੀਂ ਕਹਿ ਸਕਦੇ ਹੋ। ਹਾਲਾਂਕਿ ਇਹਦਾ ਬੜਾ ਵੱਡਾ ਇੰਪੈਕਟ ਹੁੰਦਾ ਹੈ। ਤੁਸੀਂ ਇਹ ਦੇਖੋ ਕਿ ਇਸ ਕੱਟ ਦੇ ਨਾਲ ਸਿਰਫ 6 ਮਹੀਨਿਆਂ ਦੇ ਵਿੱਚ ਜਿਹੜਾ ਫੈਡਰਲ ਗੌਰਮੈਂਟ ਹੈ ਉਸਨੂੰ 2.4 ਬਿਲੀਅਨ ਦਾ ਨੁਕਸਾਨ ਜਿਹੜਾ ਉਹ ਸਹਿਣਾ ਪਏਗਾ। ਸੋ ਇੱਥੋਂ ਪਤਾ ਲੱਗਦਾ ਹੈ ਕਿ ਇਹ ਕਿੰਨੀ ਇੱਕ ਨੈਸੈਸਿਟੀ ਹੈ, ਕਿੰਨੀ ਇੰਪੋਰਟੈਂਟ ਚੀਜ਼ ਹੈ। ਗੈਸ ਡੇਲੀ ਜਿਹੜੇ ਕਮਿਊਟ ਕਰਨ ਵਾਲੇ ਨੇ ਜਾਂ ਜਿਹੜੇ ਕਦੀ ਕਦੀ ਗੱਡੀ ਚਲਾਉਣ ਵਾਲੇ ਨੇ ਸਾਰਿਆਂ ਦੇ ਉੱਪਰ ਇਸਦਾ ਅਸਰ ਪੈਂਦਾ ਹੈ, ਚਾਹੇ ਤੁਹਾਡੇ ਕੋਲ ਕਾਰ ਨਾ ਵੀ ਹੋਵੇ। ਇਹਦੇ ਬਾਵਜੂਦ ਵੀ ਅਗਰ ਤੁਸੀਂ ਜਦੋਂ ਕੋਈ ਗਰੋਸਰੀ ਵਗੈਰਾ ਲੈਣ ਜਾਂਦੇ ਹੋ ਟਰਾਂਸਪੋਰਟੇਸ਼ਨ ਕਾਸਟ ਦੇ ਉੱਪਰ ਫਰਕ ਪੈਂਦਾ ਹੈ। ਸੋ ਇੱਕ ਚੀਜ਼ ਦੇ ਕਾਰਨ ਸਾਰੀਆਂ ਚੀਜ਼ਾਂ ਦੇ ਉੱਪਰ ਅਸਰ ਜਿਹੜਾ ਉਹ ਪੈਂਦਾ ਹੈ, ਉਹ ਚੀਜ਼ ਹੈ ਐਨਰਜੀ। ਸੋ ਇਸ ਵਕਤ ਦੁਨੀਆਂ ਦੀ ਬੁਰੀ ਹਾਲਤ ਹੋਈ ਪਈ ਹੈ। ਇਸ ਨੂੰ ਲੈ ਕੇ ਜਿਹੜੀ ਗੱਲਬਾਤ ਹੈ ਉਹ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਕਰਾਂਗੇ ਕਿ ਇਹਦੇ ਕਾਰਨ ਜਿਹੜਾ ਵਰਲਡ ਹੈ, ਦੁਨੀਆ ਹੈ, ਉਹ ਸੈਸ਼ਨ ਦੇ ਵਿੱਚ ਜਾ ਸਕਦੀ ਹੈ। ਸੋ ਪ੍ਰੈਡਿਕਸ਼ਨ ਤੇ ਇਹੋ ਹੀ ਕੀਤੀ ਜਾ ਰਹੀ ਹੈ ਕਿ ਸੱਚਮੁੱਚ ਜਾਏਗੀ ਜਾਂ ਨਹੀਂ। ਸੋ ਇਹ ਤੇ ਆਉਣ ਵਾਲਾ ਜਿਹੜਾ ਉਹ ਸਮਾਂ ਦੱਸੇਗਾ। ਇਸ ਤੋਂ ਇਲਾਵਾ ਅੱਜ ਬ੍ਰੈਂਪਟਨ ਦੇ ਵਿੱਚ ਇੱਕ ਕੋਲੀਜਨ ਰਿਪੋਰਟ ਕੀਤਾ ਗਿਆ। ਸੋ ਇਹ ਜਿਹੜਾ ਐਕਚੁਅਲ ਦੇ ਵਿੱਚ ਤੇ ਵੈਸੇ ਕੱਲ ਹੋਇਆ ਸੀ, ਅੱਜ ਵੀ ਇੱਕ ਕੋਲੀਜਨ ਜਿਹੜਾ ਹੋਰ ਵੀ ਰਿਪੋਰਟ ਕੀਤਾ ਗਿਆ, ਲੇਕਿਨ ਜਿਹੜਾ ਕੱਲ ਵਾਲਾ ਕੋਲੀਜਨ ਹੈ ਉਹਦੇ ਵਿੱਚ ਇੱਕ ਲੇਡੀ, ਇੱਕ ਔਰਤ ਜਿਹੜੀ ਹੈ ਉਹ ਲਾਈਫ ਥ੍ਰੈਟਨਿੰਗ ਇੰਜਰੀਜ਼ ਦੇ ਨਾਲ ਉਸਨੂੰ ਹਾਸਪਿਟਲ ਦੇ ਵਿੱਚ ਦਾਖਲ ਕਰਾਇਆ ਗਿਆ, ਲੇਕਿਨ ਇੱਕ ਮੇਲ ਜਿਹੜਾ ਸੀ ਉਸ ਦੀ ਜਿਹੜੀ ਮੌਤ ਉਹ ਹੋ ਗਈ। ਏਅਰਪੋਰਟ ਰੋਡ ਜਸਟ ਨਾਰਥ ਆਫ ਵਿਲੀਅਮ ਪਾਰਕਵੇ। ਸੋ ਉੱਥੇ ਕੱਲ 3:30 ਵਜੇ ਦੇ ਕਰੀਬ ਜਿਹੜਾ ਇਹ ਐਕਸੀਡੈਂਟ ਹੋਇਆ ਸੀ, ਜਿੱਥੇ ਇੱਕ SUV ਉਸਨੇ ਟਰੱਕ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਅਗੇਨ ਇਹ ਜਿਹੜੀ ਗੱਲ ਮੈਂ ਪਹਿਲਾਂ ਕਰ ਰਿਹਾ ਸੀ ਕਿ ਇਹ ਤੁਹਾਡੇ ਆਪਣੇ ਹੱਥ ਚ ਹੈ ਕਿ ਤੁਸੀਂ ਘੱਟੋ ਘੱਟ ਬਹੁਤ ਸਾਰੇ ਚੀਜ਼ਾਂ ਤੋਂ, ਐਕਸੀਡੈਂਟਸ ਤੋਂ, ਇੰਸੀਡੈਂਟ ਤੋਂ ਬਚਾਅ ਕਰ ਸਕਦੇ ਹੋ ਅਗਰ ਤੁਹਾਡਾ ਧਿਆਨ ਰੋਡ ਦੇ ਉੱਪਰ ਹੋਵੇ। ਸੋ ਵਾਈਲ ਅਗਰ ਤੁਸੀਂ ਇਸ ਵਕਤ 770 AM ਦੇ ਨਾਲ ਵੀ ਜੁੜੇ ਹੋਏ ਹੋ, ਸੁਣ ਰਹੇ ਹੋ, ਜ਼ਰੂਰ ਸੁਣੋ। ਸੁਣਨ ਵਾਸਤੇ ਰੇਡੀਓ ਜਿਹੜੇ ਨੇ ਉਹ ਇੰਸਟਾਲ ਕੀਤੇ ਜਾਂਦੇ ਨੇ। ਸੋ ਪ੍ਰੋਗਰਾਮ ਦੇ ਵਿੱਚ ਤੁਹਾਡੇ ਇਨਫੋਰਮੇਸ਼ਨ ਦੇ ਵਿੱਚ ਅਸੀਂ ਵਾਧਾ ਕਰਦੇ ਰਹਾਂਗੇ, ਲੇਕਿਨ ਹਮੇਸ਼ਾ ਬੀ ਕੇਅਰਫੁਲ, ਧਿਆਨ ਆਪਣਾ ਜਿਹੜਾ ਤੁਸੀਂ ਰੋਡ ਦੇ ਉੱਪਰ ਰੱਖਿਆ ਕਰੋ। ਸੋ ਪ੍ਰੋਗਰਾਮ ਦੇ ਵਿੱਚ ਗੱਲਬਾਤ ਜਿਹੜੀ ਅਸੀਂ ਜਾਰੀ ਰੱਖਾਂਗੇ। ਸੋ ਸਾਡੀ ਜਿਹੜੀ ਅਗਲੀ ਜਿਹੜੀ ਗੱਲਬਾਤ ਹੈ ਉਹ ਵੀ ਜਿਹੜਾ ਉਹ ਸਾਡੇ ਆਪਣੇ GTA ਦੇ ਨਾਲ ਹੀ ਰਿਲੇਟਡ ਹੈ। ਕੁਛ 33 ਲੋਕਾਂ ਨੂੰ ਜਿਹੜਾ ਉਹ ਚਾਰਜ ਕੀਤਾ ਗਿਆ ਹੈ, 2 ਮਿਲੀਅਨ ਤੋਂ ਜ਼ਿਆਦਾ ਉਹਨਾਂ ਕੋਲੋਂ ਜਿਹੜਾ ਸਮਾਨ ਚੋਰੀ ਕੀਤਾ ਹੋਇਆ ਉਹ ਬਰਾਮਦ ਹੋਇਆ। ਸੋ ਯੂਰਕ ਦੇ ਵਿੱਚ ਇਹ ਜਿੰਨੇ ਵੀ ਬ੍ਰੇਕ ਇਨ ਹੋਏ ਸਨ, ਸੋ ਉਸ ਨੂੰ ਲੈ ਕੇ ਜਿਹੜਾ ਪਿਛਲੇ 4 ਮਹੀਨਿਆਂ ਤੋਂ ਇੱਕ ਲੰਬੀ ਇਨਵੈਸਟੀਗੇਸ਼ਨ ਜਿਹੜੀ ਚਲਾਈ ਸੀ, ਇਹ 1 November 2025 ਨੂੰ ਸ਼ੁਰੂ ਕੀਤੀ ਸੀ ਯੂਰਕ ਰੀਜਨਲ ਪੁਲਿਸ ਨੇ। ਸੋ ਜਿਸ ਨੂੰ ਲੈ ਕੇ 33 ਲੋਕਾਂ ਨੂੰ ਜਿਹੜਾ ਉਹ ਚਾਰਜ ਕੀਤਾ ਗਿਆ ਹੈ। ਤੇ ਕਮਾਲ ਦੀ ਗੱਲ ਇਹ ਹੈ ਕਿ 350 ਦੇ ਕਰੀਬ ਜਿਹੜੇ ਕੰਬਾਈਨ ਚਾਰਜਿਸ ਉਹਨਾਂ ਦੇ ਉੱਪਰ ਲਗਾਏ ਗਏ ਨੇ, 330 ਕੰਬਾਈਨ ਚਾਰਜ ਲਗਾਏ ਗਏ ਨੇ ਉਹਨਾਂ ਦੇ ਉੱਪਰ। ਸੋ ਇਹਨਾਂ ਨੇ ਘੱਟੋ ਘੱਟ 100 ਰੈਜੀਡੈਂਸ਼ੀਅਲ ਬ੍ਰੇਕ ਇਨ ਕੀਤੇ ਸਨ। ਸੋ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਕੋਈ 1, 2, 5, 10 ਦੀ ਗੱਲ ਨਹੀਂ, 100 ਦੇ ਕਰੀਬ ਇਹਨਾਂ ਨੇ ਜਿਹੜੇ ਰੈਜੀਡੈਂਸ਼ੀਅਲ ਘਰਾਂ ਦੇ ਵਿੱਚ ਬ੍ਰੇਕ ਇਨ ਕੀਤੇ ਸਨ ਤੇ ਉੱਥੋਂ ਜਿਹੜੀਆਂ ਵੈਲਿਊਏਬਲ ਚੀਜ਼ਾਂ ਸੀ ਉਹਨਾਂ ਨੂੰ ਚੋਰੀ ਕੀਤਾ ਗਿਆ ਇਹਨਾਂ ਦੁਆਰਾ। ਸੋ ਇਹ ਪ੍ਰੋਜੈਕਟ 40 ਚੱਲ ਰਿਹਾ ਸੀ। ਸੋ ਇਸ ਨੂੰ ਲੈ ਕੇ ਯੂਰਕ ਰੀਜਨਲ ਪੁਲਿਸ ਨੇ ਅਪਡੇਟ ਕੀਤਾ ਹੈ ਕਿ ਇਹ ਪ੍ਰੋਜੈਕਟ ਜਿਹੜਾ ਉਹ ਚਲਾ ਰਹੇ ਸੀ ਇਸ ਦੇ ਖਿਲਾਫ਼, ਬ੍ਰੇਕ ਇਨ ਦੇ ਖਿਲਾਫ਼। ਸੋ ਇਸ ਨੂੰ ਉਹਨਾਂ ਨੇ 4 ਮਹੀਨੇ ਜਿਹੜਾ ਉਹ ਲੀਡ ਕੀਤਾ ਹੈ। ਸੋ 1 November ਨੂੰ ਇਸ ਨੂੰ ਜਿਹੜਾ ਉਹ ਸ਼ੁਰੂ ਕੀਤਾ ਗਿਆ ਸੀ। ਸੋ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਸੋ ਉਹ ਉਹਨਾਂ ਦੇ ਓਨਰਸ ਨੂੰ ਜਿਹੜਾ ਰਿਟਰਨ ਕੀਤੀਆਂ ਜਾ ਰਹੀਆਂ ਨੇ। ਸੋ ਇਸ ਖ਼ਬਰ ਨੂੰ ਸ਼ੇਅਰ ਕਰਨ ਦਾ ਮਕਸਦ ਇਹ ਹੋਈ ਹੈ ਕਿ ਅਗਰ ਤੁਸੀਂ ਵੀ ਇਸ ਏਰੀਏ ਦੇ ਵਿੱਚ ਰਹਿੰਦੇ ਹੋ ਤਾਂ ਤੁਹਾਡੇ ਘਰ ਦੇ ਵਿੱਚ ਅਗਰ ਚੋਰੀ ਹੋਈ ਸੀ ਤਾਂ ਤੁਸੀਂ ਵੀ ਜਿਹੜੀ ਆਪਣਾ ਜਿਹੜਾ ਕੁਛ ਦੱਸ ਹੈ ਉਸਨੂੰ ਕਲੇਮ ਕਰਨ ਲਈ ਤੁਸੀਂ ਯੂਰਕ ਰੀਜਨਲ ਪੁਲਿਸ ਦੇ ਨਾਲ ਜਿਹੜਾ ਕੰਟੈਕਟ ਜਿਹੜਾ ਉਹ ਕਰ ਸਕਦੇ ਹੋ। ਸੋ ਅਗਰ ਤੁਹਾਡੀ ਵੀ ਜਾਂ ਤੁਹਾਡੇ ਕਿਸੇ ਕਲੋਜ਼ਲੀ ਕੋਈ ਕਿਸੇ ਨੂੰ ਤੁਸੀਂ ਜਾਣਦੇ ਹੋ ਜਿਹਦੇ ਘਰ ਦੇ ਵਿੱਚ ਕੋਈ ਚੋਰੀ ਵਗੈਰਾ ਹੋਈ ਸੀ ਤਾਂ ਤੁਸੀਂ ਜਿਹੜਾ ਯੂਰਕ ਰੀਜਨਲ ਪੁਲਿਸ ਦੇ ਨਾਲ ਜਿਹੜਾ ਉਹ ਕੰਟੈਕਟ ਕਰ ਸਕਦੇ ਹੋ। ਸੋ ਇਸ ਨੂੰ ਲੈ ਕੇ ਗੱਲਬਾਤ ਜਿਹੜੀ ਹੈ ਉਹ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਜਿਹੜੀ ਇਨਫੋਰਮੇਸ਼ਨ ਹੈ ਉਹ ਸ਼ੇਅਰ ਕਰਦੇ ਰਵਾਂਗੇ। ਇੱਕ ਹੋਰ ਬੜੀ ਇੰਪੋਰਟੈਂਟ ਖ਼ਬਰ ਹੈ ਜਿੱਥੇ ਤੁਹਾਨੂੰ ਪਤਾ ਹੈ ਕਿ ਆਮ ਤੌਰ ਦੇ ਉੱਪਰ ਟਰੱਕਿੰਗ ਇੰਡਸਟਰੀ ਦੇ ਵਿੱਚ ਸਾਡੇ ਜਿਹੜੇ ਕੁਝ ਕੁ ਟਰੱਕਰ ਨੇ, ਚਾਹੇ ਉਹ 1-2% ਹੋਣ, ਜਿਨ੍ਹਾਂ ਦੇ ਉੱਪਰ ਹਮੇਸ਼ਾ ਇਹ ਇਲਜ਼ਾਮ ਲੱਗਦਾ ਹੈ ਕਿ ਉਹ ਜਿਹੜਾ ਟਰੈਕਿੰਗ ਇੰਡਸਟਰੀ ਹੈ ਇਸ ਨੂੰ ਮਿਸ ਯੂਜ ਕਰਦੇ ਨੇ, ਸੋ ਬਾਰਡਰ ਦੇ ਉੱਪਰੋਂ ਕਾਫੀ ਸਾਰੀ ਡਰੱਗਸ ਵਗੈਰਾ ਜਿਹੜੀ ਉਹ ਸਮਗਲ ਕਰਦੇ ਨੇ। ਸੋ ਇਸ ਦੌਰਾਨ ਕਾਫੀ ਸਾਰੇ ਜਿਹੜੇ ਟਰੱਕ ਡਰਾਈਵਰਸ ਨੇ ਉਹ ਸਜ਼ਾਵਾਂ ਵੀ ਭੁਗਤ ਰਹੇ ਨੇ, ਬਹੁਤ ਸਾਰੀਆਂ ਕੰਪਨੀਜ਼ ਵੀ ਬੰਦ ਹੋਈਆਂ ਨੇ, ਲੇਕਿਨ ਇਹਦੇ ਬਾਵਜੂਦ ਵੀ ਕੁਝ ਕੁ ਦਿਨਾਂ ਦੇ ਬਾਅਦ ਕੁਛ ਨਾ ਕੁਛ ਨਿਊਜ਼ ਜਿਹੜੀ ਟਰੱਕਿੰਗ ਇੰਡਸਟਰੀ ਨੂੰ ਲੈ ਕੇ ਤੇ ਡਰੱਗ ਨਾਲ ਰਿਲੇਟਡ ਜਿਹੜੇ ਇਸ ਤਰ੍ਹਾਂ ਦੇ ਕੋਈ ਇੰਸੀਡੈਂਟ ਨੇ ਉਹਦੇ ਬਾਰੇ ਖ਼ਬਰ ਆਉਂਦੀ ਰਹਿੰਦੀ ਹੈ, ਲੇਕਿਨ ਇਹ ਜਿਹੜੀ ਲੇਟੈਸਟ ਖ਼ਬਰ ਹੈ ਇਹ ਕਿਸੇ ਟਰੱਕਿੰਗ ਇੰਡਸਟਰੀ ਦੇ ਨਾਲ ਰਿਲੇਸ਼ਨ ਇਹਦਾ ਕੋਈ ਨਹੀਂ ਹੈ। ਸੋ ਇਹ ਜਿਹੜੀ ਖ਼ਬਰ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ, ਸੋ ਇਹ ਬਿਲਕੁਲ ਲੇਟੈਸਟ ਖ਼ਬਰ ਹੈ। ਸੋ ਅਮਰੀਕਾ ਤੋਂ 108 ਕਿਲੋ ਮੈਥ ਲੈ ਕੇ ਤੇ ਇੱਕ ਔਰਤ ਜਿਹੜੀ ਹੈ ਉਸਨੇ ਕੈਨੇਡਾ ਦੇ ਵਿੱਚ ਐਂਟਰੀ ਕਰਨ ਦੀ ਟਰਾਈ ਕੀਤੀ। ਸੋ ਬਾਰਡਰ ਦੇ ਉੱਪਰ ਉਸ ਨੂੰ ਜਿਹੜਾ ਸੈਕੰਡਰੀ ਜਿਹੜੀ ਉਹਨਾਂ ਦੀ ਇਨਵੈਸਟੀਗੇਸ਼ਨ ਵਾਸਤੇ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਅੱਗੇ ਜਾ ਕੇ ਤੇ ਆਪਣੀ ਸੈਕੰਡਰੀ ਜਿਹੜੀ ਤੁਹਾਡੀ ਇਨਵੈਸਟੀਗੇਸ਼ਨ ਹੋਏਗੀ, ਤੁਸੀਂ ਉੱਥੇ ਚਲੇ ਜਾਓ। ਲੇਕਿਨ ਉੱਥੇ ਇਨਵੈਸਟੀਗੇਸ਼ਨ ਕਰਾਉਣ ਦੀ ਬਜਾਏ, ਉੱਥੇ ਜਾ ਕੇ ਚੈੱਕਅਪ ਕਰਾਉਣ ਦੀ ਬਜਾਏ, ਸੋ ਇਸ ਔਰਤ ਨੇ ਉਹ ਗੱਡੀ ਨੂੰ ਤੇਜ਼ ਦੌੜਾ ਕੇ ਤੇ ਭੱਜਣ ਦੀ ਕੋਸ਼ਿਸ਼ ਕੀਤੀ। ਸੋ ਸੁਖਵਿੰਦਰ ਕੌਰ ਸੰਘਾ ਇਹਨਾਂ ਦਾ ਨਾਮ ਹੈ। ਸੋ ਇਹ ਇੱਕ ਪੰਜਾਬੀ ਲੈਂਗੁਏਜ ਦੇ ਬ੍ਰੌਡਕਾਸਟਰ ਦੇ ਤੌਰ ਦੇ ਉੱਪਰ ਕੰਮ ਕਰਦੀ ਸੀ। ਸੋ 100 ਕਿਲੋਗ੍ਰਾਮ ਤੋਂ ਵੱਧ ਦੀ ਜਿਹੜੀ ਮੈਥ ਹੈ ਉਸ ਨੂੰ ਤਸਕਰੀ ਕਰਨ ਦੀ ਕੋਸ਼ਿਸ਼ ਵਿੱਚ ਇਹਨਾਂ ਨੂੰ 5.5 ਸਾਲ ਦੀ ਜਿਹੜੀ ਕੈਦ ਹੈ ਉਹ ਸੁਣਾਈ ਗਈ ਹੈ। ਸੋ ਇਹ ਬੜੀ ਇੰਪੋਰਟੈਂਟ ਖ਼ਬਰ ਹੈ। ਸੋ ਇੱਥੋਂ ਦੇ ਬੋਰਡ ਨੇ, ਇਹ ਕੋਈ ਇੰਡੀਆ ਤੋਂ ਨਹੀਂ ਆਏ ਜਾਂ ਕੋਈ, ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਇਮੀਗ੍ਰੈਂਟ ਨੇ। ਸੋ ਸੁਖਵਿੰਦਰ ਕੌਰ ਸੰਘਾ ਇਹਨਾਂ ਨੂੰ 2024 ਦੇ ਵਿੱਚ ਜਿਹੜਾ ਉਹ ਗ੍ਰਿਫ਼ਤਾਰ ਕੀਤਾ ਗਿਆ। ਸੋ ਇਹ ਸੁਪਰੀਮ ਕੋਰਟ ਨੇ ਜਿਹੜੀ 10 ਅਪ੍ਰੈਲ ਨੂੰ ਨਿਊ ਵੈਸਟ ਮਿਨਿਸਟਰ ਦੇ ਵਿੱਚ ਜਿਹੜੀ ਅਦਾਲਤ ਹੈ, ਕੋਰਟ ਹੈ, ਉਸਨੇ ਇਹਨਾਂ ਨੂੰ ਜਿਹੜੀ ਉਹ ਸਜ਼ਾ ਸੁਣਾਈ ਸੀ। ਸੋ ਇਹ ਬੜੀ ਇੰਪੋਰਟੈਂਟ ਖ਼ਬਰ ਹੈ, ਜਿੱਥੇ ਕਾਫੀ ਸਾਰੀ ਇਲਜ਼ਾਮਬਾਜ਼ੀ ਜਿਹੜੀ ਸਾਡੇ ਟਰੱਕ ਡਰਾਈਵਰਸ ਟਰੱਕਿੰਗ ਇੰਡਸਟਰੀ ਦੇ ਉੱਪਰ ਲੱਗ ਰਹਿੰਦੀ ਹੈ, ਤੇ ਆਮ ਜਿਹੜੇ ਲੋਕ ਨੇ, ਸੋ ਉਹ ਵੀ ਉਹਨਾਂ ਦੇ ਵੀ ਅਮੀਰ ਬਣਨ ਦੇ ਸੁਪਨੇ ਜਿਹੜੇ ਨੇ ਉਹ ਕਿਤੇ ਨਾ ਕਿਤੇ ਗਲਤ ਰੂਪ ਜਿਹੜਾ ਉਹ ਧਾਰਨ ਕਰ ਲੈਂਦੇ ਨੇ। ਸੋ ਬੜੀ ਇੰਟਰਸਟਿੰਗ ਹੈ ਇਹਨਾਂ ਦੀ ਕਹਾਣੀ। ਸੋ 21 ਅਕਤੂਬਰ 2021 ਨੂੰ ਫਲੋਰੀਡਾ ਦੀ ਨੰਬਰ ਪਲੇਟ ਵਾਲੀ ਇੱਕ ਗੱਡੀ ਇਹਨਾਂ ਨੇ ਕਿਰਾਏ ਤੇ ਲਈ। ਇਸ ਤੋਂ ਬਾਅਦ ਇਹ ਗੱਡੀ ਲੈ ਕੇ ਸਿੱਧਾ ਪੈਸੀਫਿਕ ਬਾਰਡਰ ਕ੍ਰੋਸਿੰਗ ਤੇ ਆਈ, ਜਿੱਥੇ ਇਹਨਾਂ ਨੂੰ ਉਹਨਾਂ ਨੇ ਜਿਹੜੇ ਉੱਥੇ ਜਿਹੜੇ ਆਫੀਸਰ ਸਨ ਜਿਹੜੇ CBSA ਦੇ, ਸੋ ਉਹਨਾਂ ਨੂੰ ਦੱਸਿਆ ਕਿ ਇਹ ਆਪਣੀ ਜਿਹੜੇ ਮਾਸੀ ਜੀ ਸਨ ਜਿਹੜੇ ਕਿ ਵਾਸ਼ਿੰਗਟਨ ਦੇ ਵਿੱਚ ਰਹਿੰਦੇ ਸੀ, ਉਹਨਾਂ ਦੇ ਸੰਸਕਾਰ ਦੇ ਲਈ ਗਈ ਸੀ। ਸੋ ਜਦੋਂ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਹਾਡੀ ਜਿਹੜੀ ਗੱਡੀ ਹੈ ਇਸ ਨੂੰ ਜਿਹੜਾ ਉਹ ਅਸੀਂ ਤਲਾਸ਼ੀ ਲਵਾਂਗੇ, ਸੋ ਤੁਸੀਂ ਸੈਕੰਡਰੀ ਜਿਹੜੀ ਉੱਥੇ ਤੁਹਾਡੀ ਚੈੱਕ ਇਨ ਹੋਏਗੀ, ਸੋ ਉੱਥੇ ਚਲੇ ਜਾਓ। ਲੇਕਿਨ ਉੱਥੇ ਜਾਣ ਦੀ ਬਜਾਏ ਇਹਨਾਂ ਨੇ ਉੱਥੋਂ ਭੱਜਣ ਦਾ ਫੈਸਲਾ ਕਰ ਲਿਆ। ਲੇਕਿਨ ਪਿੱਛਾ ਕਰਨ ਦੇ ਉੱਪਰ ਇਹਨਾਂ ਨੂੰ ਸਰੀ ਦੇ ਜਿਹੜੇ 16th Way Avenue ਹੈ ਉੱਥੇ ਰੋਕ ਲਿਆ ਗਿਆ। ਜਿਸ ਤੋਂ ਬਾਅਦ ਜਦੋਂ ਇਨਵੈਸਟੀਗੇਸ਼ਨ ਕੀਤੀ ਗਈ, ਗੱਡੀ ਦੀ ਤਲਾਸ਼ੀ ਲਈ ਗਈ, ਤੇ ਇਹਨਾਂ ਕੋਲੋਂ 108 ਕਿਲੋ ਮੈਥ ਜਿਹੜੀ ਹੈ ਉਹ ਬਰਾਮਦ ਹੋਈ, ਜਿਹਦੀ ਕੀਮਤ ਤੁਸੀਂ ਕਹਿ ਸਕਦੇ ਹੋ ਕਿ 1 ਮਿਲੀਅਨ ਤੋਂ ਲੈ ਕੇ ਤੇ 10 ਮਿਲੀਅਨ ਦੇ ਵਿਚਕਾਰ ਹੈ। ਸੋ ਇਹ ਜਿਹੜੇ ਮੈਡਮ ਨੇ, ਇਹ ਇਹਨਾਂ ਦੀ ਉਮਰ ਹੁਣ ਇਸ ਵਕਤ 47 ਸਾਲਾਂ ਦੀ ਹੈ, ਤੇ ਇਹਨਾਂ ਦਾ ਜਨਮ ਵੀ ਜਿਹੜਾ ਹੈ ਉਹ ਇੱਥੇ ਕੈਨੇਡਾ ਦੇ ਵਿੱਚ ਹੀ ਜਿਹੜਾ ਪ੍ਰਿੰਸ ਜਾਰਜ ਹੈ ਉੱਥੇ ਹੋਇਆ ਹੈ। ਸੋ ਇਹ 1 ਦਹਾਕੇ ਤੱਕ ਜਿਹੜੇ ਇੰਡੀਅਨ ਬ੍ਰੌਡਕਾਸਟਰ ਜਾਂ ਰੇਡੀਓ ਦੇ ਤੌਰ ਦੇ ਉੱਪਰ ਜਿਸ ਤਰ੍ਹਾਂ ਮੈਂ ਸ਼ੋਅ ਕਰ ਰਿਹਾ, ਸੋ ਉਹਦੇ ਬਾਰੇ ਇੱਕ ਪ੍ਰੋਗਰਾਮ ਕਰਦੇ ਸਨ। ਇੰਟਰਸਟਿੰਗ ਗੱਲ ਇਹ ਹੈ ਕਿ ਜਿਹੜੇ ਇਹ ਖ਼ਬਰਾਂ ਸ਼ੇਅਰ ਕਰਦੇ ਸਨ, ਸੋ ਉਹਦੇ ਵਿੱਚ ਵੀ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਅਪਰਾਧ ਨੇ, ਸੋ ਉਹਨਾਂ ਬਾਰੇ ਜਿਹੜੀਆਂ ਖ਼ਬਰਾਂ ਨੇ, ਜਾਂ ਇਸ ਤੋਂ ਇਲਾਵਾ ਜਿਹੜੇ ਬਹੁਤ ਹੀ ਮਿਨਿਸਟਰਸ ਵਗੈਰਾ ਤੇ ਜਿਹੜੇ ਸੈਲੀਬ੍ਰਿਟੀਜ਼ ਨੇ ਜਾਂ ਹੋਰ ਪੁਲਿਸ ਅਧਿਕਾਰੀ ਜਿਹੜੇ ਨੇ, ਸੋ ਉਹਨਾਂ ਦੀਆਂ ਜਿਹੜੀਆਂ ਇਹਨਾਂ ਨੇ ਕਾਫੀ ਸਾਰਿਆਂ ਦੀ ਇੰਟਰਵਿਊ ਵੀ ਕੀਤੀਆਂ। ਸੋ ਇੰਨਾ ਕੁਛ ਹੋਣ ਦੇ ਬਾਵਜੂਦ ਵੀ, ਇੰਨੀ ਪਛਾਣ ਹੋਣ ਦੇ ਬਾਵਜੂਦ ਵੀ ਜਿਹੜਾ ਇਹਨਾਂ ਦਾ ਕੰਮ ਹੈ, ਛੇਤੀ ਇਹਨਾਂ ਨੂੰ ਸ਼ਾਇਦ ਅਮੀਰ ਬਣਨ ਦਾ ਸ਼ੌਂਕ ਸੀ, ਸੋ ਜਿਸ ਕਰਕੇ ਸ਼ਾਇਦ ਇਹਨਾਂ ਨੇ ਸੋਚਿਆ ਹੋਇਆ ਕਿ 1 ਦੀ ਵਾਰੀ ਹੀ ਡਰੱਗ ਜਿਹੜੀ ਉਹ ਕਿਸੇ ਨਾ ਕਿਸੇ ਤਰ੍ਹਾਂ ਬਾਰਡਰ ਤੋਂ ਮੈਂ ਲੈ ਆਵਾਂ, ਇਸ ਤੋਂ ਬਾਅਦ ਜਿਹੜਾ ਉਹ ਸਾਰੀ ਉਮਰ ਸ਼ਾਇਦ ਮੈਂ ਐਸ਼ ਕਰਦੀ ਰਵਾਂਗੀ। ਲੇਕਿਨ ਅਨਫੋਰਚੁਨੇਟਲੀ 100 ਦਿਨ ਜਿਹੜੇ ਚੋਰ ਦੇ ਤੇ 1 ਦਿਨ ਸਾਥ ਦਾ, ਸੋ ਕਿਤੇ ਨਾ ਕਿਤੇ ਕਈ ਵਾਰ ਜਿਹੜੇ ਨਤੀਜੇ ਨੇ ਉਸੇ ਤਰ੍ਹਾਂ ਦੇ ਨਹੀਂ ਹੁੰਦੇ ਜਿਸ ਤਰ੍ਹਾਂ ਦੇ ਅਸੀਂ ਸੋਚਦੇ ਹਾਂ। ਸੋ ਇਹਨਾਂ ਨੂੰ ਪਕੜ ਲਿਆ ਗਿਆ। ਸੋ ਇੱਕ ਤਰ੍ਹਾਂ ਦੇ ਨਾਲ ਕਮਿਊਨਿਟੀ ਦੇ ਵਿੱਚ ਅਗੇਨ ਇਸ ਗੱਲ ਦੀ ਹੁਣ ਚਰਚਾ ਹੋਏਗੀ ਆਉਣ ਵਾਲੇ ਦਿਨਾਂ ਦੇ ਵਿੱਚ, ਤੁਸੀਂ ਦੇਖੋਗੇ ਰੇਡੀਓ ਦੇ ਉੱਪਰ ਵੱਖ ਵੱਖ ਪ੍ਰੋਗਰਾਮ ਚੱਲਣਗੇ ਕਿ ਕੀ ਲੋੜ ਪਈ ਸੀ, ਕੋਈ ਹਾਲਾਂਕਿ ਕੋਈ ਨਵਾਂ ਆਇਆ ਹੋਵੇ ਇੱਥੇ ਜਿਸ ਨੂੰ ਪਤਾ ਨਾ ਹੋਵੇ ਸਿਸਟਮ ਦਾ, ਜਾਂ ਜਿਸ ਨੂੰ ਪੈਸੇ ਦਾ ਇਸ਼ੂ ਹੋਵੇ, ਸੋ ਉਹ ਤੇ ਇਸ ਤਰ੍ਹਾਂ ਦੀ ਗਰੀਡ ਦੇ ਵਿੱਚ ਲਾਲਚ ਦੇ ਵਿੱਚ ਆ ਕੇ ਤੇ ਕੋਈ ਇਸ ਤਰ੍ਹਾਂ ਦਾ ਕੰਮ ਕਰ ਸਕਦਾ, ਸਪੈਸ਼ਲੀ ਇੱਕ ਔਰਤ ਦੇ ਤੌਰ ਦੇ ਉੱਪਰ ਏਡਾ ਵੱਡਾ ਰਿਸਕ ਲੈਣਾ, ਕੀ ਇਹਦੇ ਪਿੱਛੇ ਕਾਰਨ ਨੇ? ਸੋ ਇਸ ਦੇ ਬਾਰੇ ਫਿਲਹਾਲ ਤੇ ਕੋਈ ਕਮੈਂਟ ਨਹੀਂ ਕੀਤਾ ਜਾ ਸਕਦਾ, ਲੇਕਿਨ ਇਸ ਮਸਲੇ ਨੇ ਇੱਕ ਵਾਰ ਫੇਰ ਇਹ ਚੀਜ਼ ਜ਼ਰੂਰ ਹਾਈਲਾਈਟ ਕੀਤੀ ਹੈ ਕਿ ਇਹ ਸਾਡੀ ਖਾਸ ਕਰ ਸਾਊਥ ਏਸ਼ੀਅਨ ਪੰਜਾਬੀ ਕਮਿਊਨਿਟੀ ਦੇ ਵਿੱਚ ਜਿਹੜੀ ਅਮੀਰ ਬਣਨ ਦੀ ਲਾਲਸਾ ਹੈ, ਚਾਹੇ ਕਿਸੇ ਕੀਮਤ ਦੇ ਉੱਪਰ ਹੋਵੇ, ਚਾਹੇ ਸਾਨੂੰ ਫਰਾਡ ਕਰਨੇ ਪੈਣ, ਚਾਹੇ ਸਾਨੂੰ ਕੋਈ ਡਰੱਗ ਜਿਹੜੀ ਸਮਗਲ ਕਰਨੀ ਪਵੇ, ਜਾਂ ਕੋਈ ਹੋਰ ਇਮੀਗ੍ਰੇਸ਼ਨ ਫਰਾਡ ਹੋਵੇ, ਜਾਂ ਬੈਂਕਸ ਦੇ ਨਾਲ ਫਰਾਡ ਹੋਣ, ਸੋ ਇਸ ਦੇ ਵਿੱਚ ਜਿਹੜੀ ਸਾਡੀ ਇਨਵੋਲਵਮੈਂਟ ਹੈ, ਜਿੰਨੀ ਪਰਸੈਂਟੇਜ ਸਾਡੀ ਕਮਿਊਨਿਟੀ ਇੱਥੇ ਹੈ, ਉਹਦੇ ਅਕੋਰਡਿੰਗ ਉਹ ਕਾਫੀ ਜ਼ਿਆਦਾ ਹੈ। ਸੋ ਮੈਨੂੰ ਲੱਗਦਾ ਕਿ ਸਾਡੇ ਜਿਹੜੇ ਕੁਛ ਕੁ ਸਾਡੇ ਜਿਹੜੇ ਬੁੱਧੀਜੀਵੀ ਵਰਗ ਹੈ ਜਾਂ ਜਿਹੜੇ ਇਹਦੇ ਉੱਪਰ ਕਾਫੀ ਸਾਰੀ ਡਿਸਕਸ਼ਨ ਕਰਦੇ ਨੇ, ਸੋ ਉਹਨਾਂ ਨੂੰ ਖੁੱਲ੍ਹ ਕੇ ਇਸ ਦੇ ਬਾਰੇ ਸਾਹਮਣੇ ਆਉਣਾ ਚਾਹੀਦਾ ਤੇ ਗੱਲਬਾਤ ਜ਼ਰੂਰ ਕਰਨੀ ਚਾਹੀਦੀ ਹੈ ਕਿ ਕੀ ਕਾਰਨ ਹੈ ਕਿ ਬੇਸ਼ੱਕ ਗਰੀਬੀ ਕਿਸੇ ਦਾ ਕਾਰਨ ਹੋ ਸਕਦਾ ਹੈ ਜਾਂ ਕੁਛ ਹੋਰ ਵੀ ਹੋ ਸਕਦਾ ਹੈ, ਲੇਕਿਨ ਇਸ ਤਰ੍ਹਾਂ ਦੀ ਕਿਹੜੀ ਗੱਲ ਹੋ ਗਈ ਕਿ ਪੰਜਾਬ ਦੇ ਵਿੱਚ ਵੀ ਤੁਸੀਂ ਦੇਖੋ ਕਿ ਡਰੱਗ ਜਿਹੜਾ ਹੈ ਉਹ ਬੜਾ ਇੱਕ ਸੀਰੀਅਸ ਉੱਥੇ ਮੁੱਦਾ ਜਿਹੜਾ ਉਹ ਹੈਗਾ ਆ, ਬਹੁਤ ਸਾਰੇ ਲੋਕਾਂ ਨੇ ਆਪਣੀ ਜਾਨ ਗੁਆਈ ਹੈ। ਸੋ ਇੱਕ ਤਰ੍ਹਾਂ ਦੇ ਨਾਲ ਪੰਜਾਬ ਨੂੰ ਲੈ ਕੇ ਤੇ ਖਾਸ ਕਰ ਜੇ ਅਸੀਂ ਜੇ ਪੰਜਾਬੀ ਕਮਿਊਨਿਟੀ ਇੱਥੇ ਕੈਨੇਡਾ ਦੇ ਵਿੱਚ ਵਸਦੀ ਹੈ, ਜੇ ਉਸ ਨੂੰ ਲੈ ਕੇ ਉਹਨਾਂ ਦੀ ਸੋਚ ਦੇ ਉੱਪਰ ਗੱਲ ਕੀਤੀ ਜਾਵੇ ਤੇ ਮੈਨੂੰ ਲੱਗਦਾ ਕਿ ਬੜਾ ਹੀ ਵਧੀਆ ਇਹ ਟੌਪਿਕ ਹੈ। ਸੋ ਤੁਹਾਨੂੰ ਵੀ ਅਗਰ ਲੱਗਦਾ ਹੈ ਕਿ ਅਗਰ ਤੁਹਾਡੇ ਕੋਈ ਇਸ ਤਰ੍ਹਾਂ ਦੇ ਕਮੈਂਟਸ ਨੇ ਜਿਹੜੇ ਇਸ ਦੇ ਉੱਪਰ ਤੁਸੀਂ ਕਰ ਸਕਦੇ ਹੋ ਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਕਾਲ ਕਰ ਸਕਦੇ ਹੋ 416-620-1778। ਕੀ ਸਮਝਦੇ ਹੋ ਤੁਸੀਂ ਕਿ ਜਿਹੜੇ ਇਹ ਕ੍ਰਾਈਮ ਨੇ ਸਪੈਸ਼ਲੀ ਡਰੱਗ ਨੂੰ ਲੈ ਕੇ ਇਹਦੇ ਵਿੱਚ ਪੰਜਾਬੀ ਇੰਨਾ ਰਿਸਕ ਜਿਹੜਾ ਉਹ ਕਿਉਂ ਲੈ ਲੈਂਦੇ ਨੇ? ਬਾਕੀ ਦੁਨੀਆਂ ਵੀ ਕਰਦੀ ਹੈ, ਲੇਕਿਨ ਪੰਜਾਬੀਆਂ ਨੂੰ ਕੀ ਐਸਾ ਸ਼ੌਂਕ ਪਿਆ ਹੈ ਕਿ ਜਿਹੜਾ ਉਹ ਜਲਦੀ ਅਮੀਰ ਹੋਣ ਦੇ ਲਈ ਬਜਾਏ ਤੇ ਕੋਈ ਆਪਣੇ ਆਈਡੀਆ ਡਿਵੈਲਪ ਕਰਨ, ਕੋਈ ਮਿਹਨਤ ਕਰਨ, ਜਿਸ ਤਰ੍ਹਾਂ ਇੱਥੇ ਬਹੁਤ ਸਾਡੇ ਚੌਥੀ ਪੰਜਵੀਂ ਪੀੜੀ ਤੱਕ ਲੋਕ ਜਿਹੜੇ ਪਹੁੰਚ ਚੁੱਕੇ ਨੇ, ਸੋ ਬਹੁਤ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੇ ਬੜੀਆਂ ਮੱਲਾਂ ਵੀ ਮਾਰੀਆਂ ਨੇ। ਲੇਕਿਨ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਨਿਊਜ਼ ਆਉਂਦੀ ਹੈ ਤੇ ਫਿਰ ਚਰਚਾ ਜ਼ਰੂਰ ਸ਼ੁਰੂ ਹੁੰਦੀ ਹੈ ਕਿ ਆਖਿਰ ਪੰਜਾਬੀਆਂ ਦੀ ਇੰਨੀ ਇਨਵੋਲਵਮੈਂਟ ਕਿਉਂ ਹੈ। ਸੋ ਤੁਹਾਡੇ ਕੋਲ ਇਹਦਾ ਕੋਈ ਜਵਾਬ ਹੈ ਤੇ ਤੁਸੀਂ ਵੀ ਜ਼ਰੂਰ ਆਪਣੀ ਇਨਪੁਟ ਦੇ ਸਕਦੇ ਹੋ 416-620-1778 ਸਟੂਡੀਓ ਦੇ ਨੰਬਰ ਨੇ। ਸੋ ਬਾਈ ਦਾ ਟਾਈਮ ਅਗਰ ਤੁਸੀਂ ਤੁਹਾਡੇ ਚ ਕੋਈ ਕਾਲ ਕਰਦਾ ਹੈ ਸੋ ਉਹਦੇ ਨਾਲ ਵੀ ਗੱਲਬਾਤ ਕਰਦੇ ਆ, ਲੇਕਿਨ ਇੱਥੇ ਇੱਕ ਛੋਟੀ ਜੀ ਮਿਊਜ਼ੀਕਲ ਬ੍ਰੇਕ ਵੀ ਲੈ ਲੈਂਦੇ ਹਾਂ। ਸੋ ਆਸ਼ਾ ਭੋਂਸਲੇ ਜੀ ਪਿਛਲੇ ਦਿਨੀ ਸਾਨੂੰ ਜਿਹੜਾ ਉਹ ਛੱਡ ਕੇ ਚਲੇ ਗਏ ਨੇ, ਸੋ ਇਸ ਤੋਂ ਪਹਿਲਾਂ ਕਿ ਜਿਹੜਾ ਗੀਤ ਸਾਂਝਾ ਕਰਾਂ ਸਾਡੇ ਨਾਲ ਕੁਛ ਕੁ ਕਾਲਰ ਵੀ ਜੁੜੇ ਨੇ, ਸੋ ਪਹਿਲੀ ਕਾਲ ਦੇ ਉੱਪਰ ਚੱਲਦੇ ਆ। ਜੀ ਵੈਲਕਮ ਸਰ, ਕੌਣ ਸਾਹਿਬ ਹੋ ਰਹੇ ਹੋ?
ਸਤਿ ਸ੍ਰੀ ਅਕਾਲ ਜੀ, ਵੈਲਕਮ ਆਪ ਜੀ ਦਾ ਵੀ ਵੈਲਕਮ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੀ, ਸਤਿ ਸ੍ਰੀ ਅਕਾਲ।
ਔਰ ਸਰ ਜੀ ਤੁਸੀਂ ਗੱਲ ਕੀਤੀ ਹੈ ਵਰਲਡ ਦੇ ਵਿੱਚ, ਇਸ ਦੁਨੀਆਂ ਦੇ ਵਿੱਚ ਪੈਸਾ ਬਹੁਤ ਵੱਡੀ ਚੀਜ਼ ਹੈ, ਕਿਸੇ ਦਾ ਕੋਈ ਵੀ ਫੀਲਡ ਹੈ, ਚਾਹੇ ਕੋਈ ਪੋਲੀਟੀਸ਼ਨ ਹੈ, ਚਾਹੇ ਕੋਈ ਐਕਟਰ ਹੈ, ਕੋਈ ਵੀ ਹਾਲੀਵੁੱਡ ਹੈ, ਬਾਲੀਵੁੱਡ ਹੈ, ਕੁਛ ਵੀ ਹੈ, ਕੋਈ ਸਿੰਗਰ ਹੈ, ਪੈਸੇ ਮੂਹਰੇ ਤਾਂ ਸਰ ਭੂਤ ਨੱਚਣ ਲੱਗ ਜਾਂਦੇ ਆ ਸੇਵੀਆਂ ਚ ਉੱਠ ਉੱਠ ਕੇ ਨਾ, ਤੇ ਦੁਨੀਆਂ ਨੂੰ ਹਟਾਇਆ ਨੀ ਜਾ ਸਕਦਾ ਇਸ ਕੰਮ ਤੋਂ। ਪੈਸਾ ਚੀਜ਼ ਐਸੀ ਹੈ, ਕੌਣ ਨਹੀਂ ਚਾਹੁੰਦਾ ਇਸ ਦੁਨੀਆਂ ਚ ਕਿ ਮੈਂ ਪ੍ਰਾਪਰਟੀਆਂ ਨਾ ਬਣਾਵਾਂ, ਜਾਂ ਕੌਣ ਨਹੀਂ ਚਾਹੁੰਦਾ ਮੈਂ ਟੌਰ ਸ਼ੌਰ ਨਾਲ ਰਵਾਂ, ਮੇਰੇ ਕੋਲ ਹੈਲੀਕਾਪਟਰ ਹੋਣ, ਮੇਰੇ ਕੋਲ ਆਪਣੇ ਜੈੱਟ ਹੋਣ, ਜਿੱਥੇ ਦੇਖਿਆ ਜਹਾਜ਼ ਨੂੰ ਲਾ ਲਿਆ, ਜਿੱਥੇ ਦੇਖਿਆ ਚੜਾ ਲਿਆ ਹੈਲੀਕਾਪਟਰ ਨੂੰ, ਦੁਨੀਆਂ ਚਾਹੁੰਦੀ ਹੈ ਸਰ। ਸੋ ਮੇਰਾ ਖਿਆਲ ਜੇ ਭਗਤ ਲੱਭਣੇ ਹੋਣ ਬਹੁਤ ਥੋੜੇ ਲੱਭਣਗੇ ਇਸ ਦੁਨੀਆਂ ਚ, ਕੁਛ ਹੈਗੇ ਆ ਜਿਹੜੇ ਕਹਿ ਦਿੰਦੇ ਆ ਵੀ ਚਾਹੇ ਉਹਨਾਂ ਦੇ ਮੂਹਰੇ ਤੁਸੀਂ ਮਿਲੀਅਨਸ ਬਿਲੀਅਨਸ ਰੱਖ ਦੋ, ਕਹਿੰਦੇ ਨਹੀਂ ਮੈਂ ਕਰਪਸ਼ਨ ਨਹੀਂ ਕਰਨੀ, ਬਹੁਤ ਥੋੜੀ ਪਰਸੈਂਟੇਜ ਹੈ, ਬਹੁਤ ਥੋੜੀ। ਸੋ ਇਸ ਕਰਕੇ ਸਰ ਫੇਰ ਗੱਲ ਆ ਜਾਂਦੀ ਹੈ ਕਿ ਡਰੱਗਸ ਵਗੈਰਾ, ਦੇਖੋ ਇਸ ਸੰਸਾਰ ਦੇ ਵਿੱਚ ਸਰ ਜਿਹੜੀ ਅਮਲੀ ਜਿਹੜੀ ਹੈ ਨਾ, ਜਿਹੜੀ ਦੁਨੀਆਂ ਕਈ ਵਾਰੀ ਤਾਂ ਬਹੁਤ ਸਾਰੇ ਸਟ੍ਰੈਸ ਨਾਲ, ਕੋਈ ਦੁਖਾਂਤ ਵਾਪਰ ਗਈ ਪਰਿਵਾਰਾਂ ਚ, ਬਹੁਤਿਆਂ ਦੇ ਡਿਵੋਰਸ ਹੋ ਗਏ, ਦੁਖੀ ਹੋ ਗਏ, ਨਸ਼ਿਆਂ ਵੱਲ ਨੂੰ ਮੂਵ ਹੋ ਜਾਂਦੇ ਆ, ਗਰੀਬੀ ਨਾਲ ਹੋ ਜਾਂਦੇ ਆ ਸਰ, ਜਦੋਂ ਗਰੀਬੀ ਆ ਜੇ ਤੇ ਫੇਰ ਬੰਦੇ ਇਸ ਤਰ੍ਹਾਂ ਦੇ ਡਰੱਗ ਲੈਣੀਆਂ, ਡਰਿੰਕ ਵਗੈਰਾ ਕਰਨੇ ਇਸ ਤਰ੍ਹਾਂ ਦੇ, ਤੇ ਇਹ ਜਿਹੜੀਆਂ ਚੀਜ਼ਾਂ ਨੇ ਸਰ ਵਰਲਡ ਦੇ ਵਿੱਚ ਹੈ, ਸੋ ਉਹਨਾਂ ਨੂੰ ਸਰਕਾਰਾਂ ਵੀ ਨਹੀਂ ਰੋਕ ਸਕਦੀਆਂ, ਅਮਲੀਆਂ ਨੂੰ ਕੌਣ ਸਮਝਾਵੇ, ਤੇ ਹਾਂ ਉਹਨਾਂ ਨੂੰ ਉਹਨਾਂ ਦੀਆਂ ਇਸ ਤਰ੍ਹਾਂ ਦਾ ਕੌਂਸਲਿੰਗ ਵਗੈਰਾ ਕਰਕੇ ਸਮਝਾਇਆ ਤਾਂ ਜਾ ਸਕਦਾ ਕਿ ਭਾਈ ਇਹ ਜਿਹੜੇ ਹਥਿਆਰ ਚੱਕੀ ਫਿਰਦੇ ਆ ਕੋਈ ਲਾਈਫ ਥੋੜੇ ਆ, ਤੇ ਡਰੱਗਾਂ ਖਾਣੀਆਂ ਤੇ ਘਰ ਦੀਆਂ ਡਿਵੋਰਸ ਹੋ ਜਾਣੇ, ਬੱਚੇ ਉਹ ਵੀ ਬਰਬਾਦ ਹੋ ਜਾਣੇ ਨਾਲੇ, ਇਹ ਚੰਗੀਆਂ ਤਾਂ ਗੱਲਾਂ ਹੈ ਨੀ, ਪਰ ਰੋਕੀਆਂ ਨੀ ਜਾ ਸਕਦੀਆਂ। ਥੋੜੇ ਮੋਟੇ ਸਮਝ ਸਕਦੇ ਆ, 100 ਚ 100 ਅਮਲੀ ਖੜੇ ਆ ਤਾਂ 100 ਚ 10 ਵੀ ਸਮਝ ਆਣਗੇ, 80 ਤਾਂ ਨਹੀਂ, ਸਵਾਲ ਹੀ ਪੈਦਾ ਨੀ ਹੁੰਦਾ। 80 ਨੇ ਤਾਂ ਉਹੀ ਜਿੱਦਾਂ ਕਹਿੰਦੇ ਆ ਵੀ ਤਲੀ ਦੇ ਉੱਤੇ ਰੱਖ ਕੇ ਜਰਦਾ, ਰਗੜ ਕੇ ਖਾਣਾ ਹੀ ਖਾਣਾ। ਔਰ ਇਹ ਗੱਲ ਹੈ ਸਰ ਅਮਲੀਆਂ ਦੀ, ਆਪਣੀ ਦੁਨੀਆ ਰੋਕਿਆ ਨੀ ਜਾ ਸਕਦਾ। ਬਸ ਅੱਜ ਸਾਰੇ ਭੈਣਾਂ ਭਰਾਵਾਂ ਨੂੰ ਅਮਰੀਕ ਸੈਣੀ ਬੋਲ ਰਿਹਾ ਸਰ, ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੀ ਮਿਹਰਬਾਨੀ ਸਰ, ਤੁਸੀਂ ਮੈਨੂੰ ਆਨ ਏਅਰ ਕੀਤਾ, ਥੈਂਕ ਯੂ।
ਬਹੁਤ ਸ਼ੁਕਰੀਆ ਅਮਰੀਕ ਜੀ, ਥੈਂਕ ਯੂ ਫਾਰ ਕਾਲਿੰਗ, ਕਿਉਂਕਿ ਤੁਹਾਡੀ ਇਨਪੁਟ ਵੀ ਸਾਰਿਆਂ ਦੀ, ਸਾਡੇ ਲਿਸਨਰ ਦੀ ਬੜੀ ਇੰਪੋਰਟੈਂਟ ਹੈ। ਲੇਕਿਨ ਸਵਾਲ ਫਿਰ ਉੱਥੇ ਹੀ ਖੜਾ ਹੈ ਕਿ ਅਮੀਰ ਬਣਨ ਦੇ ਲਈ ਸਿਰਫ ਇੱਕੋ ਹੀ ਰਸਤਾ ਰਹਿ ਗਿਆ ਕਿ ਅਸੀਂ ਡਰੱਗ ਜਿਹੜੀ ਹੈ ਉਹ ਅਸੀਂ ਉਸਨੂੰ ਸਮਗਲ ਕਰੀਏ। ਹੋਰ ਵੀ ਬੜੇ ਤਰੀਕੇ ਨੇ, ਤੁਸੀਂ ਕੁਝ ਨਵੇਂ ਆਈਡੀਆ ਡਿਵੈਲਪ ਕਰ ਸਕਦੇ ਹੋ, ਕੁਝ ਜੌਬ ਦੇ ਵਿੱਚ ਸੈਟਿਸਫਾਈਡ ਨੇ। ਸੋ ਆਮ ਬੰਦੇ ਦੀ ਕਿੰਨੀ ਕੁ ਜ਼ਰੂਰਤ ਹੁੰਦੀ ਹੈ? ਮੈਨੂੰ ਲੱਗਦਾ ਕਿ ਕਿਸੇ ਕੋਲੋਂ ਇੱਕ ਵਧੀਆ, ਕਿਸੇ ਨੇ ਘਰ ਲੈ ਲਿਆ, ਉਹਦੇ ਕੋਲ ਗੱਡੀ ਹੈ, ਉਹਦਾ ਵਧੀਆ ਖਰਚਾ ਪਾਣੀ ਚੱਲ ਰਿਹਾ, ਫਿਰ ਵੀ ਉਸ ਤੋਂ ਬਾਅਦ ਵੀ ਕਿਸੇ ਨੂੰ ਜ਼ਰੂਰਤ ਪਵੇ। ਮੈਂ ਇਹ ਸਵਾਲ ਇਸ ਕਰਕੇ ਚੁੱਕਿਆ ਕਿ ਜਿਨ੍ਹਾਂ ਦੀ ਔਰਤ, ਜਿਨ੍ਹਾਂ ਲੇਡੀਜ਼ ਦੀ ਮੈਂ ਗੱਲ ਕਰ ਰਿਹਾ ਕਿ ਬੜੀ ਫੇਮਸ ਨੇ, ਇਹ ਜਿਨ੍ਹਾਂ ਦਾ ਮੈਂ ਨਾਮ ਹੁਣੇ ਲਿਆ ਹੈ, ਸੋ ਰੇਡੀਓ ਬ੍ਰੌਡਕਾਸਟਰ ਨੇ। ਸੋ ਬੜੇ ਸਾਰੇ ਵੱਡੇ ਵੱਡੇ ਲੋਕਾਂ ਦੇ ਨਾਲ ਇਹਨਾਂ ਦੀ ਇੰਟਰਵਿਊ ਵੀ ਹੈਗੀ ਹੈ। ਸੋ ਇਹ ਇੱਥੇ ਦੇ ਬੋਰਨ ਨੇ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਿ ਕੋਈ ਕਿਤੇ ਮਜਬੂਰੀ ਦੇ ਵਾਸਤੇ ਕੋਈ ਇਹਨਾਂ ਨੇ ਇਹ ਕੰਮ ਕੀਤਾ ਹੈ। ਸੋ ਇਸ ਨੂੰ ਲੈ ਕੇ ਮੇਰੀ ਫਿਕਰਮੰਦੀ ਜ਼ਰੂਰ ਹੈ ਕਿ ਆਮ ਬੰਦਾ ਜਿਹੜਾ ਕੋਈ ਗਰੀਬ ਹੋਵੇ, ਕੋਈ ਨਵਾਂ ਆਇਆ ਹੋਵੇ ਇੱਥੇ, ਉਸਦੀ ਤਾਂ ਮਜਬੂਰੀ ਮੈਂ ਸਮਝ ਸਕਦਾ ਹਾਂ ਕਿ ਉਸਨੂੰ ਕੋਈ ਮੁਸ਼ਕਲ ਹੈ, ਉਸ ਤੇ ਪੈਸੇ ਦੀ ਕਮੀ ਹੈ, ਕੋਈ ਕਰਜ਼ਾ ਚੁੱਕਿਆ ਹੈ, ਫਿਰ ਵੀ ਕੁਛ ਨਾ ਕੁਛ ਇਹਦੇ ਬਾਰੇ ਬੰਦਾ ਸੋਚ ਸਕਦਾ ਹੈ ਕਿ ਕੋਈ ਮਜਬੂਰੀ ਦੇ ਵਾਸਤੇ ਕਿਸੇ ਨੇ ਇਹ ਕੰਮ ਕਰ ਲਿਆ। ਲੇਕਿਨ ਇੱਕ ਆਮ ਬੰਦਾ ਜਿਹੜਾ ਬੜਾ ਵੈਲ ਅਸਟੈਬਲਿਸ਼ ਹੋਵੇ, ਜਦੋਂ ਉਹ ਇਹੋ ਜਿਹਾ ਕੰਮ ਕਰਦਾ, ਹਾਲਾਂਕਿ ਗੱਲ ਬੜੀ ਇੱਕ ਬਿਟਰ ਟਰੁੱਥ ਹੈ, ਬੜੀ ਇੱਕ ਕੌੜੀ ਸੱਚਾਈ ਹੈ ਕਿ ਜਿਹੜੇ ਬਹੁਤ ਵੱਡੇ ਲੋਕ ਨੇ ਉਹ ਸਭ ਜ਼ਿਆਦਾ ਫਰਾਡ ਕਰਦੇ ਨੇ, ਪਕੜੇ ਦੇ ਛੋਟੇ ਛੋਟੇ ਕਵਰ ਕੱਲ੍ਹ ਵੀ ਆ ਰਹੀ ਹੈ ਕਿ ਬਹੁਤ ਸਾਰੇ ਜਿਹੜੇ ਸਾਡੇ ਗਰੋਸਰੀ ਸਟੋਰ ਨੇ, ਸੋ ਉਹ ਇੱਕ ਤਰ੍ਹਾਂ ਦੇ ਨਾਲ ਲੋਕਾਂ ਦੇ ਨਾਲ ਫਰਾਡ ਕਰ ਰਹੇ ਨੇ। ਜਿਹੜਾ ਉਹ ਮੀਟ ਸੈਲ ਕਰਦੇ ਨੇ, ਸੋ ਉਹਦਾ ਜਿਹੜਾ ਕਵਰ ਹੈ, ਉਹਦਾ ਵੇਟ ਵੀ ਵਿੱਚ ਇਨਕਲੂਡ ਕਰ ਲੈਂਦੇ ਨੇ। ਸੋ ਮਿਲੀਅਨਸ ਆਫ ਡਾਲਰ ਬਣਦੇ ਨੇ ਅਗਰ ਇੱਕ ਪੈਕਟ ਦੇ ਉੱਪਰ ਵੀ ਇੱਕ $1.50 ਉਹ ਬਚਾ ਲੈਣ, ਤਾਂ ਸਾਲ ਦੇ ਮਿਲੀਅਨਸ ਆਫ ਡਾਲਰ ਉਹ ਬਚਾ ਲੈਂਦੇ ਨੇ। ਸੋ ਫਰਾਡ ਤੇ ਸਭ ਜਗ੍ਹਾ ਚੱਲ ਰਿਹਾ, ਲੇਕਿਨ ਇਹ ਖਾਸ ਕਰ ਮੈਂ ਡਰੱਗ ਨੂੰ ਲੈ ਕੇ ਸਾਡੀ ਕਮਿਊਨਿਟੀ ਦੇ ਵਿੱਚ ਇਹ ਕਾਫੀ ਮੈਨੂੰ ਲੱਗਦਾ ਗੱਲਬਾਤ ਕਰਨ ਦੀ ਜ਼ਰੂਰਤ ਹੈ। ਸੋ ਇਹਦੇ ਤਾਂ ਇਹ ਗੱਲਬਾਤ ਆਉਣ ਵਾਲੇ ਪ੍ਰੋਗਰਾਮ ਵਿੱਚ ਵੀ ਕਰਦੇ ਲਵਾਂਗੇ, ਲੇਕਿਨ ਮਾਨਸਿਕਤਾ ਦੇ ਬਾਰੇ ਮੈਂ ਗੱਲ ਕਰ ਰਿਹਾ ਸੀ ਕਿ ਇਸ ਤਰ੍ਹਾਂ ਦੀ ਜ਼ਰੂਰਤ ਪੈ ਗਈ। US ਦੇ ਵਿੱਚ ਇੱਕ ਸਾਡੀ ਕਮਿਊਨਿਟੀ ਤੋਂ ਇੱਕ ਲੇਡੀ ਡਾਕਟਰ ਜਿਹੜੇ ਨੇ, ਉਹ ਕੁਝ ਕੁ ਸੈਲੀਬ੍ਰਿਟੀਜ਼ ਨੂੰ ਜਿਹੜਾ ਉਹ ਉਹਨਾਂ ਨੂੰ ਨਸ਼ੇ ਦੇ ਉੱਪਰ ਲਾ ਦਿੱਤਾ, ਉਹਨਾਂ ਨੇ ਉਹਨਾਂ ਨੂੰ ਡਰੱਗ ਸੈਲ ਕਰ ਰਹੇ ਸੀ। ਸੋ ਸਭ ਕਮਿਊਨਿਟੀ ਚ ਹੁੰਦਾ ਹੈ, ਕੋਈ ਪਰਟੀਕੁਲਰ ਇਹ ਨਹੀਂ ਕਿ ਇਕੱਲੀ ਸਾਡੀ ਕਮਿਊਨਿਟੀ ਹੀ ਇਸ ਦੇ ਵਿੱਚ ਜਿਹੜਾ ਉਹ ਹਿੱਸਾ ਲੈ ਰਹੀ ਹੈ, ਪੂਰੀ ਦੁਨੀਆ ਦੇ ਵਿੱਚ ਇਹ ਚੈਲੰਜ ਜਿਹੜਾ ਚੱਲ ਰਿਹਾ। ਪਰ ਗੱਲ ਇਹ ਹੁੰਦੀ ਹੈ ਕਿ ਜਿਹੜੀ ਵੀ ਚੈਲੰਜ ਹੋਣ, ਜਿਹੜੀ ਵੀ ਮੁਸ਼ਕਲਾਂ ਹੋਣ, ਸੋ ਉਸ ਨੂੰ ਅਸੀਂ ਸੋਲਵ ਕਿੱਦਾਂ ਕਰੀਏ, ਆਪਣੇ ਘਰਾਂ ਦੇ ਵਿੱਚ ਅਸੀਂ ਗੱਲਬਾਤ ਕਿੱਦਾਂ ਕਰੀਏ, ਆਪਣੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਸ ਨੂੰ ਇਸ ਤੋਂ ਕਿੱਦਾਂ ਬਚਾਈਏ। ਸੋ ਮਕਸਦ ਇਹ ਨਹੀਂ ਹੁੰਦਾ ਕੋਈ ਕਮਿਊਨਿਟੀ ਨੂੰ ਕਿਸੇ ਨੂੰ ਬਦਨਾਮੀ ਕਰਨਾ ਜਾਂ ਕਿਸੇ ਨੂੰ ਆਪਣੇ ਆਪ ਨੂੰ ਡਾਊਨ ਕਰਨਾ। ਸੋ ਜਦੋਂ ਤੱਕ ਅਸੀਂ ਆਪਣੇ ਖੁਦ ਦੀਆਂ ਜਿਹੜੀਆਂ ਪ੍ਰੋਬਲਮਸ ਦੇ ਉੱਪਰ ਅਸੀਂ ਗੱਲ ਨਹੀਂ ਕਰਦੇ, ਉਦੋਂ ਤੱਕ ਇਸ ਦਾ ਸੋਲੂਸ਼ਨ ਵੀ ਕਰਨਾ ਜਿਹੜਾ ਬੜਾ ਮੁਸ਼ਕਲ ਹੈ। ਸੋ ਮੁਸ਼ਕਲ ਇਹ ਹੈ ਕਿ ਅਸੀਂ ਗੱਲ ਨਹੀਂ ਕਰਦੇ। ਕਈ ਵਾਰ ਸੋਸ਼ਲ ਮੀਡੀਆ ਦੇ ਉੱਪਰ ਵੀ ਪ੍ਰੈਜੈਂਟੇਸ਼ਨ, ਮੈਂ ਜਿਹੜੇ ਕੁਛ ਜਿਹੜੇ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਜਾਂ ਜਿਹੜੇ ਇੱਥੇ ਛੋਟੇ ਛੋਟੇ ਕਲਿੱਪ ਬਣਾਉਂਦੇ ਨੇ, ਉਹ ਹਰ ਚੀਜ਼ ਨੂੰ ਕਈ ਵਾਰ ਗਲਤ ਤਰੀਕੇ ਦੇ ਨਾਲ, ਖਬਰ ਖਬਰ ਹੀ ਹੈ, ਚਾਹੇ ਉਹ ਮੇਰੀ ਸਾਡੀ ਆਪਣੀ ਕਮਿਊਨਿਟੀ ਦੇ ਨਾਲ ਹੈ, ਚਾਹੇ ਮੇਨ ਸਟ੍ਰੀਮ ਕਮਿਊਨਿਟੀ ਦੇ ਨਾਲ ਹੈ। ਸੋ ਖਬਰ ਨੂੰ ਇਸ ਤਰ੍ਹਾਂ ਬਣਾ ਕੇ ਪੇਜ ਇਹਦੇ ਉੱਪਰ ਡਿਸਕਸ਼ਨ ਹੁੰਦੀ ਹੈ, ਉਹ ਡਿਸਕਸ਼ਨ ਵੀ ਗਲਤ ਤਰੀਕੇ ਦੇ ਨਾਲ ਹੁੰਦੀ ਹੈ। ਸੋ ਬਹੁਤ ਸਾਰੇ ਲੋਕ ਇਸ ਬਾਰੇ ਸਹੀ ਉਹਨਾਂ ਦੇ ਸਵਾਲ ਹੁੰਦੇ ਨੇ ਕਿ ਖਬਰ ਚਾਹੇ ਛੋਟੀ ਹੋਵੇ, ਚਾਹੇ ਐਕਸੀਡੈਂਟ ਨਾਲ ਰਿਲੇਟਡ ਹੋਵੇ, ਟਰਕਿੰਗ ਇੰਡਸਟਰੀ ਨਾਲ ਰਿਲੇਟਡ ਹੋਵੇ, ਉਸ ਨੂੰ ਪ੍ਰੈਜੈਂਟ ਇੱਦਾਂ ਕੀਤਾ ਜਾਂਦਾ ਹੈ ਕਿ ਜਿੱਦਾਂ ਸਾਰੀ ਦੀ ਸਾਰੀ ਕਮਿਊਨਿਟੀ ਹੀ ਇੱਕੋ ਜੀ ਹੈ। ਸੋ ਬੜੇ ਇੱਥੇ ਸਾਡੇ ਪੁਰਾਣੀ ਜਨਰੇਸ਼ਨ ਇੱਥੇ ਆਈਆਂ ਨੇ, ਬੜਾ ਉਹਨਾਂ ਨੇ ਹਾਰਡ ਵਰਕ ਕੀਤਾ ਹੈ, ਅਤੇ ਹਰ ਟਾਈਮ ਦੇ ਉੱਪਰ, ਈਵਨ ਤੁਸੀਂ ਪੁਰਾਣਾ ਟਾਈਮ ਵੀ ਲਾ ਲਓ, ਉਦੋਂ ਵੀ ਕੋਈ 1% 10% ਲੋਕ ਹੁੰਦੇ ਨੇ ਜਿਹੜੇ ਕੁਛ ਕੁ ਫਰੋਡਸ ਕਰਦੇ ਨੇ, ਕੁਛ ਕੁ ਗਲਤ ਚੀਜ਼ਾਂ ਕਰਦੇ ਨੇ। ਸੋ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਸਾਰੀ ਦੀ ਸਾਰੀ ਕਮਿਊਨਿਟੀ ਜਿਹੜੀ ਸਾਡੀ ਪਿਛਲੀ ਜਨਰੇਸ਼ਨ ਆ, ਉਹਦੇ ਵਿੱਚੋਂ ਜਿੰਨੇ ਹੀ ਲੋਕ ਆਏ ਸੀ ਸਾਰੇ ਫਰੋਡ ਕਰਕੇ ਆਏ ਸੀ, ਕੁਝ ਕੁ ਪਰਸੈਂਟ ਹੀ ਹੁੰਦੇ ਨੇ। ਲੇਕਿਨ ਉਹਨਾਂ ਦੇ ਉੱਪਰ ਗੱਲ ਕਰਨੀ ਇਸ ਕਰਕੇ ਜ਼ਰੂਰੀ ਹੁੰਦੀ ਹੈ ਕਿ ਅਵੇਅਰਨੈਸ ਵਾਸਤੇ ਇਹ ਸਾਰੀ ਗੱਲਬਾਤ ਜਿਹੜੀ ਉਹ ਕੀਤੀ ਜਾਂਦੀ ਹੈ। ਸੋ ਇਸੇ ਲਈ ਮੈਂ ਅੱਜ ਦੀ ਗੱਲਬਾਤ ਵੀ ਜਿਹੜੀ ਕਰ ਰਿਹਾ ਸੀ ਕਿ ਡਰੱਗ ਨੂੰ ਜਿਹੜਾ ਸਮਗਲ ਕਰਨ ਦਾ ਜਿਹੜਾ ਭਾਂਡਾ ਹੈ, ਮੋਸਟਲੀ ਜਿਹੜਾ ਟਰਕਿੰਗ ਇੰਡਸਟਰੀ ਦੇ ਉੱਪਰ ਜਿਹੜਾ ਉਹ ਭੰਡਿਆ ਜਾਂਦਾ, ਲੇਕਿਨ ਆਮ ਲੋਕ ਵੀ ਹੁਣ ਜਿਹੜੇ ਨੂੰ ਇਹਦੇ ਵਿੱਚ ਹਿੱਸਾ ਜਿਹੜਾ ਉਹ ਲੈਣ ਲੱਗ ਪਏ ਨੇ। ਸੋ ਇਹ ਕੋਈ ਚੰਗੀ ਖਬਰ ਨਹੀਂ ਹੈ। ਸੋ ਇਸ ਦੇ ਉੱਪਰ ਵੀ ਜੇ ਅਗਰ ਹੁਣ ਤੋਂ ਅਸੀਂ ਗੱਲ ਕਰੀਏ ਕਿ ਜਿਹੜੇ ਸਾਡੇ ਕ੍ਰੋਸ ਬਾਰਡਰ ਲੋਕ ਜਾਂਦੇ ਨੇ, ਖਾਸ ਕਰ ਜਿਹੜੇ ਸਿਟੀਜ਼ਨ ਜਾਂ PR ਜਿਹੜੇ ਨੇ, ਸੋ ਉੱਥੇ ਕ੍ਰੋਸ ਬਾਰਡਿੰਗ ਬਾਰਡਰ ਵੇਲੇ ਮੋਸਟਲੀ ਇਹ ਹੁੰਦਾ ਕਿ ਜਦੋਂ ਅਸੀਂ ਵਾਪਸੀ ਆਉਂਦੇ ਹਾਂ, ਤੇ ਇੱਥੇ ਆਉਣ ਵਾਲੇ ਕਿਉਂਕਿ ਅਸੀਂ ਕੈਨੇਡੀਅਨ ਹੁੰਦੇ ਹਾਂ ਜਾਂ ਪੀਆਰ ਜਾਂ ਸਿਟੀਜ਼ਨ, ਸੋ ਮੋਸਟਲੀ ਸਾਨੂੰ ਜਿਹੜਾ ਉਹ ਥੋੜੀ ਪੁੱਛਗਿੱਛ ਤੋਂ ਬਾਅਦ ਜਿਹੜਾ ਉਹ ਜਾਣ ਦਿੱਤਾ ਜਾਂਦਾ ਹੈ। ਸੋ ਜਿਸ ਨੂੰ ਲੈ ਕੇ ਜਿਹੜਾ ਬਹੁਤ ਸਾਰੇ ਲੋਕ ਇਹ ਸਮਝਦੇ ਨੇ ਕਿ ਬਾਰਡਰ ਤੋਂ ਲੰਘਣਾ ਕੋਈ ਔਖਾ ਕੰਮ ਤੇ ਹੈ ਨਹੀਂ, ਪੁੱਛਦਾ ਤੇ ਇੱਥੇ ਕੁਛ ਹੈ ਨਹੀਂ ਕੋਈ, ਲੇਕਿਨ ਹਾਲਾਂਕਿ ਮੈਂ ਇਹ ਤਾਂ ਨਹੀਂ ਕੋਈ ਜਿਹੜੇ ਉੱਥੇ ਬਾਰਡਰ ਕਰੋਸਿੰਗ ਵੇਲੇ ਉੱਥੇ ਜਿਹੜੇ ਲੋਕ ਲੰਘਦੇ ਨੇ, ਸੋ ਲੇਕਿਨ ਉਹ ਸਭ ਨੂੰ ਪਤਾ ਹੀ ਹੈ। ਲੇਕਿਨ ਕੁਛ ਕੁ ਚੀਜ਼ਾਂ ਮੈਂ ਤੁਹਾਨੂੰ ਦੱਸ ਦਿੰਦਾ, ਉੱਥੇ ਕਾਫੀ ਸਾਰੇ ਸੈਂਸਰ ਵਗੈਰਾ, ਕੈਮਰਾਜ਼ ਵਗੈਰਾ, ਈਵਨ ਤੁਹਾਡਾ ਫੇਸ ਐਕਟੀਵਿਟੀਜ਼ ਨੂੰ ਲੈ ਕੇ, ਈਵਨ ਕੁਛ ਉੱਥੇ ਸਮੈਲ ਕਰਨ ਵਾਲੇ ਸੈਂਸਰ ਵੀ ਹੁੰਦੇ ਨੇ। ਸੋ ਜਦੋਂ ਹੀ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਜਿਹੜੀ ਗੱਡੀ ਦੇ ਵਿੱਚ ਤੁਸੀਂ ਲੈ ਕੇ ਆਏ ਹੋ, ਸੋ ਬੜੇ ਸਾਰੇ ਲੋਕ ਤੇ ਛੋਟੀ ਛੋਟੀਆਂ ਹੇਰਾਫੇਰੀਆਂ ਕਰਦੇ ਨੇ, ਕੁਛ ਛੋਟਾ ਥੋੜਾ ਜਿਹਾ ਸਮਾਨ ਉੱਥੋਂ US ਤੋਂ ਬਾਏ ਕਰ ਲਿਆ, ਉਹਦੀ ਡਿਊਟੀ ਬਚਾਉਣ ਦੇ ਲਈ ਉਹਦੇ ਸਟਿੱਕਰ ਵਗੈਰਾ ਪਾੜ ਦਿੱਤੇ ਤੇ ਕਹਿ ਤਾਂ ਨਹੀਂ ਜੀ ਇਹ ਪੁਰਾਣੇ ਹੀ ਨੇ। ਸੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਤੇ ਉਹ ਥੋੜਾ ਬਹੁਤਾ ਫਾਈਨ ਕਰਕੇ ਜਾਣ ਦਿੰਦੇ ਨੇ, ਲੇਕਿਨ ਇਹਨੂੰ ਲੈ ਕੇ ਜਦੋਂ ਕੁਛ ਲੋਕ ਇੱਕ ਦੋ ਵਾਰ ਪਾਰ ਕਰ ਲੈਣ ਤੇ ਉਹਨਾਂ ਨੂੰ ਲੱਗਦਾ ਕਿ ਇੱਥੇ ਕੋਈ ਨੀ ਪੁੱਛਦਾ, ਸੋ ਜੋ ਮਰਜ਼ੀ ਅਸੀਂ US ਤੋਂ ਲੈ ਕੇ ਇੱਥੇ ਆ ਸਕਦੇ ਹਾਂ ਤੇ ਇਹ ਬੜਾ ਇੱਕ ਈਜ਼ੀ ਤਰੀਕਾ ਉਹਨਾਂ ਨੂੰ ਲੱਭਦਾ ਹੈ। ਸੋ ਜਿਸ ਕਰਕੇ ਇਹ ਸਾਰੀ ਗੱਲਬਾਤ ਮੈਂ ਕੀਤੀ ਹੈ ਕਿ ਇਹ ਕੋਈ ਇਸ ਤਰ੍ਹਾਂ ਦਾ ਜਿਹੜੀ ਲੇਡੀ ਹੈ ਕੋਈ ਇਸ ਤਰ੍ਹਾਂ ਦੀ ਨਹੀਂ ਹੈ ਕਿ ਇਹ ਉੱਥੋਂ ਇੰਡੀਆ ਤੋਂ ਆਈ ਹੈ ਤੇ ਜਾਂ ਕੋਈ 18-20 ਸਾਲ ਦੀ ਕੋਈ ਟੀਨ ਏਜ ਲੜਕੀ ਹੈ। ਸੋ ਇਹਨਾਂ ਦੀ ਉਮਰ ਤਕਰੀਬ 47 ਸਾਲਾਂ ਦੇ ਨੇ। ਸੋ ਤੇ ਇੱਕ ਫੇਮਸ ਪਰਸਨੈਲਿਟੀ ਹੈ, ਫੇਮਸ, ਸੋ ਹਲੇ ਕਿ ਸੁਖਵਿੰਦਰ ਕੌਰ ਸੰਘਾ ਦਾ ਮੈਂ ਨਾਮ ਹੈ ਪਹਿਲਾਂ ਵੀ ਦੱਸ ਦਿੱਤਾ ਹੈ। ਸੋ ਇਹਨਾਂ ਨੂੰ ਕੀ ਜ਼ਰੂਰਤ ਪੈ ਗਈ? ਸੋ ਮੇਰਾ ਸਵਾਲ ਇਹ ਹੈ ਕਿ ਜੇ ਅਗਰ ਇੱਕ ਵੈਲ ਅਸਟੈਬਲਿਸ਼ ਬੰਦਾ ਇਹੋ ਜਿਹੇ ਕੰਮ ਕਰ ਸਕਦਾ ਹੈ ਤੇ ਫਿਰ ਆਮ ਬੰਦੇ ਨੂੰ ਜਿਹੜਾ ਕਿ ਇੱਕ ਜ਼ਰੂਰਤਮੰਦ ਹੈ ਜਾਂ ਕੋਈ ਮਜਬੂਰੀ ਚ ਫਸਿਆ, ਉਸ ਨੂੰ ਅਸੀਂ ਕਿੱਦਾਂ ਰੋਕਾਂਗੇ? ਸੋ ਇਹਦੇ ਉੱਪਰ ਜ਼ਰੂਰ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਗੱਲਬਾਤ ਜਿਹੜੀ ਉਹ ਕਰਾਂਗੇ। ਸੋ ਤੁਸੀਂ ਪ੍ਰੋਗਰਾਮ ਦੇ ਵਿੱਚ ਕਾਲ ਕੀਤੀ, ਤੁਹਾਡਾ ਸ਼ੁਕਰੀਆ। ਕੋਈ ਹੋਰ ਵੀ ਇਹਦੇ ਉੱਪਰ ਆਪਣੇ ਵਿਚਾਰ ਦੇਣਾ ਚਾਹੁੰਦਾ ਹੈ ਕਿ ਕਿਉਂ ਸਾਡੀ ਕਮਿਊਨਿਟੀ ਦੇ ਵਿੱਚ ਇੰਨਾ ਇਹ ਚੀਜ਼ਾਂ ਦੇ ਉੱਪਰ ਜਿਹੜਾ ਵਾਧਾ ਹੋ ਰਿਹਾ, ਸੋ ਉਹਦੇ ਲਈ ਵੀ ਤੁਸੀਂ ਸਟੂਡੀਓ ਚ ਕਾਲ ਕਰ ਸਕਦੇ ਹੋ। ਹਲੇ ਵੀ ਸਾਡੇ ਕੋਲ ਕੁਛ ਸਮਾਂ ਹੈਗਾ ਹੈ ਤੇ ਉਹ ਅਸੀਂ ਤੁਹਾਡੇ ਵਿਚਾਰ ਜਿਹੜੇ ਉਹ ਲੈ ਸਕਦੇ ਹਾਂ। 416-620-1778 416-620-1778 ਸਟੂਡੀਓ ਦੇ ਨੰਬਰ ਨੇ। ਸੋ ਜਿੱਥੇ ਫਰਾਡ ਦੀ ਗੱਲ ਚੱਲ ਹੀ ਰਹੀ ਹੈ ਉੱਥੇ ਦੋ ਲੋਕਾਂ ਨੂੰ ਹੋਰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਸੋ ਇਹ ਇੱਕ ਸੈਪਰੇਟ ਫਰਾਡ ਇਨਵੈਸਟੀਗੇਸ਼ਨ ਦੀ ਮੈਂ ਗੱਲ ਕਰ ਰਿਹਾ। ਸੋ ਇਹ ਚਾਰਜਿਸ ਜਿਹੜੇ ਨੇ ਇਹ ਪੀਲ ਰੀਜਨਲ ਪੁਲਿਸ ਨੇ ਇਹਦੇ ਬਾਰੇ ਜਿਹੜੀ ਜਾਣਕਾਰੀ ਦਿੱਤੀ ਹੈ। ਸੋ ਪਹਿਲਾ ਇੰਸੀਡੈਂਟ ਉਹਨਾਂ ਨੇ ਜਿਹੜਾ ਦੱਸਿਆ ਸੀ ਕਿ 1 ਅਪ੍ਰੈਲ ਨੂੰ ਸ਼ਾਮ ਦੇ ਵੇਲੇ ਇੱਕ ਗੈਸ ਸਟੇਸ਼ਨ ਏਰੀਆ ਜਿਹੜਾ ਕਿ ਡਿਕਸੀ ਤੇ ਬਟੈਨੀਆ ਰੋਡ ਦੇ ਉੱਪਰ ਗੈਸ ਸਟੇਸ਼ਨ ਹੈ, ਸੋ ਉੱਥੇ ਜਿਹੜਾ ਇੱਕ ਇੰਪਲੋਈ ਸੀ ਉਹਨੇ ਇੱਕ ਨੋਟਿਸ ਕੀਤਾ ਕਿ ਕੁਛ ਇੱਥੇ ਬਾਹਰ ਲੜਕੇ ਜਿਹੜੇ ਨੇ ਉਹ ਘੁੰਮ ਰਹੇ ਨੇ ਤੇ ਉਹ ਫਿਊਲ ਕਾਰਡ ਜਿਹੜੇ ਇੱਕ ਫਰੋਜੂਲੈਂਟ ਫਿਊਲ ਕਾਰਡ ਸੀ ਉਹ ਜਿਹੜੇ ਟਰੱਕ ਡਰਾਈਵਰ ਨੇ ਉਹਨਾਂ ਨੂੰ ਆਫਰ ਕਰ ਰਹੇ ਨੇ। ਤੇ ਹੈਰਾਨਗੀ ਦੀ ਗੱਲ ਇਹ ਹੈ ਕਿ ਇੱਕ ਜਿਹੜੇ ਡੰਪ ਟਰੱਕ ਡਰਾਈਵਰ ਸੀ, ਸੋ ਉਹਨਾਂ ਨੇ ਅਲੈਜਿਡਲੀ ਇਸ ਕਾਰਡ ਨੂੰ ਯੂਜ ਵੀ ਕਰ ਲਿਆ ਤੇ 350 ਦੀ ਕਰੀਬ ਉਹਨਾਂ ਨੇ ਡੀਜ਼ਲ ਵੀ ਭਰਵਾ ਲਿਆ ਤੇ ਇਸ ਤੋਂ ਬਾਅਦ ਜਿਹੜਾ ਉਹ ਕਾਰਡ ਹੈ ਉਹਨਾਂ ਨੇ ਸਸਪੈਕਟ ਨੂੰ ਵਾਪਸ ਕਰ ਦਿੱਤਾ। ਸੋ ਕਈ ਵਾਰ ਕੀ ਹੁੰਦਾ ਕਿ ਤੁਸੀਂ ਜਿਹੜੇ ਆਮ ਲੋਕ ਨੇ ਉਹ ਕਈ ਵਾਰ ਉਹਨਾਂ ਨੂੰ ਆਫਰ ਕੀਤਾ ਜਾਂਦਾ ਕਿ ਮੇਰੇ ਕੋਲ ਕਾਰਡ ਹੈਗਾ ਇਹਦੇ ਵਿੱਚ ਉਹ ਗੈਸ ਤੁਸੀਂ ਭਰਾ ਲਓ, ਮੈਨੂੰ ਥੋੜੇ ਜਿਹੇ ਪੈਸੇ ਘੱਟ ਦੇ ਦਿਓ। ਸੋ ਬੜੀ ਜਲਦੀ ਅਸੀਂ ਵੀ ਜਿਹੜਾ ਲਾਲਚ ਦੇ ਵਿੱਚ ਜਿਹੜਾ ਉਹ ਫਸ ਜਾਂਦੇ ਹਾਂ। ਸੋ ਬੀ ਕੇਅਰਫੁਲ, ਸੋ ਇਹੋ ਜਿਹੀਆਂ ਸਾਰੀਆਂ ਐਕਟੀਵਿਟੀਜ਼, ਸਭ ਜਗ੍ਹਾ ਸਰਵੇਲੈਂਸ ਕੈਮਰੇ ਵਗੈਰਾ ਲੱਗੇ ਹੋਏ ਨੇ। ਸੋ ਕੋਸ਼ਿਸ਼ ਕਰਿਆ ਕਰੋ ਅਗਰ ਕੋਈ ਚੀਜ਼ ਵੇਚ ਰਿਹਾ ਤੁਹਾਨੂੰ ਚੋਰੀ ਦੀ ਤੇ ਉਹਨੂੰ ਅਵਾਇਡ ਕਰਿਆ ਕਰੋ। ਫਿਰ ਕਈ ਵਾਰ ਇਹ ਵੀ ਕਿਹਾ ਜਾਂਦਾ ਹੈ ਕਿ ਚੋਰੀਆਂ ਜਿਹੜੀਆਂ ਨੇ ਉਹ ਬੜੀਆਂ ਸਾਡੇ ਹੋ ਰਹੀਆਂ ਨੇ। ਸੋ ਅਗਰ ਜਦੋਂ ਤੱਕ ਤੁਸੀਂ ਚੋਰੀ ਦਾ ਸਮਾਨ ਬਾਏ ਕਰਨਾ ਨਹੀਂ ਬੰਦ ਕਰ ਦਿਓ, ਉਦੋਂ ਤੱਕ ਚੋਰੀਆਂ ਹੋਣੀਆਂ ਵੀ ਬੰਦ ਨਹੀਂ ਹੋ ਸਕਦੀਆਂ। ਜਦੋਂ ਉਹ ਸਮਾਨ ਕਿਤੇ ਵਿਕੇਗਾ ਨਹੀਂ ਤੇ ਫਿਰ ਕੋਈ ਚੋਰੀ ਵੀ ਨਹੀਂ ਕਰੇਗਾ ਕਿਉਂਕਿ ਵਿਕਦਾ ਕੋਈ ਨਹੀਂ। ਸੋ ਅਗਰ ਚੋਰੀ ਦਾ ਸਮਾਨ ਲੈਣ ਨੂੰ ਅਸੀਂ ਇੰਨੇ ਕਾਲੇ ਹਾਂ ਕਿ ਅਸੀਂ ਇਹ ਵੀ ਨਹੀਂ ਪੁੱਛਦੇ ਵੀ ਕੌਣ ਬੰਦਾ ਹੈ, ਕੀ ਸਾਨੂੰ ਆਫਰ ਕਰ ਰਿਹਾ, ਸਿਰਫ ਰਾਈਟ ਵੇ ਅਸੀਂ ਦੇਖਦੇ ਹਾਂ ਕਿ ਜਲਦੀ ਜਲਦੀ ਜਿਹੜਾ ਕੋਈ ਕਿਸੇ ਨੇ ਆਫਰ ਕੀਤਾ ਜੇ ਸਾਡੇ ਕੋਈ ਫਾਇਦੇ ਵਾਲੀ ਚੀਜ਼ ਹੈ ਤੇ ਜਲਦੀ ਜਲਦੀ ਲੈ ਜਾਈਏ, ਸਾਨੂੰ ਕੋਈ ਫਰਕ ਨਹੀਂ ਪੈਣ ਲੱਗਾ ਤੇ ਫਿਰ ਇਸ ਤਰ੍ਹਾਂ ਦੀਆਂ ਜਿਹੜੀਆਂ ਨਿਊਜ਼ ਨੇ ਉਹ ਬਣਦੀਆਂ ਨੇ। ਇਸ ਤੋਂ ਇਲਾਵਾ ਇਸ ਦੇ ਵਿੱਚ ਪੁਲਿਸ ਨੇ ਇੱਕ ਜਿਹੜੇ ਸ੍ਰੀਲੰਕਨ ਮੂਲ ਦੇ ਮੇਲ ਨੇ 27 ਸਾਲਾਂ ਦੇ, ਇਹਨਾਂ ਨੂੰ ਪਕੜਿਆ ਹੈ। ਇਸ ਤੋਂ ਬਾਅਦ ਇੱਕ ਹੋਰ ਇੰਸੀਡੈਂਟ ਜਿਹੜਾ ਸੈਕਿੰਡ ਇੰਸੀਡੈਂਟ ਸੀ ਉਹ ਵੀ 9 ਅਪ੍ਰੈਲ ਵਾਲੇ ਦਿਨ ਜਿਹੜਾ ਗੈਸ ਸਟੇਸ਼ਨ ਅਟਲਾਂਟਿਕ ਡਰਾਈਵ ਤੇ ਬਟੈਨੀਆ ਰੋਡ ਈਸਟ ਦੇ ਉੱਪਰ ਹੈ, ਸੋ ਉੱਥੇ ਹੋਇਆ। ਸੋ ਉੱਥੇ ਵੀ ਪੁਲਿਸ ਨੇ ਇੱਕ ਸਸਪੈਕਟ ਜਿਹੜਾ ਹੈ ਸ਼ੱਕੀ ਉਸ ਨੂੰ ਗ੍ਰਿਫਤਾਰ ਕੀਤਾ ਹੈ। ਸੋ ਉਸ ਨੇ ਜਿਹੜਾ ਫਿਊਲ ਕਾਰਡ ਜਿਹੜਾ ਕਿ 4 ਟਰੱਕ ਵਾਲਿਆਂ ਨੂੰ ਜਿਹੜਾ ਦਿੱਤਾ ਤੇ ਉਹਨਾਂ ਨੇ ਰਲ ਕੇ ਕਰੀਬ $2200 ਦਾ ਜਿਹੜਾ ਫਿਊਲ ਹੈ ਉਹ ਉਹਨਾਂ ਨੇ ਉਸ ਕਾਰਡ ਤੋਂ ਜਿਹੜਾ ਉਹ ਪਵਾ ਲਿਆ। ਸੋ ਇਸ ਨੂੰ ਲੈ ਕੇ ਵੀ ਜਿਹੜਾ ਸੈਕਿੰਡ ਸਸਪੈਕਟ ਹੈ, ਸੋ ਇਹ ਥਾਸੀਆਨ ਲਾਸਟ ਨੇਮ ਇਹਨਾਂ ਦਾ, ਤੁਹਾਨੂੰ ਪਤਾ ਸ਼੍ਰੀਲੰਕਨ ਕਮਿਊਨਿਟੀ ਦੇ ਕਾਫੀ ਲੰਬੇ ਹੁੰਦੇ ਨੇ, ਸੋ ਮੇਰੇ ਕੋਲ ਨਹੀਂ ਪ੍ਰੋਨਾਊਂਸ ਹੋਣਾ, 28 ਸਾਲਾਂ ਦੇ ਨੇ ਬ੍ਰੈਂਪਟਨ ਤੋਂ। ਸੋ ਉਹਨਾਂ ਨੂੰ ਵੀ ਸੈਕਿੰਡ ਚਾਰਜ ਦੇ ਵਿੱਚ ਜਿਹੜਾ ਗ੍ਰਿਫਤਾਰ ਉਹ ਕੀਤਾ ਗਿਆ। ਸੋ ਇਹ ਕਾਫੀ ਇੰਪੋਰਟੈਂਟ ਨਿਊਜ਼ ਸੀ। ਇਸ ਤੋਂ ਇਲਾਵਾ ਹੋਰ ਬੜੀਆਂ ਸਾਰੀਆਂ ਨਿਊਜ਼ ਨੇ, ਲੇਕਿਨ ਮੈਂ ਦੇਖ ਰਿਹਾ ਸੀ ਹਲੇ ਦੋ ਚਾਰ ਨਿਊਜ਼ ਦੇ ਉੱਪਰ ਹੀ ਚਰਚਾ ਹੋਈ ਹੈ ਤੇ ਇੱਕ ਘੰਟਾ ਆਲਮੋਸਟ ਮੇਰੇ ਪ੍ਰੋਗਰਾਮ ਦਾ ਜਿਹੜਾ ਉਹ ਖਤਮ ਹੋਣ ਵਾਲਾ ਜਿਹੜਾ ਉਹ ਹੋ ਗਿਆ। ਲੇਕਿਨ ਜਲਦੀ ਜਲਦੀ ਮੈਂ ਕੁਛ ਜਿਹੜੇ ਡਾਟਾ ਹੈ ਸਟੈਟਿਸਟਿਕ ਕੈਨੇਡਾ, ਸੋ ਉਹਨਾਂ ਨੇ ਜਿਹੜਾ ਰੀਸੈਂਟ ਡਾਟਾ ਜਿਹੜਾ ਲੇਬਰ ਫੋਰਸ ਸਰਵੇ ਨੂੰ ਲੈ ਕੇ ਉਹਨਾਂ ਨੇ ਕੀਤਾ ਸੀ, ਸੋ ਉਹਨਾਂ ਨੇ ਦੱਸਿਆ ਕਿ ਅਨਇੰਪਲਾਇਮੈਂਟ ਰੇਟ ਜਿਹੜਾ ਹੈ ਕੈਨੇਡੀਅਨ ਜਿਨ੍ਹਾਂ ਦੀ ਉਮਰ 15 ਸਾਲ ਤੋਂ ਲੈ ਕੇ 24 ਸਾਲ ਤੱਕ ਹੈ, ਸੋ ਉਹਨਾਂ ਦੇ ਵਿਚਕਾਰ 13.8% ਤੱਕ ਪਹੁੰਚ ਗਿਆ ਹੈ। ਸੋ ਜਿਹੜਾ ਕਿ ਓਵਰਆਲ ਜਿਹੜਾ ਅਨਇੰਪਲਾਇਮੈਂਟ ਰੇਟ ਹੈ ਉਹ 6.7% ਹੈ, 6.7%, ਲੇਕਿਨ ਯੂਥ ਦੇ ਵਿੱਚ ਇਹ ਜਿਹੜਾ ਅਨਇੰਪਲਾਇਮੈਂਟ ਰੇਟ ਹੈ 13.8% ਹੈ। ਸੋ ਇਹ ਕਾਫੀ ਫਿਕਰਮੰਦੀ ਵਾਲੀ ਜਿਹੜੀ ਗੱਲ ਹੈ। ਹਲੇ ਕਿ ਪਹਿਲੇ 3 ਮਹੀਨਿਆਂ ਦੇ ਵਿੱਚ ਰਫਲੀ ਕੋਈ 95,000 ਦੇ ਕਰੀਬ ਜੋਬਾਂ ਜਿਹੜੀਆਂ ਨੇ ਉਹ ਸਾਡੇ ਜਿਹੜੇ ਇੱਥੋਂ ਦੇ ਕੈਨੇਡੀਅਨ ਨੇ ਉਹਨਾਂ ਨੇ ਗਵਾਈਆਂ ਨੇ। ਸੋ ਜਿਹਦੇ ਵਿੱਚ 53% ਜਿਹੜਾ ਉਹ ਯੂਥ ਦਾ ਯੋਗਦਾਨ ਹੈ ਜਿਨ੍ਹਾਂ ਨੇ ਜੋਬਾਂ ਜਿਹੜੀਆਂ ਉਹ ਗਵਾ ਲਈਆਂ ਨੇ। ਸੋ ਹੋਰ ਵੀ ਪ੍ਰੋਗਰਾਮ ਦੇ ਵਿੱਚ ਕਾਫੀ ਸਾਰੀਆਂ ਇਨਫੋਰਮੇਸ਼ਨ ਸਨ ਜਿਨ੍ਹਾਂ ਨੂੰ ਤੁਹਾਡੇ ਨਾਲ ਸਾਂਝਾ ਕਰਨਾ ਸੀ, ਲੇਕਿਨ ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਲਗਭਗ ਇੱਥੇ ਹੀ ਸਮਾਪਤ ਹੋਣ ਵਾਲਾ ਹੈ। ਸੋ IPL ਦੀ ਜਿਹੜੀ ਅਪਡੇਟ ਹੈ ਮੈਂ ਤੁਹਾਡੇ ਨਾਲ ਜਾਂਦੇ ਜਾਂਦੇ ਸ਼ੇਅਰ ਕਰ ਦਿਆਂ ਜਲਦੀ ਜਲਦੀ। ਸੋ ਲਖਨਊ ਸੁਪਰ ਜਾਇੰਟ ਕਰੀਬ 10 ਓਵਰ ਦੇ ਕਰੀਬ ਇਸ ਵਕਤ ਜਿਹੜਾ ਖੇਡ ਉਹ ਹੋ ਚੁੱਕਿਆ ਹੈ। ਸੋ 71 ਰਨ ਉਹਨਾਂ ਨੇ ਬਣਾਏ ਨੇ, 3 ਖਿਡਾਰੀ ਉਹਨਾਂ ਦੇ ਆਊਟ ਹੋ ਗਏ ਨੇ। ਸੋ ਇਹ ਸੀ IPL ਦੀ ਅਪਡੇਟ। ਸੋ ਅੱਜ ਦੇ ਪ੍ਰੋਗਰਾਮ ਚ ਮੇਰਾ ਸਮਾਂ ਲਗਭਗ ਇੱਥੇ ਹੀ ਸਮਾਪਤ। ਸੋ ਆਉਣ ਵਾਲੇ ਪ੍ਰੋਗਰਾਮਾਂ ਚ ਤੁਹਾਡੇ ਨਾਲ ਗੱਲਬਾਤ ਜਾਰੀ ਰਹੇਗੀ। ਸੋ ਇਸੇ ਤਰ੍ਹਾਂ ਹੀ ਸਾਂਝੇ ਮੁੱਦਿਆਂ ਦੇ ਉੱਪਰ ਸਾਡੀ ਸਾਂਝੀ ਗੱਲਬਾਤ ਜਿਹੜੀ ਉਹ ਜਾਰੀ ਰਹੇਗੀ। ਸੋ ਪ੍ਰੋਗਰਾਮ ਚ ਸਾਥ ਦੇਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਜਾਣ ਤੋਂ ਪਹਿਲਾਂ ਕੁਛ ਇੱਕ ਗੀਤ ਹੈ ਬੜਾ ਹੀ ਪਿਆਰਾ, ਜਤਿੰਦਰ ਸ਼ਾਹ ਜਿਨ੍ਹਾਂ ਦਾ ਕਿ ਇਸ ਮੰਥ ਦੇ ਵਿੱਚ ਉਹਨਾਂ ਦਾ ਜਨਮ ਦਿਨ ਵੀ ਆਉਂਦਾ ਹੈ। ਕੁਛ ਲੈਣਾ ਉੱਥੀਆਂ ਸੁਣਦੇ ਨੇ, ਸੋ ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ 770 AM ਦੇ ਨਾਲ।
ਅਸਰ ਹੈ ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ, ਹੋ ਨਾ ਹੋਏ ਪਿਆਰ ਤੇਰੇ ਦਾ ਅਸਰ ਹੈ ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ, ਅੱਖੀਆਂ ਦੇ ਵਿੱਚ ਘੁੰਮਦਾ ਸੋਹਣਾ ਚਿਹਰਾ ਆਏ ਦਿਲ ਜੋ ਮੇਰਾ ਚੈਨ ਜ਼ਰਾ ਵੀ ਪਾਵੇ ਨਾ, ਹੋ ਨਾ ਹੋਏ ਪਿਆਰ ਤੇਰੇ ਦਾ ਅਸਰ ਹੈ।
ਯੂ ਆਰ 770 AM ਯੰਗਸਟਾਊਨ ਟੋਰਾਂਟੋ। The views expressed on the preceding program may not necessarily be those of the owner or management of WTOR radio station.
ਮੇਰੀ ਪੂਰੇ ਸਾਲ ਕੀ ਸੇਵਿੰਗ $400 ਹੋਈ ਹੈ,
ਮੇਰੀ ਸੇਵਿੰਗ $350
ਔਰ ਮੇਰੀ ਸੇਵਿੰਗ ਸਬਸੇ ਜ਼ਿਆਦਾ ਹੋਈ ਹੈ, ਮੈਨੇ ਸੇਵ ਕੀਏ ਹੈ $2,000।
ਕਿਆ ਚਮਤਕਾਰ ਕੀਆ, ਮੁਝੇ ਵੀ ਗੁਰ ਸਿਖਾਓ ਨਾ।
ਕੋਈ ਬਾਤ ਸਾਦਾ ਸੀ ਹੈ, ਹਮਾਰੇ ਪਾਸ ਦੋ ਗਾੜੀਆਂ ਔਰ ਇੱਕ ਘਰ ਹੈ ਔਰ ਇਨ ਸਬ ਕੀ ਇੰਸ਼ੋਰੈਂਸ ਮਿਲਾ ਕਰ ਮੈਨੇ ਜ਼ਬਰਦਸਤ ਸੇਵਿੰਗ ਕੀ ਹੈ। ਆਪ ਵੀ ਆਪਣੀ ਗਾੜੀ ਔਰ ਘਰ ਕੇ ਇੰਸ਼ੋਰੈਂਸ ਮੈਂ ਖੂਬ ਸੇਵਿੰਗ ਕਰ ਸਕਤੇ ਹੈ। 647-290-3773 647-290-3773
ਹੌਸਿਟ ਮਹਿਲ ਦੇ ਸਾਧ ਦੀ ਆਰੋ ਦੁਨੀਆ ਹੋਈ ਦੀਵਾਨੀ, ਹੋ ਸ਼ੁੱਧ ਖੋਏ ਦੀ ਜੇ ਮਠਿਆਈ ਰਜ ਰਜ ਕੇ ਤੁਸੀਂ ਖਾਣੀ, ਨੋਨ ਵੈਜ ਤੇ ਵੈਜ ਫੂਡ ਦਾ ਸਾਧ ਬੜਾ ਤੂਫਾਨੀ, ਸਾਡੇ ਸਵੀਟ ਮਹਿਲ ਦਾ ਲੱਭਣਾ ਨੀ ਕੋਈ ਸਾਨੀ।
ਵਧੇਰੇ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਸੁੱਖਾ ਕੰਗ ਜੀ ਨੂੰ 416-609-9691 ਤੇ 416-679-9191।
घर बनवाना हो या पुराना घर नया करना हो, अरम होम बिल्डर्स एंड रेनोवेटर्स आपके साथ हैं। कस्टम होम बिल्ड, होम एडिशन, किचन और बाथरूम रेनोवेशन, बेसमेंट रेनोवेशन, पेंटिंग, टाइल्स और हार्डवुड फ्लोरिंग्स के लिए हर काम में महारत, मेयार और एतमाद। अभी कॉल कीजिए 416-841-5825 या विजिट कीजिए इनकी वेबसाइट aramrenovation.ca। अरम रेनोवेशन, ख्वाबों की तामीर एतमाद के साथ।
Petro Canada pesh kar de Juron heavy duty diesel engine oils hun full service savings naal 10W30 synthetic $20 discount 5W30 $40 discount offer limited time lay 5W30 quick start aur oil flow thande mausam vich jeetu 10W30 engine di karguzari nu banaye rakhda QTL di tin locations te pujjo aur laab chakko exit 268 Cambridge exit 579 Napanee exit 5 Fort Erie Petro Canada aur QTL, Balle Balle, Anutha Saak.
Chandani.
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 Chandani Banquet Hall.